ਜੋ ਆਦਮੀ ਜਨਾਨੀ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ਼ ਨਹੀਂ ਕਰਦਾ ਕਦੇ ਵੀ ਉਸਦੇ ਗੁਣਾਂ ਦਾ ਆਨੰਦ ਨਹੀਂ ਮਾਣ ਸਕਦਾ। ਇਹ ਕਹਿਣਾ ਹੈ ਮਹਾਨ ਵਿਚਾਰਵਾਨ ਖਲੀਲ ਜ਼ਿਬਰਾਨ ਦਾ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਗ੍ਰਿਸਵੇਨ ਤੋਂ ਇੱਕ ਵਾਰੀ ਫੇਰ ਸਵਾਗਤ ਹੈ ਜੀ ਸਾਡਾ ਪ੍ਰੋਗਰਾਮ ਲੈ ਕੇ ਆਇਆ ਜੀ ਲਹਿਰਾਂ ਹਰਮ ਰੇਡੀਓ ਦੇ ਸੰਗ। ਤੁਸੀਂ ਆ ਬੈਠੇ ਹੋ, ਵੀਰਵਾਰ ਦਾ ਦਿਨ ਹੋ ਗਿਆ 5 ਮਈ 2016, 23 ਵਿਸਾਖ ਹੈ ਜੀ ਤੇ ਨਾਨਕ ਸ਼ਾਹੀ ਸੰਮਤ 548। ਤੇ ਆਸ ਇਹੀ ਕਰਦਾ ਕਿ ਸਾਰੇ ਤੁਸੀਂ ਖੁਸ਼ ਹੋਣੇ ਆ, ਤੰਦਰੁਸਤ ਹੋਣੇ ਆ, ਇਸ ਪ੍ਰੋਗਰਾਮ ਦਾ ਜਿਹੜਾ ਆਨੰਦ ਹੈ ਤੁਸੀਂ ਉਹ ਵੀ ਮਾਣ ਰਹੇ ਹੋਣੇ ਆ, ਗੁਰਬਾਣੀ ਪ੍ਰਵਾਹ ਦਾ ਵੀ ਬਹੁਤ ਵਧੀਆ ਤੁਸੀਂ ਆਨੰਦ ਮਾਣਿਆ ਹੋਣਾ, ਸਾਰੇ ਜਣੇ ਤੰਦਰੁਸਤ ਹੋਣੇ ਆ, ਮੈਂ ਇਹੀ ਆਸ ਰੱਖਦਾ। ਤੇ ਨਾਲ ਹੀ ਆਪਾਂ ਪ੍ਰੋਗਰਾਮ ਦੋਸਤੋ ਅੱਜ ਸਾਂਝਾ ਕਰਦੇ ਹਾਂ, ਸਾਡੇ ਨਾਲ 2 ਘੰਟੇ ਦੀ ਇਹ ਆਪਣੀ ਸਾਂਝ ਹੋਣੀ ਆ। ਇਸ ਦੇ ਦੌਰਾਨ ਤੁਸੀਂ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਆ, ਰਿਕੁਐਸਟ ਐਟ harmradio.com ਦੇ ਉੱਤੇ ਮੈਸੇਜ ਕਰ ਸਕਦੇ ਆ, ਨਾਲ ਦੀ ਨਾਲ ਤੁਸੀਂ ਟੈਲੀਗ੍ਰਾਮ ਦਾ ਸਾਡਾ ਨੰਬਰ ਜਿਹੜਾ ਯੂਜ ਕਰ ਸਕਦੇ ਆ। ਤੇ ਸਾਨੂੰ ਕੋਈ ਵੀ ਸੁਝਾਅ, ਕੋਈ ਵੀ ਫਰਮਾਇਸ਼ ਸੰਗੀਤ ਦੇ ਸੰਬੰਧੀ ਤੁਸੀਂ ਕਰਨੀ ਹੋਵੇ, ਗਾਣਾ ਕੋਈ ਸੁਣਨਾ ਹੋਵੇ, ਤੁਸੀਂ ਉਹ ਵੀ ਸਾਨੂੰ ਭੇਜ ਸਕਦੇ ਆ। ਪਰ ਬੜਾ ਸਵਾਗਤ ਸਾਡਾ ਰਹੇਗਾ ਜੇ ਤੁਸੀਂ ਕੋਈ ਜਾਣਕਾਰੀ ਭੇਜਦੇ ਹੋ, ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਕੋਈ ਖ਼ਬਰ ਜਿਹੜੀ ਕਿ ਤੁਸੀਂ ਚਾਹੁੰਦੇ ਆ ਕਿ ਸਾਰੇ ਸਰੋਤਿਆਂ ਦੇ ਨਾਲ ਜਿਹੜੇ ਕਿ ਗਲੋਬਲੀ ਸਾਨੂੰ ਸੁਣ ਰਹੇ ਆ ਉਹਨਾਂ ਦੇ ਨਾਲ ਸਾਂਝੀ ਕਰਨੀ ਜਿਹੜੀ ਚਾਹੁੰਦੇ ਆ ਤਾਂ ਤੁਸੀਂ ਉਹ ਜ਼ਰੂਰ ਸਾਨੂੰ ਭੇਜੋ, ਬੜੇ ਸਾਡੇ ਧੰਨਵਾਦੀ ਹੋਵਾਂਗੇ। ਦੋਸਤੋ, ਜਿਵੇਂ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੀ ਹੁੰਦੇ ਆ ਨਰਿੰਦਰ ਸਿੰਘ ਕਪੂਰ ਹੋਣਾ ਦੇ ਪ੍ਰਵਚਨਾਂ ਦੇ ਨਾਲ, ਅੱਜ ਫੇਰ ਉਹਨਾਂ ਦੇ ਕੁਛ ਪ੍ਰਵਚਨ ਲੈ ਕੇ ਆਇਆ ਮੈਂ। ਨਰਿੰਦਰ ਸਿੰਘ ਕਪੂਰ ਹੁਣੀ ਕਹਿੰਦੇ ਆ ਵੀ ਪੁਰਸ਼ ਕਹਿ ਰਿਹਾ ਹੈ ਮੇਰੀ ਪਤਨੀ ਬੜੀ ਲਾਪਰਵਾਹ ਹੈ, ਇਸਤਰੀ ਕਹਿ ਰਹੀ ਹੈ ਮੇਰਾ ਪਤੀ ਕੁਝ ਕਮਾਉਂਦਾ ਹੀ ਨਹੀਂ, ਸੱਸ, ਗਵਾਂਢੀ, ਅਫਸਰ ਆਦਿ ਹਰ ਕਿਸੇ ਦੀ ਸਮੱਸਿਆ ਬਣੇ ਹੋਏ ਹਨ, ਕੋਈ ਮੰਨਦਾ ਹੀ ਨਹੀਂ ਕਿ ਮੈਂ ਵੀ ਕਿਸੇ ਦੀ ਸਮੱਸਿਆ ਹਾਂ, ਸੰਸਾਰ ਦਾ ਹਰ ਵਿਅਕਤੀ ਹੋਰਾਂ ਨੂੰ ਨਿੰਦਣ ਭੰਡਣ ਦੇ ਵਿੱਚ ਰੁੱਝਿਆ ਹੋਇਆ ਹੈ, ਪਰ ਕੋਈ ਜ਼ਿੰਮੇਵਾਰੀ ਸਵੀਕਾਰਨ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ, ਆਪ ਜ਼ਿੰਮੇਵਾਰੀ ਚੁੱਕਣ ਤੋਂ ਬਿਨਾਂ ਸਾਡੀ ਪਛਾਣ ਨਹੀਂ ਬਣਦੀ, ਇਹੀ ਕਾਰਨ ਹੈ ਕਿ ਸਾਡੇ ਨਾਂ ਤਾਂ ਹਨ ਪਰ ਸਾਡੀ ਪਛਾਣ ਕੋਈ ਨਹੀਂ, ਕਈ ਮਾਤਾ ਪਿਤਾ ਸੰਤਾਨ ਨੂੰ ਆਪ ਕੋਈ ਜ਼ਿੰਮੇਵਾਰੀ ਨਿਭਾਉਣ ਨਹੀਂ ਦਿੰਦੇ, ਅਜਿਹੀ ਸੰਤਾਨ ਬਚਪਨ ਵਿੱਚੋਂ ਹੀ ਬਾਹਰ ਨਹੀਂ ਨਿਕਲਦੀ, ਕਈ ਮਾਵਾਂ ਧੀਆਂ ਨੂੰ ਕੁਝ ਸਿੱਖਣ ਹੀ ਨਹੀਂ ਦਿੰਦੀਆਂ, ਜਿਹੜੀਆਂ ਸਧਾਰਨ ਜੇ ਮੁਸ਼ਕਲ ਵਿੱਚ ਲੜਖੜਾ ਜਾਂਦੀਆਂ ਹਨ, ਜਿਹੜੇ ਸਵੇਰੇ ਦੇਰ ਨਾਲ ਜਾਗਦੇ ਹਨ ਉਹ ਹਰ ਥਾਂ ਦੇਰ ਨਾਲ ਪਹੁੰਚਣਗੇ, ਵਿਹਲੜਪੁਣਾ ਲਾਪਰਵਾਹੀ ਉਪਜਾਉਂਦਾ ਹੈ, ਜਦੋਂ ਕਿ ਰੁੱਝੇ ਹੋਏ ਲੋਕ ਵਧੇਰੇ ਜ਼ਿੰਮੇਵਾਰ ਅਤੇ ਭਰੋਸੇਯੋਗ ਹੁੰਦੇ ਹਨ। ਜਿਸ ਸਕੂਲ ਵਿੱਚ ਅਨੁਸ਼ਾਸਨ ਵਧੇਰੇ ਸਖ਼ਤ ਹੁੰਦਾ ਹੈ ਉੱਥੇ ਨਵੇਂ ਵਿਚਾਰ ਪੈਦਾ ਨਹੀਂ ਹੁੰਦੇ ਅਤੇ ਨਵੀਆਂ ਸੋਚਾਂ ਵਾਲੇ ਆਗੂ ਨਹੀਂ ਉਪਜਦੇ। ਜਿਸ ਪਰਿਵਾਰ ਵਿੱਚ ਇੱਕ ਹੀ ਬੱਚਾ ਹੁੰਦਾ ਹੈ ਉੱਥੇ ਅਕਸਰ ਬੱਚੇ ਨੂੰ ਕੋਈ ਜ਼ਿੰਮੇਵਾਰੀ ਨਿਭਾਉਣ ਹੀ ਨਹੀਂ ਦਿੱਤੀ ਜਾਂਦੀ, ਉਸ ਲਾਡਲੇ ਦੀਆਂ ਸਾਰੀਆਂ ਸਮੱਸਿਆਵਾਂ ਮਾਪੇ ਹੀ ਹੱਲ ਕਰੀ ਜਾਂਦੇ ਹਨ। ਗੈਰ ਜ਼ਿੰਮੇਵਾਰ ਪ੍ਰੇਮੀ ਦੀ ਪ੍ਰੇਮਿਕਾ ਉਸ ਨੂੰ ਤਿਆਗ ਦਿੰਦੀ ਹੈ, ਲਾਪਰਵਾਹ ਇਸਤਰੀ ਦਾ ਪਤੀ ਨਜਾਇਜ਼ ਸੰਬੰਧ ਉਸਾਰ ਲੈਂਦਾ ਹੈ, ਬੱਚਿਆਂ ਦੇ ਪੈਰ ਜ਼ਮੀਨ ਉੱਤੇ ਰੱਖਣ ਲਈ ਉਹਨਾਂ ਨੂੰ ਜ਼ਿੰਮੇਵਾਰੀ ਦਿਓ। ਸੰਸਾਰ ਵਿੱਚ ਸਤਿਕਾਰ ਉਹਨਾਂ ਦਾ ਹੁੰਦਾ ਹੈ ਜਿਹੜੇ ਜ਼ਿੰਮੇਵਾਰੀ ਚੁੱਕਦੇ ਹਨ ਅਤੇ ਨਿਭਾਉਂਦੇ ਹਨ। ਗੁਰੂ ਤੇਗ ਬਹਾਦਰ ਨੇ ਆਪ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਈ ਸੀ, ਲਿੰਕਨ ਨੇ ਗੁਲਾਮੀ ਖਤਮ ਕਰਨ ਦਾ ਬੀੜਾ ਚੁੱਕਿਆ ਸੀ। ਜ਼ਿੰਦਗੀ ਬੜੀ ਸੰਖੇਪ ਹੈ ਦੋਸਤੋ, ਲਾਪਰਵਾਹੀ ਨਾਲ ਇਹ ਸੁੰਕੜ ਜਾਂਦੀ ਹੈ। ਤੇ ਦੋਸਤੋ, ਇਹ ਸਨ ਨਰਿੰਦਰ ਸਿੰਘ ਕਪੂਰ ਹੋਣਾ ਦੇ ਵਿਚਾਰ, ਤੇ ਇਹਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਉਹ ਕਿ ਜ਼ਿੰਮੇਵਾਰੀ ਜਿਹੜੀ ਹੈ ਜ਼ਰੂਰ ਆਪਾਂ ਨੂੰ ਲੈਣੀ ਚਾਹੀਦੀ ਆ, ਹਰ ਕੰਮ ਜਿਹੜਾ ਆਪਾਂ ਨੂੰ ਜ਼ਿੰਮੇਵਾਰੀ ਦੇ ਨਾਲ ਕਰਨਾ ਚਾਹੀਦਾ ਆ। ਤੇ ਆਸ ਇਹੀ ਕਰਦੇ ਆ ਕਿ ਤੁਸੀਂ ਵੀ ਆਪਣੇ ਕੰਮ ਨੂੰ ਤਨਦੇਹੀ ਦੇ ਨਾਲ ਤੇ ਜ਼ਿੰਮੇਵਾਰੀ ਦੇ ਨਾਲ ਨਿਭਾ ਰਹੇ ਹੋਵੋਗੇ ਇਸ ਟਾਈਮ, ਤੇ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਇਹ ਜਿਹੜਾ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਭਰਪੂਰ ਜਿਹੜਾ ਪ੍ਰੋਗਰਾਮ ਹੈ ਲਹਿਰਾਂ ਉਹਦਾ ਵੀ ਤੁਸੀਂ ਆਨੰਦ ਜਿਹੜਾ ਮਾਣ ਰਹੇ ਹੋਵੋਗੇ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝ ਬਣਾਉਣੀ ਹੈ, ਜਿਵੇਂ ਕਿ ਮੇਰੇ ਭਾਈਵਾਲ ਹੁੰਦੇ ਨੇ ਗੁਰਸੇਵਕ ਸਿੰਘ ਜੀ, ਉਹਨਾਂ ਦੇ ਨਾਲ ਵੀ ਆਪਾਂ ਸਾਂਝ ਬਣਾਉਣੀ ਹੈ ਤੇ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਇਸ ਪ੍ਰੋਗਰਾਮ ਦਾ ਹਿੱਸਾ ਵੀ ਹੋਏਗਾ, ਨਾਲ ਦੀ ਨਾਲ ਆਪਾਂ ਜਾਣਕਾਰੀ ਇਧਰ ਉਧਰੋਂ ਇਕੱਠੀ ਕਰਨੀ ਆ, ਇਸ ਮੰਚ ਦੇ ਉੱਤੇ ਲਿਆਉਣੀ ਆ ਤੇ ਸਾਡੇ ਦਰਮਿਆਨ ਜਿਹੜੀ ਸਾਂਝੀ ਕਰਨੀ ਆ, ਸਾਡੇ ਵੀ ਜਿਹਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਵੇਗਾ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਸਾਂਝੀ ਕਰ ਸਕਦੇ ਆ। ਤੇ ਦੋਸਤੋ, ਆਪਾਂ ਸਾਂਝ ਬਣਾਉਂਦੇ ਆ ਫਿਰ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ, ਤੇ ਫਿਰ ਮਿਲਦੇ ਆ ਜੀ, ਪਹਿਲਾਂ ਉਸ ਤੋਂ ਗੀਤ ਸੁਣਦੇ ਆ ਤੇ ਗੀਤ ਸੁਣਨ ਤੋਂ ਬਾਅਦ ਫਿਰ ਮਿਲਦੇ ਆ ਜੀ, ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ।
ਸਭਨਾ ਨੂੰ ਕਰਨਾ ਪਿਆਰ ਸਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਿਆ ਨੂੰ ਰਸਤਾ ਏ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਿਆ ਨੂੰ ਰਸਤਾ ਏ ਵਿਖਾਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਆਪਣੇ ਨਾਲ ਜੁੜ ਚੁੱਕਿਆ ਜੀ ਗੁਰਸੇਵਕ ਸਿੰਘ ਜੀ ਇਹ ਵੀ ਸਾਡੇ ਇਥੋਂ ਬ੍ਰਿਸਬੇਨ ਤੋਂ ਹੀ ਨੇ ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਧੰਨਵਾਦ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੇ ਵੱਲੋਂ ਆਪ ਸਭ ਦਾ ਲਹਿਰਾਂ ਪ੍ਰੋਗਰਾਮ ਵਿੱਚ ਸਵਾਗਤ ਹੈ
ਜੀ ਤੇ ਜਦੋਂ ਸਾਡਾ ਨਾਮ ਲਈਦਾ ਹੈ ਜੀ ਉਸੇ ਵੇਲੇ ਬੜੀ ਨਿਮਰਤਾ ਸ਼ੋਅ ਹੋ ਜਾਂਦੀ ਹੈ ਗੁਰਸੇਵਕ ਹਨਾ ਗੁਰਾਂ ਦੇ ਸੇਵਕ चलो ठीक है। अज आप गल करनी है गुरसेव सिंह जी, जिदा आप गल एक परंपरा भी छेड़ी हुई है कि आप महान पुरुषां दी जिन्हां दी इस हफ्ते दे विच कोई जन्मदिन होवे जां वैसे गुरपुरब होवे जां शहीदी दिवस होवे जां अकाल चलाना दिवस होवे आपां उहनां दे बारे गल करदे हुंदे आ। ਤੇ ਲਾਸਟ ਜਿਹੜਾ ਸੰਡੇ ਲੰਘ ਕੇ ਗਿਆ ਸੀ ਉਸ ਦਿਨ ਹਰੀ ਸਿੰਘ ਨਲੂਆ ਸਾਹਿਬ ਦੇ ਬਾਰੇ ਆਪਾਂ ਜਰੂਰ ਦੱਸਣਾ ਸੀਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਨੀ ਆ ਹਰੀ ਸਿੰਘ ਨਲੂਆ ਹੁਣਾਂ ਦੇ ਬਾਰੇ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਸੀਗੀ 30 ਅਪ੍ਰੈਲ ਨੂੰ ਸ਼ਹੀਦੀ ਦਾ ਦਿਹਾੜਾ ਸੀਗਾ ਤੇ ਜਰੂਰ ਆਪਣਾ ਫਰਜ਼ ਬਣਦਾ ਉਹਨਾਂ ਬਾਰੇ ਵੀ ਗੱਲ ਕਰਨੀ ਤੇ ਥੋੜੀ ਜਿਹੀ ਸੰਖੇਪ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਵੀ ਸਰੋਤਿਆਂ ਨੂੰ ਜਾਣੂ ਕਰਾਓ।
ਹਾਂਜੀ, ਕਿਉਂਕਿ ਜਦੋਂ ਹਰੀ ਸਿੰਘ ਨਲਵੇ ਦਾ ਜਾਂ ਫਿਰ ਅਸੀਂ ਜੋ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਹਰੀ ਸਿੰਘ ਨਲਵੇ ਦਾ ਨਾਮ ਆ ਜਾਂਦਾ, ਕਿਉਂਕਿ ਜੇ ਬੇਸ਼ੱਕ ਰਾਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਜੀ, ਪਰ ਕਹਿੰਦੇ ਜਰਨੈਲ ਦੇ ਨਾਲ ਹੁੰਦਾ ਰਾਜਾ ਵੀ, ਸੋ ਹਰੀ ਸਿੰਘ ਨਲਵੇ ਦਾ ਮੁੱਖ ਰਿਹਾ ਇੰਪੋਰਟੈਂਸ ਬਹੁਤ ਆ ਆਪਣੇ ਸਿੱਖ ਰਾਜ ਦੇ ਵਿੱਚ। ਇਹਨਾਂ ਦੀ ਜੇਕਰ ਸ਼ੁਰੂ ਕੀਤੀ ਜਾਵੇ ਪਹਿਲਾਂ ਤਾਂ ਨਾਮ ਤੋਂ ਹੀ ਦੇਖਿਆ ਜਾਵੇ ਹਰੀ ਸਿੰਘ ਨਲਵਾ ਤੇ ਨਲੂਏ ਦੇ ਇਤਿਹਾਸ ਤੋਂ ਜੇਕਰ ਸ਼ੁਰੂ ਕਰੀਏ ਤਾਂ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਆ ਕਿ ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਵੀ ਅਜਿਹੇ ਗੁਣ ਮੌਜੂਦ ਸਨ ਤਾਂ ਕਿ ਉਹਨਾਂ ਦੇ ਨਾਮ ਦੇ ਨਾਲ ਨਲਵਾ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ। ਇਸੇ ਤਰ੍ਹਾਂ ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਤਾਰੀਖ ਕਸ਼ਮੀਰ ਵਿੱਚ ਲਿਖਦੇ ਹਨ, ਮੁਕੰਮਲ ਤਾਰੀਖ ਕਸ਼ਮੀਰ ਵਿੱਚ, ਇਹ ਥੋੜੇ ਜਾਣੀ ਕਿ ਉਰਦੂ ਦੇ ਅਲਫ਼ਾਜ਼ ਉਹਨਾਂ ਲਿਖਦੇ ਹਨ। ਨਲਵਾ ਦੀ ਵਜ੍ਹਾ ਤਸਮੀਆ ਏ ਮੁਤਕਲ ਮਸ਼ਹੂਰ ਹੈ ਕਿ ਰਾਜਾ ਨਲ ਜਮਾਨੇ ਕਦੀਮ ਏ ਇੱਕ ਬਹਾਦਰ ਔਰ ਸੁਜਾਤ ਰਾਜਾ ਥਾ, ਲੋਗੋ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਣਾ ਦੀਆ, ਨਲਵਾ ਸੇ ਮੁਰਾਦ ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫਗਾਨ ਹੈ, ਕਿਉਂਕਿ ਹਰੀ ਸਿੰਘ ਨੇ ਵੀ ਸ਼ੇਰ ਮਾਰੇ ਥੇ ਇਸੇ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੁਆ। ਇਸੇ ਤਰ੍ਹਾਂ ਤੁਸੀਂ ਮਿਸਟਰ ਐਨ ਕੇ ਸਿਨਹਾ ਨੇ ਵੀ ਇਹਨਾਂ ਨੇ ਸਿਫਤ ਲਿਖੀ ਹੈ ਨਾਮ ਬਾਰੇ, ਤੇ ਇਹਨਾਂ ਦਾ ਜਨਮ ਬਾਰੇ ਇਹਨਾਂ ਦਾ ਜਨਮ ਹੋਇਆ ਜੀ 1791 ਦੇ ਵਿੱਚ, 1791 ਦੇ ਵਿੱਚ ਗੁਜਰਾਂ ਵਾਲਾ, ਤੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਸੀ ਤੇ ਮਾਤਾ ਧਰਮ ਕੌਰ। ਇਹਨਾਂ ਦੀ ਸਿਰਫ ਉਮਰ ਜਦੋਂ 7 ਸਾਲ ਦੀ ਸੀ ਤਾਂ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਦੀ ਮੌਤ ਹੋ ਗਈ ਤੇ ਫਿਰ ਇਹਨਾਂ ਦਾ ਬਚਪਨ ਨਾਨਕੇ ਘਰ ਵਿੱਚ ਬੀਤਿਆ ਜਿੱਥੇ ਉਹਨਾਂ ਨੇ ਫਾਰਸੀ ਤੇ ਗੁਰਮੁਖੀ ਦੀ ਵਿੱਚ ਪੜ੍ਹਾਈ ਦੀ ਯੋਗਤਾ ਹਾਸਲ ਕੀਤੀ। ਤੇ ਇਹਨਾਂ ਦੀ ਇੱਕ ਖਾਸੀਅਤ ਸੀ, ਕਹਿੰਦੇ ਜਦੋਂ ਬਚਪਨ ਦੇ ਵਿੱਚ ਕੁਛ ਵੀ ਦੇਖਦੇ ਸਨ ਜਾਂ ਇੱਕ ਵਾਰ ਪੜ੍ਹ ਕੇ ਉਸ ਚੀਜ਼ ਚ ਮਹਾਰਤ ਹਾਸਲ ਕਰ ਲੈਂਦੇ ਸਨ, ਜਾਣੀ ਕਿ ਸ਼ਾਰਪ ਮਾਇੰਡ ਦੇ ਸਨ। ਇਸੇ ਤਰ੍ਹਾਂ ਇਹੀ ਕਾਰਨ ਸੀਗਾ ਕਿ ਇਹਨਾਂ ਨੇ ਆਪਣੇ ਜਿਹੜੇ ਆਪਣੇ ਫਾਈਟਿੰਗ ਦੇ ਵਿੱਚ ਆਪਣੀ ਜੋ ਸ਼ਾਸਤਰ ਵਿਦਿਆ ਬਹੁਤ ਛੇਤੀ ਹਾਸਲ ਕਰ ਲਈ, ਘੋੜਸਵਾਰੀ ਵਿੱਚ ਮਹਾਰਤ ਹਾਸਲ ਕਰ ਲਈ। ਤੇ ਜੇਕਰ ਇਹਨਾਂ ਦੀ ਸਰਦਾਰੀ ਦਾ ਸਮਾਂ 1807 ਤੋਂ ਲੈ ਕੇ ਇਹਨਾਂ ਦੀ ਮੌਤ ਤੱਕ 1837 ਤੱਕ ਦਾ ਰਿਹਾ, 30 ਸਾਲ ਪੂਰੀ ਸਰਦਾਰੀ ਕੀਤੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਸਮੇਂ ਵਿੱਚ ਇੱਕ ਬਸੰਤੀ ਦਰਬਾਰ ਲਗਾਇਆ ਕਰਦੇ ਸਨ,
ਅੱਛਾ ਜੀ,
ਜਿਹਦੇ ਵਿੱਚ ਆਪਣੇ ਰਾਜ ਦੇ ਨੌਜਵਾਨ ਘੋੜਸਵਾਰੀ, ਤਲਵਾਰਬਾਜ਼ੀ, ਨੇਜੇਬਾਜ਼ੀ ਤੇ ਨਿਸ਼ਾਨੇਬਾਜ਼ੀ। ਇਸ ਤੋਂ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਦੂਰਦੇਸ਼ੀ ਆਪਾਂ ਗੱਲ ਕਰਨੀ ਬਣਦੀ ਹੈ ਕਿ ਉਹਨਾਂ ਦੀ ਕਿੱਡੀ ਦੂਰਦੇਸ਼ੀ ਸੀ, ਇਹ ਜਿਹੇ ਦਰਬਾਰਾਂ ਨਾਲ ਨੌਜਵਾਨਾਂ ਨੂੰ ਉਕਸੁਕ ਕਰਦੇ ਸਨ ਕਿ ਉਹ ਆਪਣੇ ਇਹਨਾਂ ਖੇਤਰਾਂ ਦੇ ਅੱਗੇ ਆਉਣ, ਹਨਾ, ਆਪਣੇ ਉਹਨਾਂ ਨੂੰ ਉਨੇ ਵਧੀਆ ਉਹਨਾਂ ਦੀ ਸੈਨਾ ਹੋਊਗੀ ਜਿੰਨਾ ਉਹ ਐਪਰੀਸ਼ੀਏਟ ਕਰਨਗੇ ਉਹਨਾਂ ਦੇ ਕੰਮਾਂ ਨੂੰ। ਤੇ ਜਦੋਂ 1805 ਦੇ ਵਿੱਚ ਬਸੰਤੀ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੇ ਕਰਤੱਬ ਦੇਖੇ ਤਾਂ ਖੁਸ਼ ਹੋ ਕੇ ਉਹਨਾਂ ਨੇ ਆਪਣੀ ਫੌਜ ਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪਣੇ ਹਰੀ ਸਿੰਘ ਨਲੂਏ ਨੇ ਜਦੋਂ ਸ਼ੇਰ ਦਾ ਲੜਾਈ ਮਹਾਰਾਜਾ ਰਣਜੀਤ ਸਿੰਘ ਨੇ ਦੇਖੀ ਤੇ ਇਹਨਾਂ ਨੂੰ ਆਪਣੀ ਰੈਜੀਮੈਂਟ ਸ਼ੇਰ ਦਿਲ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਸਰਦਾਰੀ ਦੇ ਦਿੱਤੀ। ਤੇ ਹੁਣ ਦਲਜੀਤ ਸਿੰਘ ਤੁਸੀਂ ਥੋੜਾ ਅੱਗੇ ਵਧਾਓ
ਜੀ। ਤੇ ਕਾਫੀ ਮੈਂ ਇਹੀ ਗੱਲਾਂ ਮੈਂ ਕਲਪਨਾ ਕਰ ਰਿਹਾ ਸੀ ਜਦੋਂ ਜਦੋਂ ਤੁਸੀਂ ਬੋਲ ਰਿਹਾ ਸੀ ਵੀ ਕਿੱਦਾਂ ਹੋਇਆ ਹੋਣਾ, ਹਨਾ, ਮੈਂ ਤਾਂ ਉਧਰੇ ਕੋਲੇ ਜਿੱਦਾਂ ਦੌੜਾਉਣ ਲੱਗ ਗਿਆ ਸੀਗਾ। ਮੈਂ ਸੋਚ ਰਿਹਾ ਸੀ ਵੀ ਗੱਲ ਜਿੱਦਾਂ ਚੱਲਦੀ ਸੀ ਮਹਾਰਾਜ ਰਣਜੀਤ ਸਿੰਘ ਬਾਰੇ, ਤੁਸੀਂ ਕਿਹਾ ਵੀ ਬੜੇ ਦੂਰ ਅੰਦੇਸ਼ੀ ਸੀਗੇ ਵੀ ਉਹਨਾਂ ਨੇ ਤਲਵਾਰਬਾਜ਼ੀ ਦੇ ਜੌਹਰ ਜਿੱਦਾਂ ਨੌਜਵਾਨਾਂ ਨੂੰ ਖਾਸ ਤੌਰ ਤੇ ਕਿਹਾ। ਮੈਂ ਪਹਿਲਾਂ ਨਰਿੰਦਰ ਸਿੰਘ ਕਪੂਰ ਹੋਣਾ ਦੇ ਵੀ ਗੱਲਾਂ ਸ਼ੇਅਰ ਕਰ ਗਏ, ਇਹ ਸੁਭਾਵ ਕੇ ਬਣ ਜਾਂਦਾ ਜਿਹੜੀ ਗੱਲ ਕਰਦੇ ਅੱਗੇ ਅੱਗੇ ਜੋੜਦੀ ਰਹਿੰਦੀ ਹੈ। ਗੁਰਸੇਵ ਸਿੰਘ ਜੀ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜ਼ਿੰਮੇਵਾਰੀਆਂ ਜਿਹੜੀਆਂ ਆ ਬਚਪਨ ਤੋਂ ਹੀ ਪਾਓ ਬੱਚਿਆਂ ਦੇ ਸਿਰ ਤੇ, ਹਰ ਕੋਈ ਬੰਦਾ ਜਿਹੜਾ ਆ ਜੇ ਵਿਹਲਾ ਆ ਉਹ ਤਾਂ ਸ਼ਾਇਦ ਉਹ ਪਛੜ ਜਾਂਦਾ ਆ, ਹਨਾ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਜ਼ਿੰਮੇਵਾਰੀਆਂ ਦੇ ਉਹ ਰੁੱਝਿਆ ਰਹੇ ਬੰਦਾ। ਤੇ ਦੇਖੋ ਉਹਨਾਂ ਉਸ ਵੇਲੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਘੋੜ ਸਵਾਰੀ ਹੋਈ, ਤੀਰ ਅੰਦਾਜ਼ੀ ਹੋਈ, ਹਨਾ ਤਲਵਾਰਬਾਜ਼ੀ ਹੋਈ, ਇੱਦਾਂ ਦੇ ਜਿਹੜੇ ਜੌਹਰ ਆ ਉਹ ਸਿਖਾਏ ਜਾਂਦੇ ਸੀ ਬੱਚਿਆਂ ਨੂੰ। ਪਰ ਅੱਜ ਕੱਲ ਦੀ ਆਪਾਂ ਜੇ ਗੱਲ ਕਰੀਏ ਤੇ ਅੱਜ ਕੱਲ ਆਪਾਂ ਨੂੰ ਤਾਂ ਬਹੁਤ ਅੱਗੇ ਹੋਣਾ ਚਾਹੀਦਾ ਸੀ। ਦੇਖੋ ਕਿ ਓਲੰਪਿਕ ਦੇ ਵਿੱਚ ਆ ਘੋੜ ਸਵਾਰੀ ਰੱਖ ਲਓ ਤੁਸੀਂ, ਪੋਲੋ ਦੀਆਂ ਰੱਖ ਲਓ ਤੁਸੀਂ, ਹਨਾ ਤੇ ਤੁਸੀਂ ਤਲਵਾਰਬਾਜ਼ੀ ਦਾ ਰੱਖ ਲਓ, ਤੀਰ ਅੰਦਾਜ਼ੀ ਦੇ ਕਿੰਨੇ ਮੁਕਾਬਲੇ ਹੁੰਦੇ ਆ। ਆਪਾਂ ਨੂੰ ਤਾਂ ਬਹੁਤ ਅੱਗੇ ਹੋਣਾ ਚਾਹੀਦਾ ਸੀ। ਆਪਾਂ ਜਾਣੀ ਆਪਣੀ ਵਿਰਾਸਤ ਭੁੱਲ ਗਏ, ਅਸੀਂ ਕੀ ਕੀਤਾ ਪਿੱਛੇ, ਅਸੀਂ ਇਹਨਾਂ ਗੱਲਾਂ ਸਿੱਖਣਾ ਚਾਹੀਦਾ ਸੀ ਸਾਨੂੰ ਕਿ ਸਾਡੇ ਬੱਚੇ ਅੱਜ ਕੀ ਕਰ ਰਹੇ ਆ, ਹਨਾ। ਸਾਨੂੰ ਤਾਂ ਬਹੁਤ ਅੱਗੇ ਵੱਧ ਕੇ ਚੱਲਣਾ ਚਾਹੀਦਾ ਸੀ ਤੇ ਸਾਡੇ ਜਿਹੜੇ ਇਹ ਮਹਾਨ ਯੋਧੇ ਹੋਏ ਆ ਜਿਨ੍ਹਾਂ ਤੋਂ ਜਿਨ੍ਹਾਂ ਨੇ ਸਾਡੇ ਅੱਗੇ ਇੱਕ ਪੈੜਾਂ ਸਾਡੇ ਲਈ ਛੱਡ ਦਿੱਤੀਆਂ ਸੀ, ਹਨਾ, ਪਰ ਅਸੀਂ ਕਿਤੇ ਨਾ ਕਿਤੇ ਨਾਕਾਮ ਜ਼ਰੂਰ ਰਹੇ ਹਾਂ।
ਹਾਂਜੀ, ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਜੇਕਰ ਨਰੂਆ ਜਾਣੀ ਕਿ ਜੀ ਸ਼ੇਰਾਂ ਦਾ ਸ਼ਿਕਾਰ ਕਰਦੇ ਸੀ ਆਪਣੇ ਪੁਰਖੇ ਤੇ ਤੁਸੀਂ ਆਪਣੀ, ਅਸੀਂ ਕਹਿ ਸਕਦੇ ਅਸੀਂ ਫਿਟਨੈਸ ਦੇ ਪੱਖੋਂ ਆਹ ਚੀਜ਼ਾਂ ਬਾਅਦ ਚ ਕਰਨੀਆਂ ਤੇ ਹੁਣ ਨੌਜਵਾਨੀ ਦੀ ਫਿਟਨੈਸ ਦੇ ਪੱਖੋਂ ਕਿੰਨੀ ਪਿਛੜ ਗਈ ਆ। ਪੰਜਾਬ ਤੇ ਹਰਿਆਣੇ ਦਾ ਫਰਕ ਦੇਖ ਲਓ, ਜਿੰਨੇ ਵੀ ਭਲਵਾਨ ਓਲੰਪਿਕਸ ਦੇ ਵਿੱਚ ਜਾਂ ਹੋਰ ਖੇਤਰਾਂ ਦੇ ਵਿੱਚ ਜਾਂਦੇ ਤੇ ਹਰਿਆਣੇ ਦੇ ਹੁੰਦੇ ਆ, ਪੰਜਾਬ ਦੇ ਵਿੱਚੋਂ ਭਲਵਾਨੀ ਵੀ ਖਤਮ ਹੋ ਚੁੱਕੀ ਹੈ, ਫਿਟਨੈਸ ਦੇ ਤੌਰ ਤੇ ਰਹਿ ਗਏ ਤੇ ਸ਼ੇਰਾਂ ਦਾ ਸ਼ਿਕਾਰ ਤਾਂ ਕਿੱਥੋਂ ਕਰਨਾ। ਤੇ ਭਲਵਾਨੀ ਤੋਂ ਦੱਸਦਾ ਜਾਵਾਂ ਕਿ ਇੱਥੇ ਆਸਟ੍ਰੇਲੀਆ ਨੂੰ ਵੀ ਆਪਣੇ ਹਰਿਆਣੇ ਤੋਂ ਭਲਵਾਨ ਆ ਵਿਨੋਦ ਕੁਮਾਰ ਮੈਲਬਨ ਦੇ ਵਿੱਚ, ਤੇ ਉਹ ਆਸਟ੍ਰੇਲੀਆ ਨੂੰ ਰੀਪ੍ਰੈਜੈਂਟ ਕਰ ਰਹੇ ਆ ਇਸ ਵਾਰ ਓਲੰਪਿਕ ਰਿਓ ਵਿੱਚ।
ਹਾਂਜੀ,
ਤੇ ਆਪਣੇ ਪੰਜਾਬ ਦਾ ਇਤਿਹਾਸ ਐਡਾ ਹੋਵੇ ਤੇ ਅਸੀਂ ਕਿੱਥੇ ਆ, ਅਸੀਂ ਦੇਖ ਸਕਦੇ ਕਿ ਇਹੀ ਕਾਰਨ ਹੈ ਕਿ ਉਹਨਾਂ ਬਚਪਨ ਤੋਂ ਇਹਨਾਂ ਖੇਤਰਾਂ ਦੇ ਵਿੱਚ ਨਹੀਂ ਲਾਇਆ ਜਾਂਦਾ।
ਬਿਲਕੁਲ, ਵੈਸੇ ਵੀ ਹਰੀ ਸਿੰਘ ਨਲੂਆ ਨੂੰ ਇਸ ਕਰਕੇ ਵੀ ਬੜਾ ਆਪਾਂ ਨੂੰ ਜਾਣੂ ਹੋਣਾ ਚਾਹੀਦਾ ਵੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਦਰਿਆ ਆਪਣਾ ਜਿਹੜਾ ਇੱਥੋਂ ਖਰਿਆ ਪਹਾੜਾਂ ਦੇ ਵਿਚਕਾਰਲਾ ਜਿਹੜਾ ਰਾਹ ਹੁੰਦਾ ਖੈਬਰ ਵਗੈਰਾ ਦੇ ਵਿੱਚੋਂ, ਹਨਾ, ਖਰੇ ਦੇ ਵਿੱਚੋਂ ਜਾਂਦੇ ਹੁੰਦੇ ਸੀਗੇ ਜਿਹੜਾ ਆਪਣੇ ਕਸ਼ਮੀਰ ਵਾਲੇ ਪਾਸੇ ਤੋਂ ਅਫਗਾਨਿਸਤਾਨ ਨੂੰ ਮਾਰ ਕਰਦੇ ਹੁੰਦੇ ਸੀ ਤੇ ਉਧਰ ਦੀ ਅਫਗਾਨੀ ਆਉਂਦੇ ਹੁੰਦੇ ਸੀ ਤੇ ਇੱਧਰ ਦੀ ਆ ਕੇ ਤੇ ਲੁੱਟ ਕੇ ਸਾਨੂੰ ਲੈ ਜਾਂਦੇ ਹੁੰਦੇ ਸੀ, ਪੰਜਾਬ ਰਾਹ ਦੇ ਵਿੱਚ ਪੈਂਦਾ ਹੁੰਦਾ ਸੀ। ਇੱਕ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਹਰਾਇਆ ਉਹਨਾਂ ਨੂੰ, ਉਹਨਾਂ ਅਫਗਾਨੀਆਂ ਨੂੰ ਹਰਾਇਆ, ਬਹੁਤ ਬੱਬੂ ਮਾਨ ਹੋਣਾ ਨੇ ਵੀ ਇਹ ਇਤਿਹਾਸ ਬਾਰੇ ਬਹੁਤ ਵਧੀਆ ਦੱਸਿਆ ਆਪਣੇ ਉਸ ਸਟੇਜਾਂ ਦੇ ਉੱਤੇ ਵੀ ਕਈ ਵਾਰੀ ਮੈਂ ਉਹਨਾਂ ਨੂੰ ਸੁਣਿਆ, ਉਹ ਗੱਲਾਂ ਕਰਦੇ ਹੁੰਦੇ ਆ ਵੀ ਅੱਜ ਤੱਕ ਨਾ ਤਾਂ ਰੂਸ ਵਾਲੇ ਦੇਖੋ ਕਿੰਨਾ USSR ਜਿਹੜਾ ਉਸ ਵੇਲੇ ਹੁੰਦਾ ਸੀਗਾ ਉਹਨਾਂ ਨੇ ਵੀ ਅਫਗਾਨੀਆਂ ਦੇ ਉੱਤੇ ਕਿੱਦਾਂ ਜਾਣੀ ਉਹਨਾਂ ਨੂੰ ਕਬਜ਼ੇ ਵਿੱਚ ਲੈਣ ਦੀ ਯਤਨ ਕੀਤਾ ਪਰ ਉਹ ਸਫਲ ਨਹੀਂ ਹੋ ਪਾਏ। ਹੁਣ ਤੁਸੀਂ ਅਮਰੀਕਾ ਦਾ ਪੂਰਾ ਜ਼ੋਰ ਲੱਗਾ ਪਿਆ ਹਨਾ ਅਫਗਾਨ ਦੇ ਵਿੱਚ, ਉੱਥੇ ਸੱਕ ਹੋ ਕੇ ਰਹਿ ਗਿਆ ਅਫਗਾਨ ਜੇ ਅਮਰੀਕਾ ਦੇਖਿਆ ਜਾਵੇ ਹਨਾ ਵਰਲਡ ਪਾਵਰ ਆ ਉਹ। ਪਰ ਦੇਖੋ ਨਲੂਆ ਸਾਹਿਬ ਨੇ ਵੀ ਜਿੱਦਾਂ ਆਪਾਂ ਹਿਸਟਰੀ ਆਫ ਪੰਜਾਬ ਜਿਹੜੀ ਬੁੱਕ ਆ ਉਹਦੇ ਵਿੱਚ ਉਹ ਕਹਿੰਦੇ ਵੀ ਅੱਜ ਵੀ ਜਿਹੜੀਆਂ ਉੱਥੇ ਦੀਆਂ ਬੱਚਿਆਂ ਮਾਵਾਂ ਹੈਗੀਆਂ ਆ ਸੈਯਦ ਮੁਹੰਮਦ ਲਤੀਫ ਲਿਖਦੇ ਆ ਹਿਸਟਰੀ ਆਫ ਦੀ ਪੰਜਾਬ ਦੀ ਸਫ਼ਾ 483 ਦੇ ਉੱਤੇ, ਉਹ ਕਹਿੰਦੇ ਇੰਨਾ ਅੱਜ ਵੀ ਦਬਦਬਾ ਹੈਗਾ ਆ ਅਫਗਾਨਾਂ ਦੇ ਦਿਲ ਦੇ ਵਿੱਚ ਵੀ ਅੱਜ ਵੀ ਜੇ ਹਨਾ ਪਿਸ਼ਾਵਰ ਤੇ ਉਹਦੇ ਜਿਹੜੇ ਨਜ਼ਦੀਕੀ ਇਲਾਕੇ ਆ ਉੱਥੇ ਦੀ ਜਿਹੜੀਆਂ ਮਾਵਾਂ ਆ ਉਹ ਜਦੋਂ ਆਪਣੇ ਬੱਚਿਆਂ ਨੂੰ ਜਦੋਂ ਜਿੱਦਾਂ ਬਹੁਤ ਸ਼ੈਤਾਨੀ ਕਰਦੇ ਹੁੰਦੇ ਹਨਾ ਬੱਚੇ ਬਹੁਤ ਸ਼ੈਤਾਨੀ ਕਰਦੇ ਆਪਣੇ ਕਹਿੰਦੇ ਚੁੱਪ ਕਰਕੇ ਬਹਿ ਜਾ ਹਨਾ ਜਾਂ ਬਾਘੋ ਆ ਗਈ ਆ ਇੱਦਾਂ ਦੀਆਂ ਗੱਲਾਂ ਜਾਂ ਗੱਬਰ ਆ ਗਏ ਇੱਦਾਂ ਦੀਆਂ ਗੱਲਾਂ ਆਪਾਂ ਦੱਸਦੇ ਹੁੰਦੇ ਹਨਾ, ਪਰ ਉੱਥੇ ਅੱਜ ਵੀ ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਇਹ ਕਹਿੰਦੀਆਂ ਆ ਹਰੀਆ ਰਾਗਲੇ ਹਰੀਆ ਰਾਗ ਜਿਹੜਾ ਹਾਂਜੀ ਇਹਦਾ ਸ਼ਬਦੀ ਅਰਥ ਮਤਲਬ ਆ ਵੀ ਹਰੀ ਸਿੰਘ ਆ ਗਿਆ ਵੀ ਜਾਣੀ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਹਰੀ ਸਿੰਘ ਆ ਜਾਊਗਾ। ਅੱਜ ਵੀ ਉਹਨਾਂ ਦੇ ਵਿੱਚ ਇੰਨਾ ਜਾਣੀ ਸਹਿਮ ਆ ਹਰੀ ਸਿੰਘ ਨਲੂਏ ਦੇ ਬਾਰੇ ਤੇ ਉਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿੱਡੀ ਲਸਾਨੀ ਤਾਕਤ ਜਿਹੜੀ ਉਹਨਾਂ ਦੇ ਕੋਲ ਸੀਗੀ। ਪਰ 1837 ਈਸਵੀ ਦੇ ਵਿੱਚ ਜਿਹੜਾ ਦੋਸਤ ਮੁਹੰਮਦ ਖਾਨ ਨੇ ਸਿੱਖਾਂ ਦੇ ਵਿਰੁੱਧ ਜਿਹੜਾ ਜਹਾਦ ਖੜਾ ਕਰਨ ਦਾ ਨਾਰਾ ਦਿੱਤਾ ਸੀਗਾ, ਜਮਰੌਦ ਦੇ ਕਿਲੇ ਉੱਤੇ ਹਮਲਾ ਵੀ ਕੀਤਾ, ਉੱਥੇ ਇਹਨਾਂ ਦੀ ਜਿੱਤ ਵੀ ਹੋਈ ਆਪਾਂ ਸੰਖੇਪ ਦੇ ਵਿੱਚ ਦੱਸੀਏ, ਤੇ ਬਾਅਦ ਦੇ ਵਿੱਚ ਜਦੋਂ ਉੱਥੋਂ ਜਿੱਤ ਦੀ ਵਾਪਸੀ ਤੋਂ ਬਾਅਦ ਇਹਨਾਂ ਉੱਤੇ ਜਿਹੜਾ ਆ ਉਹਨਾਂ ਨੇ ਲੋਕੇ ਹਮਲਾ ਕੀਤਾ ਜਿਹਦੇ ਵਿੱਚ ਇਹ ਕਾਫੀ ਜ਼ਖਮੀ ਵੀ ਹੋ ਗਏ। ਫਿਰ ਵੀ ਜਾਂਦੇ ਹੋਏ ਵੀ ਇਹੀ ਕਹਿ ਦਿੱਤਾ ਵੀ ਤੁਸੀਂ ਜਿਹੜੀ ਆ ਮੇਰੀ ਮੌਤ ਦੀ ਖ਼ਬਰ ਨਾ ਫੈਲਾਇਓ ਕਿਉਂਕਿ ਉਹਦੇ ਨਾਲ ਫਿਰ ਅਫਗਾਨੀਆਂ ਦੇ ਦਿਲਾਂ ਦੇ ਵਿੱਚ ਥੋੜੀ ਜਿਹੀ ਹੋ ਜਾਣਾ ਸੀ ਵੀ ਹੁਣ ਹਰੀਆ ਹੈ ਨੀ, ਹਰੀ ਸਿੰਘ ਹੈ ਨੀ ਤੇ ਇਸ ਕਰਕੇ ਜਿੱਤਣਾ ਸ਼ਾਇਦ ਸੌਖਾ ਆ, ਹਨਾ। ਖੈਰ ਆਪਾਂ ਨੂੰ 30 ਅਪ੍ਰੈਲ ਵਾਲੇ ਦਿਨ ਘੱਟੋ ਘੱਟ ਜ਼ਰੂਰ ਯਾਦ ਕਰਨਾ ਚਾਹੀਦਾ ਸੀਗਾ, ਪਰ ਕੋਈ ਗੱਲ ਨੀ, ਹੁਣ ਵੀ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸ਼ਹਾਦਤ ਦਾ ਜਾਮ ਉਹਨਾਂ ਨੇ ਉਸ ਦਿਨ ਪੀਤਾ, ਉਸ ਵੇਲੇ ਜਿਹੜੀ ਇਹਨਾਂ ਦੀ ਸਲਾਨਾ ਜਗੀਰ ਜਿਹੜੀ ਸੀਗੀ 3,67,000 ਸਲਾਨਾ ਦੀ ਜਗੀਰ ਸੀਗੀ ਇਹਨਾਂ ਦੇ ਕੋਲ, ਇੰਨੇ ਮਾਲਕ ਸੀਗੇ ਇਹ। ਤੇ ਅੱਜ ਵੀ ਜਿਹੜੇ ਆ ਹਰ ਸਿੱਖ ਸਤਿਕਾਰ ਤੇ ਸ਼ਰਧਾ ਦੇ ਨਾਲ ਉਹਨਾਂ ਨੂੰ ਯਾਦ ਵੀ ਕਰਦਾ ਆ। ਸਲਾਮ ਆ ਜੀ ਇਹੋ ਜਿਹੇ ਜਿਹੜੇ ਸੂਰਵੀਰ ਹੈਗੇ ਆ ਸਾਡੇ ਇਤਿਹਾਸ ਦੇ ਵਿੱਚ, ਸਾਡੇ ਪ੍ਰੇਰਨਾ ਸਰੋਤ ਜਿੱਦਾਂ ਆਪਾਂ ਕਹਿ ਸਕਦੇ ਹਾਂ।
ਸਹੀ ਗੱਲ ਆ, ਚਲੋ ਅਸੀਂ ਤਾਂ ਸਾਲ ਚ ਕਹਿ ਤਾ ਕਿ ਇੱਕ ਦਿਨ ਤਾਂ ਘੱਟੋ ਘੱਟ ਯਾਦ ਕਰਨਾ ਚਾਹੀਦਾ, ਬਲਕਿ ਚਾਹੀਦਾ ਤਾਂ ਏਦਾਂ ਕਿ ਸਾਡੇ ਐਜੂਕੇਸ਼ਨ ਦੇ ਵਿੱਚ ਇਹਨਾਂ ਦੀ ਮਿਸਾਲਾਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹਨਾਂ ਦਾ ਜੋ ਸਟਰਕਚਰ ਸੀਗਾ ਜਦੋਂ ਚਲਾਉਣ ਦਾ ਢੰਗ, ਕਿਉਂਕਿ ਕਸ਼ਮੀਰ ਦੇ ਹਾਲਾਤ ਕਹਿੰਦੇ ਉਸ ਸਮੇਂ ਜੋ ਕਸ਼ਮੀਰ ਸਟੇਟ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਉੱਥੇ ਬਣਾਇਆ, ਗਵਰਨਰ ਬਣਾ ਤਾ ਕਸ਼ਮੀਰ ਦਾ, ਤੇ ਇਹਨੇ ਸਾਰਾ ਢਾਂਚਾ ਬਹੁਤ ਹੀ ਵਧੀਆ ਕਰਤਾ। ਇੱਕੋ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕੋ ਇੱਕ ਜਨਰਲ ਏਦਾਂ ਦੇ ਹੋਏ ਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਤੂੰ ਆਪਣੇ ਨਾਂ ਦਾ ਸਿੱਕਾ ਚਲਾ ਸਕਦਾ ਕਸ਼ਮੀਰ ਦੇ ਵਿੱਚ
ਕਿਉਂਕਿ
ਬਹੁਤ ਵੱਡੀ ਗੱਲ ਆ
ਬਹੁਤ ਵੱਡੀ ਗੱਲ ਆ
ਤੇ ਇਹਨਾਂ ਦਾ ਕਿੱਡਾ ਦਿਮਾਗ ਹੋਊਗਾ ਕਿਸ ਹਿਸਾਬ ਨਾਲ ਜਾ ਕੇ ਉੱਥੇ ਚਲਾਇਆ ਹੋਊਗਾ ਕਿ ਪਹਾੜੀ ਏਰੀਆ ਤੁਸੀਂ ਦੇਖ ਲਓ ਕਿ ਸਰਕਾਰ ਚਲਾਣੀ ਹੁਣ ਕਿੰਨੀ ਸਾਨੂੰ ਪਤਾ ਲੱਗਦਾ ਇੱਕ ਘਰ ਚਲਾਉਣਾ ਕਿੰਨਾ ਔਖਾ ਹੁੰਦਾ
ਕਿੰਨਾ ਔਖਾ
ਹੁੰਦਾ ਇੱਕ ਪਾਸੇ ਉਧਰ ਅਫਗਾਨਾ ਨਾਲ ਵੀ ਲੜਦੇ ਸੀ ਤੇ ਉਧਰ ਜਾ ਕੇ ਕਸ਼ਮੀਰ ਦਾ ਵੀ ਸਾਰਾ ਸਾਂਭਿਆ ਹੋਇਆ ਸੀਗਾ ਗਵਰਨਰ ਸੀ ਤੇ ਕਿੰਨੀਆਂ ਲੜਾਈਆਂ ਦੇ ਵਿੱਚ ਇਹਨੀ ਸ਼ਮੂਲੀਅਤ ਕੀਤੀ ਤੇ ਜਿੱਤਾਂ ਹਾਸਲ ਕੀਤੀਆਂ ਇਹਨਾਂ ਦੀ ਤਾਂ ਸਾਨੂੰ ਚਾਹੀਦਾ ਕਿ ਹਰ ਕਲਾਸ ਦੇ ਵਿੱਚ ਇਹਨਾਂ ਦੀ ਮਿਸਾਲ ਦੇਣੀ ਚਾਹੀਦੀ ਆ ਤੇ ਉੱਤੋਂ ਇੱਕ ਗੱਲ ਜ਼ਰੂਰ ਮੈਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹਾਂਗਾ ਇਹਨਾਂ ਦੇ ਕਰੈਕਟਰ ਦੀ ਜੇਕਰ ਹੁਣ ਪਿੱਛੇ ਜੇ ਮੈਂ ਪੜ੍ਹ ਰਿਹਾ ਸੀ ਤੇ ਉਹਨੇ ਮਿਸਾਲ ਦਿੱਤੀ ਆ ਕਿ ਇਹ ਜੰਗਾਂ ਸਿਰਫ ਜਾਨ ਨਾਲ ਨੀ ਲੜੀਆਂ ਗਈਆਂ ਜਾਨ ਵਾਲੇ ਬਹੁਤ ਦੁਨੀਆਂ ਚ ਬਹੁਤ ਹੋਣਗੇ
ਹਾਂਜੀ
ਤੇ ਇੱਕ ਅਹਿਮ ਭੂਮਿਕਾ ਕਰੈਕਟਰ ਵੀ ਨਿਭਾਉਂਦਾ ਆ
ਬਿਲਕੁਲ
ਕਿ ਇਹਨਾਂ ਦੇ ਜਦੋਂ ਆਪਣੀ ਅਫਗਾਨਾ ਨਾਲ ਜੰਗ ਤੋਂ ਬਾਅਦ ਜਦੋਂ ਇਹਨੇ ਖੈਬਰ ਫਤਿਹ ਕੀਤਾ ਤੇ ਉੱਥੇ ਆਪਣੀ ਬੀਬੀ ਬਾਨੋ ਦਾ ਇੱਕ ਕਿੱਸਾ ਜੁੜਦਾ ਆ ਅਫਗਾਨ ਲੜਕੀ ਸੀਗੀ 19 ਸਾਲਾਂ ਦੀ ਉਸ ਪਰ ਬਹੁਤ ਆਪਣੇ ਪ੍ਰਚਾਰਕ ਸਟੇਜਾਂ ਤੋਂ ਦੱਸਦੇ ਆ ਤੇ ਸਰੋਤੇ ਜਾਣਦੇ ਵੀ ਹੋਣਗੇ ਤੇ ਜਦੋਂ ਉਹਨੇ ਆਪਣੀ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਤੁਹਾਡੇ ਵਰਗਾ ਪੁੱਤਰ ਨੂੰ ਜਨਮ ਦੇਣਾ ਚਾਹੁੰਦੀ ਆ ਤੇ ਉਹਦਾ ਇਸ਼ਾਰਾ ਤਾਂ ਸੀ ਕਿ ਆ ਉਹਨਾਂ ਨਾਲ ਵਿਆਹ ਕਰ ਲੈਣ ਪਰ ਇਹਨੀ ਬਹੁਤ ਹੀ ਸਮਝਦਾਰੀ ਦੇ ਨਾਲ ਸਮਝਾ ਕੇ ਉਹਨਾਂ ਨੂੰ ਸ਼ੋਲ ਕਹਿੰਦੇ ਉਸ ਸਮੇਂ ਤੇ ਸ਼ੋਲ ਸਿਰ ਤੇ ਦੇ ਦਿੱਤਾ ਤੇ ਕਿਹਾ ਕਿ ਮੈਂ ਹੀ ਤੇਰਾ ਪੁੱਤਰ ਆ ਉਹ ਇਹਨਾਂ ਦੇ ਕਰੈਕਟਰ ਬਾਰੇ ਦੱਸਦੀ ਆ ਕਿ ਉਸ ਸਮੇਂ ਸਿੱਖ ਦਾ ਕਰੈਕਟਰ ਕਿਹੋ ਜਿਹਾ ਸੀ ਅੱਜ ਅਸੀਂ ਕਿੱਥੇ ਖੜੇ ਆ ਤੇ ਇੱਕ ਆਹ ਵੀ ਬਹੁਤ ਬੜੀ ਰੋਲ ਹੁੰਦਾ ਆ ਕਿ ਕਿਸੇ ਚੀਜ਼ ਨੂੰ ਫਤਿਹ ਕਰਨਾ ਕਿਉਂਕਿ ਤੁਹਾਨੂੰ ਪਤਾ ਇੱਕ ਹੁਣ ਅਮੈਰੀਕਾ ਜਿੰਨੀ ਟੈਕਨੋਲੋਜੀ ਤਾਂ ਨਹੀਂ ਸੀ ਉਸ ਸਮੇਂ ਜਿੰਨੀ ਹੁਣ ਅਮੈਰੀਕਾ ਦੇ ਕੋਲ ਆ ਠੀਕ ਆ ਤੇ ਇਹਨੇ ਉੱਥੇ ਦੇ ਲੋਕਾਂ ਦਾ ਦਿਲ ਜਿੱਤਿਆ ਹੋਊਗਾ ਪਹਿਲਾਂ ਤਾਂ
ਦਿਲ ਜਿੱਤਿਆ
ਵਿਸ਼ਵਾਸ ਦਵਾਇਆ ਹੋਊਗਾ ਕਿ ਲੋਕੀ ਸਾਥ ਦੇਣਗੇ ਤਾਂ ਜੰਗ ਜਿੱਤੀ ਜਾਊਗੀ ਜਦੋਂ ਉੱਥੇ ਦੀਆਂ ਔਰਤਾਂ ਤੇ ਲੋਕਾਂ ਨੂੰ ਲੱਗਾ ਹੋਊਗਾ ਕਿ ਅਸੀਂ ਸੇਫ ਆ ਇਹਨਾਂ ਦੇ ਹੱਥਾਂ ਚ ਤਾਂ ਹੀ ਉਹਨੇ ਸਾਥ ਦਿੱਤਾ ਹੋਣਾ ਉਸ ਸਮੇਂ
ਬਿਲਕੁਲ
ਜਦੋਂ ਆਮ ਲੋਕ ਸਾਥ ਨੀ ਦਿੰਦੇ ਫਿਰ ਜੰਗ ਤਾਂ ਜਿੱਤਣੀ ਨਾਮੁਮਕਿਨ ਆ ਤੇ ਸਾਡੇ ਸਾਹਮਣੇ ਮਿਸਾਇਲ ਹੈਗੀ ਜਿਹਦੇ ਤੁਸੀਂ ਦੇ ਚੁੱਕੇ ਹੋ ਰਸ਼ੀਆ ਤੇ ਅਮੈਰੀਕਾ ਦੀ ਮਿਸਾਇਲ ਪਹਿਲਾਂ ਹੀ ਦੇ ਚੁੱਕੇ ਹੋ ਉਹ ਹਜੇ ਤੱਕ ਜਿੱਤ ਨੀ ਸਕੇ ਅੱਜ ਤੱਕ ਤੇ ਸੋ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਕਿਰਦਾਰਾਂ ਨੂੰ ਵੀ ਇਹਨਾਂ ਵੱਲ ਦੇਖਦੇ ਹੋਏ ਇੰਪਰੂਵ ਕਰੀਏ ਕਰੈਕਟਰ ਨਾਲ ਹੀ ਜੰਗਾਂ ਜਿੱਤੀਆਂ ਜਾਂਦੀਆਂ ਕਿਸੇ ਖੇਤਰ ਦੇ ਵਿੱਚ ਹੁਣ ਜੰਗ ਹੋਵੇ ਕਰਨਾ ਜੀ
ਕਿਆ ਬਾਤ ਆ ਜੀ ਆ ਗੁਰਦੇਵ ਸਿੰਘ ਜੀ ਬਹੁਤ ਵੱਡਾ ਤੁਸੀਂ ਸੰਦੇਸ਼ ਦਿੱਤਾ ਪਤਾ ਨੀ ਕਿਉਂ ਮੇਰੇ ਤਾਂ ਦਿਮਾਗ ਦੇ ਵਿੱਚ ਨਾ ਉਹ ਕਈ ਵਾਰੀ ਮੂਵੀਜ਼ ਆਪਾਂ ਦੇਖੀ ਸੀ ਅਫਗਾਨਿਸਤਾਨ ਘੁੰਮਦਾ ਰਤੀਲਾ ਜਾ ਇਲਾਕਾ ਜਾਂ ਪਹਾੜ ਜਾ ਪਹਾੜੀ ਜਾ ਇਲਾਕੇ ਉਹ ਮੈਨੂੰ ਏਦਾਂ ਲੱਗਦਾ ਮੈਂ ਉੱਥੇ ਆ ਜਿੱਦਾਂ ਤੁਸੀਂ ਬੋਲ ਰਹੇ ਸੀ ਨਾ ਮੈਨੂੰ ਵੀ ਸਰੋਤੇ ਦੇ ਮਨ ਚ ਵੀ ਏਦਾਂ ਹੋਈ ਹੋਣੀ ਹਨਾ ਵੀ ਇੱਕ ਕਲਪਨਾ ਰੂਪੀ ਜਰੂਰ ਚੱਲ ਰਿਹਾ ਹੋਣਾ ਵੀ ਕਿੱਡੇ ਮਹਾਨ ਜਿਹੜੇ ਸਾਡੇ ਪੂਰਵਜ ਹੋਏ ਆ ਮਾਣਿਆ ਜੀ ਇਹਨਾਂ ਦੇ ਉੱਤੇ ਤੇ ਆਪਾਂ ਇੱਕ ਅਗਲੀ ਜਿਹੜੀ ਗੱਲ ਜਿਹੜੀ ਕਰਨੀ ਆ ਆਪਾਂ ਗੱਲ ਕਰਨੀ ਆ ਪੰਜਾਬ ਦੇ ਬੁੱਢੇ ਦਰਿਆ ਬਾਰੇ ਤੇ ਦੋਸਤੋ
ਠੀਕ ਹੈ ਜੀ
ਬੁੱਢਾ ਦਰਿਆ ਕਿਹਨੂੰ ਕਹਿੰਦੇ ਆ ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਨਾ ਪਤਾ ਹੋਵੇ ਵੀ ਪੰਜਾਬ ਦੇ ਵਿੱਚ ਇੱਕ ਬੁੱਢਾ ਦਰਿਆ ਵੀ ਹੈਗਾ ਆ ਬੜੀ ਉਹਦੇ ਨਾਲ ਮੇਰੀ ਵੀ ਯਾਦ ਜੁੜੀ ਹੋਈ ਆ ਗੁਰਸੇਵ ਸਿੰਘ ਜੀ ਉਹ ਵੀ ਆਪਾਂ ਸਾਂਝੀ ਕਰਨੀ ਆ ਤੇ ਦੋਸਤਾਂ ਨੂੰ ਵੀ ਕਹਿੰਦੇ ਆ ਵੀ ਇਸ ਗੀਤ ਦੇ ਦਰਮਿਆਨ ਜੇ ਤੁਹਾਨੂੰ ਪਤਾ ਆ ਵੀ ਬੁੱਢਾ ਦਰਿਆ ਹੈ ਕਿਹੜਾ ਤਾਂ ਜ਼ਰੂਰ ਦੱਸਿਓ ਤੇ ਸਾਨੂੰ ਵੀ ਪਤਾ ਲੱਗ ਜਾਵੇ ਕਿੰਨੇ ਕੁ ਦੋਸਤਾਂ ਨੂੰ ਪਤਾ ਆ ਬੁੱਢਾ ਦਰਿਆ ਦੇ ਬਾਰੇ ਜਿਹੜੇ ਉੱਥੇ ਰਹਿੰਦੇ ਹੋਣਗੇ ਜਿੱਥੇ ਇਹ ਵਗਦਾ ਉਹਨਾਂ ਨੂੰ ਤਾਂ ਪਤਾ ਹੋਣਾ ਆ ਪਰ ਬਹੁਤੇ ਜਿਹੜੇ ਲੋਕ ਆ ਜਿਹੜੇ ਉੱਥੋਂ ਦੂਰ ਰਹਿੰਦੇ ਆ ਉਹਨਾਂ ਨੂੰ ਸ਼ਾਇਦ ਇਹਦੇ ਬਾਰੇ ਨਹੀਂ ਪਤਾ ਆਪਾਂ ਉਸਦੇ ਇਤਿਹਾਸ ਦੇ ਬਾਰੇ ਵੀ ਗੱਲ ਕਰਨੀ ਆ ਆਪਣੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੁੜ ਵੀ ਚੁੱਕੇ ਆ ਕੋਹਲੀ ਸਾਹਿਬ ਜੁੜ ਚੁੱਕੇ ਆ ਨਵੀ ਕੰਬੋਜ ਸਾਹਿਬ ਜੁੜ ਚੁੱਕੇ ਆ ਆਪਣੇ ਨਾਲ ਰਾਜੀ ਭੰਗੂ ਸਾਹਿਬ ਸਿੰਘਾਪੁਰ ਤੋਂ ਜੁੜ ਚੁੱਕੇ ਆ ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਦੇ ਨਾਲ ਆਪਾਂ ਜਿਹੜੇ ਬਾਕੀ ਜਿਹੜੇ ਮੈਸੇਜ ਆ ਸੀਤਲ ਪ੍ਰਸਾਦ ਜੀ ਵੀ ਸਾਡੇ ਨਾਲ ਜੁੜੇ ਆ ਐਡੀਲੇਡ ਤੋਂ ਬਹੁਤ ਪਹਿਲਾਂ ਸਾਡੇ ਨਾਲ ਜੁੜਦੇ ਹੁੰਦੇ ਸੀ ਜੋ ਨਾਗਰਾ ਸਾਹਿਬ ਜਦੋਂ ਹੁੰਦੇ ਸੀਗੇ ਉਸ ਵੇਲੇ ਬਹੁਤ ਚੈਰ ਬਾਦ ਸ਼ਾਇਦ ਜੁੜੇ ਆ ਉਹ ਵੀ ਸੀਤਲ ਪ੍ਰਸਾਦ ਸਾਡਾ ਵੀ ਧੰਨਵਾਦ ਤੇ ਸਾਰੇ ਮੈਸੇਜ ਵੀ ਆਪਾਂ ਲਵਾਂਗੇ ਗਾਣਾ ਸੁਣਦੇ ਗੁਰਸੇਵ ਸਿੰਘ
ਜੀ ਜਾਣ ਤੋਂ ਪਹਿਲਾਂ ਇੱਕ ਮੈਸੇਜ ਮੈਂ ਪੜਦਾ ਤੇ ਹਾਂਜੀ ਮੈਨੂੰ ਮੈਸੇਜ ਆਇਆ ਸੁਖਦੀਪ ਸਿੰਘ ਤਾਂ ਉਹ ਬ੍ਰਿਸਬਨ ਤੋਂ ਹੀ ਆ ਤੇ ਉਹਨੇ ਇੱਕ ਲਾਈਨ ਨਹੀਂ ਭੇਜੀ ਉਹ ਕਹਿੰਦੇ ਇਹਨਾਂ ਨੂੰ ਐਂਡਲੇ ਸਮੇਂ ਸਪੋਰਟ ਨਹੀਂ ਹੋਈ ਇੰਨੀ ਲਿਖੀ ਆ ਤੇ ਹਾਂਜੀ ਮੈਂ ਥੋੜੀ ਦੱਸ ਦਵਾਂ ਉਹਨਾਂ ਨੂੰ ਹਾਂਜੀ ਆਹ ਗੱਲ ਤਾਂ ਤੁਹਾਨੂੰ ਪਤਾ ਆ ਪਰ ਅਸੀਂ ਸਿਰਫ ਉਹੀ ਗੱਲ ਕਰਦੇ ਜੀ ਦੇਖੋ ਸਾਡੀ ਰੈਫਰੈਂਸ ਹੋਵੇ
ਹਾਂ ਰੈਫਰੈਂਸ ਜੀ ਬਹੁਤ ਇਹਦੇ ਅਹਿਮ ਤੁਸੀਂ ਇਹ ਜਿਹੜਾ ਮੁੱਦਾ ਉਠਾਇਆ ਪਰ ਐਮੀ ਗੁਰਸੇਵ ਸਿੰਘ ਜੀ ਆਪਾਂ ਵਿਵਾਦਾਂ ਚ ਨਾ ਕਰੀਏ
ਕਿਉਂਕਿ
ਇਹਦੇ ਬਾਰੇ ਗੱਲ ਕਿਸੇ
ਸਰੋਤੇ ਨੂੰ ਸ਼ੰਕਾ ਹੋਵੇ ਤੇ ਅਸੀਂ ਰੈਫਰੈਂਸ ਦੇ ਸਕੀਏ
ਬਹੁਤ ਕੋਸ਼ਿਸ਼ ਕੀਤੀ ਆ ਬੁਕਸ ਦੇ ਬਾਰੇ ਮੈਂ ਕਿ ਲਾਸਟ ਟਾਈਮ ਉਹਨਾਂ ਦੇ ਬਾਰੇ ਜਰੂਰ ਕੁਛ ਪਤਾ ਲੱਗੇ ਕਿ ਕਿੱਦਾਂ ਹੋਈ ਆ ਹਨਾ ਕੁਛ ਬੁਕਸ ਇੱਦਾਂ ਹੁੰਦੀਆਂ ਵੀ ਓਹਲੇ ਦੇ ਵਿੱਚ ਹੁੰਦੀਆਂ ਜੇ ਕਿਸੇ ਦੋਸਤ ਨੂੰ ਪਤਾ ਵੀ ਉਹਦੇ ਜਿਹੜੇ ਐਂਡਰੇ ਲਾਈਫ ਦੇ ਵਿੱਚ ਕੁਛ ਕੰਟਰੋਵਰਸੀ ਵੀ ਚੱਲਦੀ ਹੈ ਤਾਂ ਜਰੂਰ ਸਾਨੂੰ ਸੁਝਾਅ ਦਿਓ ਵੀ ਕਿਹੜੀ ਬੁੱਕ ਜਿਹੜੀ ਉਹਦੇ ਲਈ ਪੜ੍ਹਨੀ ਚਾਹੀਦੀ ਆ ਤੇ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਾਣਕਾਰੀ ਜਿਹੜੀ ਆ ਦੋਸਤਾਂ ਦੇ ਨਾਲ ਸਾਂਝੀ ਕੀਤੀ ਜਾਵੇ। ਸਾਡਾ ਜਿਹੜਾ ਮੇਨ ਮਕਸਦ ਗੁਰਸੇਵਕ ਸਿੰਘ ਜੀ ਇਹੀ ਹੁੰਦਾ, ਹੋ ਸਕਦਾ ਵੀ ਆਪਣਾ ਜਿਹੜਾ ਪ੍ਰੋਗਰਾਮ ਹੈ ਹਲਕਾ ਫੁਲਕਾ ਨਾ ਰਹਿ ਕੇ ਥੋੜਾ ਜਿਹਾ ਭਾਰੂ ਹੁੰਦਾ ਜਾਂਦਾ ਹੋਵੇ, ਪਰ ਇਹ ਜ਼ਰੂਰੀ ਹੋ ਗਿਆ ਵੀ ਸਾਡਾ ਜਿਹੜਾ ਸਮਾਜ ਆ ਜਿਹਦੇ ਵਿੱਚ ਅਸੀਂ ਜੇ ਇੱਦਾਂ ਭੁਲਾਉਂਦੇ ਰਹੇ ਸ਼ਾਇਦ ਸਾਡੇ ਸਮਾਜ ਦੀ ਸ਼ਕਲ ਵਿਗੜ ਜਾਣੀ ਹੈ ਦੋਸਤੋ। ਇਸ ਕਰਕੇ ਸਾਡੇ ਜਿਹਨ ਦੇ ਵਿੱਚ ਵੀ ਜੇ ਕੋਈ ਇੱਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਜਿਹਦੇ ਰੈਫਰੈਂਸ ਦੇ ਨਾਲ ਸੱਚਾਈ ਦੇ ਨਾਲ ਐਵੇਂ ਇੱਧਰ ਉੱਧਰ ਦੀ ਗੱਲ ਉੱਪਰੋਂ ਚੱਕ ਕੇ ਨਾ ਹੋਈ ਹੋਵੇ, ਰੈਫਰੈਂਸ ਦੇ ਨਾਲ ਆਪਾਂ ਗੱਲ ਜਿਹੜੀ ਆ ਕਰਾਂਗੇ ਤਾਂ ਕਿ ਜਿਹੜੀ ਉਹ ਵਧੀਆ ਲੱਗੇ ਗੱਲ ਕੀਤੀ ਉਹ। ਤੇ ਖੈਰ ਬਾਅਦ ਆਪਾਂ ਗੱਲ ਕਰਦੇ ਹਾਂ ਬੁੱਢਾ ਦਰਿਆ ਦੇ ਬਾਰੇ, ਮੈਸੇਜ ਜਿਹੜੇ ਹੋ ਰਿਹਾ ਉਹ ਵੀ ਆਪਾਂ ਬਾਅਦ ਵਿੱਚ ਸਾਂਝੇ ਕਰਦੇ ਹਾਂ।
ਠੀਕ ਹੈ ਜੀ, ਜ਼ਰੂਰ।
ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ, ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ, ਬੁੱਲੀਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ, ਅੱਖੀਆਂ ਚ ਤੂੰ ਵੇ। ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ। ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ ਚ ਤੂੰ ਹੱਸਦਾ। ਲੰਮੀਆਂ ਸੀ ਵਾਡਾਂ ਚੰਨਾ ਨੇੜੇ ਨੇੜੇ ਆਇਆ ਤੂੰ, ਲੰਮੀਆਂ ਸੀ ਵਾਟਾਂ ਚੰਨਾ ਨੇੜੇ ਨੇੜੇ ਆਇਆ ਤੂੰ, ਅੱਖੀਆਂ ਦੇ ਰਾਹੀਂ ਆ ਕੇ ਦਿਲ ਚ ਸਮਾਇਆ ਤੂੰ, ਦਿਲ ਚ ਸਮਾਇਆ ਤੂੰ। ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ, ਹੌਲੀ ਹੌਲੀ ਤੂੰ ਦੱਸਦਾ। ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਮਸਾ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ, ਮਸਾ ਮਸਾ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ, ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ, ਤੇਰੇ ਨਾਲ ਮੰਗੀ ਵੇ। ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ, ਗਮ ਸਾਥੋਂ ਦੂਰ ਨੱਸਦਾ। ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾ ਵੇ, ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ ਵੇ, ਅੱਖੀਆਂ ਚ ਤੂੰ ਵਸਦਾ ਓਏ, ਅੱਖੀਆਂ ਚ ਤੂੰ ਵਸਦਾ।
ਹਰਮਨ
ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ, ਨਾਲ ਨੇ ਮੇਰੇ ਗੁਰਸੇਵ ਸਿੰਘ ਜੀ। ਗੁਰਸੇਵ ਸਿੰਘ ਜੀ, ਜਿੱਦਾਂ ਕਿ ਆਸ ਕੀ ਆਪਣੇ ਥੋੜੇ ਦੋਸਤਾਂ ਨੇ ਦੱਸਿਆ, ਤਿੰਨ ਚਾਰ ਦੋਸਤਾਂ ਨੇ ਵੀ ਬੁੱਢਾ ਦਰਿਆ ਵੀ ਕੋਈ ਚੀਜ਼ ਹੈਗੀ ਆ,
ਹਨਾ। ਰਿਸਪੋਂਸ ਆ ਗਿਆ,
ਰਿਸਪੋਂਸ ਆਏ ਆ ਆਪਣੇ ਹਰਮੀਤ ਸਿੰਘ ਚਾਨਾ ਸਾਹਿਬ, ਉਹਨਾਂ ਨੇ ਵੀ ਦੱਸ ਦਿੱਤਾ ਆ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ, ਤੇ ਨਵੀ ਕੰਬੋਜ ਸਾਹਿਬ, ਉਹਨਾਂ ਨੇ ਵੀ ਇਹਦੇ ਬਾਰੇ ਗੱਲ ਕੀਤੀ ਆਪਣੇ ਨਾਲ। ਤੇ ਦੋਸਤੋ, ਆਪਾਂ ਇਹਦੇ ਇਤਿਹਾਸ ਦੇ ਬਾਰੇ ਕਿ ਬੁੱਢਾ ਦਰਿਆ ਹੈ ਕੀ, ਇਹਦੇ ਬਾਰੇ ਵੀ ਗੱਲਾਂ ਬਾਤਾਂ ਕਰਨੀਆਂ, ਪਰ ਆਪਾਂ ਉਸ ਤੋਂ ਪਹਿਲਾਂ ਮੈਸੇਜ ਲੈ ਲਈਏ। ਕੋਹਲੀ ਸਾਹਿਬ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਵੀ ਜਿਹੜਾ ਤੁਹਾਡੀ ਹਾਜ਼ਰੀ ਦੇ ਵਿੱਚ ਡਰ ਰਿਹਾ ਹੋਵੇ, ਉਹ ਤੁਹਾਡੀ ਗੈਰ ਹਾਜ਼ਰੀ ਵਿੱਚ ਤੁਹਾਨੂੰ ਨਫ਼ਰਤ ਕਰ ਰਿਹਾ ਹੁੰਦਾ ਆ। ਬਹੁਤ ਵਧੀਆ ਮੈਸੇਜ ਆ ਜੀ,
ਠੀਕ ਹੈ ਜੀ
ਜੀ। ਤੇ ਨਵੀ ਕੰਬੋਜ ਸਾਹਿਬ ਸਾਡੇ ਨਾਲ ਜੁੜੇ ਆ, ਨਵੀ ਕੰਬੋਜ ਸਾਹਿਬ ਕਹਿੰਦੇ ਆ ਵੀ ਮੈਨੂੰ ਨੀ ਪਤਾ ਪਿਆਰ ਕੀ ਹੁੰਦਾ, ਪਰ ਬਾਪ ਨੂੰ ਪੱਗ ਬੰਨਣ ਜੋਗਾ ਨਾ ਛੱਡ ਕੇ ਬੇਗਾਨੇ ਪੁੱਤ ਦੀਆਂ ਪੱਗਾਂ ਨਾਲ ਦੀਆਂ ਚੁੰਨੀਆਂ ਲੈਣੀਆਂ ਪਿਆਰ ਨਹੀਂ ਹੁੰਦਾ। ਮੈਨੂੰ ਨੀ ਪਤਾ ਪਿਆਰ ਕੀ ਹੁੰਦਾ, ਪਰ ਬਾਪ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਯਾਰ ਦੀਆਂ ਅੱਖਾਂ ਵਿੱਚ ਅੱਖਾਂ ਪਾਉਣੀਆਂ ਪਿਆਰ ਨਹੀਂ ਹੁੰਦਾ। ਮੈਨੂੰ ਨੀ ਪਤਾ ਪਿਆਰ ਕੀ ਹੁੰਦਾ, ਪਰ ਲੋਕਾਂ ਸਾਹਮਣੇ ਵੀਰ ਦੀ ਮੁੱਛ ਥੱਲੇ ਕਰਾ ਕੇ ਰਾਂਝੇ ਦੀ ਖੜੀ ਮੁੱਛ ਤੇ ਮਰਨਾ ਪਿਆਰ ਨਹੀਂ ਹੁੰਦਾ। ਮੈਨੂੰ ਨੀ ਪਤਾ ਪਿਆਰ ਕੀ ਹੁੰਦਾ, ਪਰ ਮਾਂ ਦੇ ਮੂੰਹੋਂ ਜੇ ਤੂੰ ਨਾ ਜੰਮਦੀ ਤਾਂ ਚੰਗਾ ਹੁੰਦਾ, ਕਹਾ ਕੇ ਲੋਕਾਂ ਤੋਂ ਭਾਬੀ ਕਹਾਉਣਾ ਪਿਆਰ ਨਹੀਂ ਹੁੰਦਾ। ਕਿਆ ਬਾਤ ਆ ਜੀ,
ਬਹੁਤ ਵਧੀਆ ਸੀ। ਪਰ ਮੁੰਡਿਆਂ ਲਈ ਵੀ ਕਹਿ ਦੀਏ, ਨਹੀਂ ਤੇ ਕੁੜੀਆਂ ਇਤਰਾਜ਼ ਕਰਨਗੀਆਂ ਕਿ ਮੁੰਡੇ ਵੀ ਆ ਕੁਛ ਨਾ ਕਰਨ।
ਹਾਂ ਹਾਂ, ਇਹ ਦੋਨੇ ਪਾਸੇ, ਹਾਂਜੀ
ਦੋਨੇ ਪਾਸੇ, ਹਾਂਜੀ
ਹਾਂਜੀ। ਵੈਸੇ ਇਹ ਕਹਿ ਦਿੱਤਾ ਜਾਂਦਾ ਮੁੰਡਿਆਂ ਨੂੰ ਥੋੜੀ ਜਿਹੀ ਆਪਾਂ ਮਾਫ਼ੀ ਦੇ ਦਿੰਦੇ ਹਾਂ, ਪਰ ਮਾਫ਼ੀ ਦੇ ਕਾਬਲ ਇਹ ਵੀ ਨੀ ਹੁੰਦੇ ਇਸ ਮਾਮਲੇ ਚ।
ਹਾਂਜੀ, ਤੇ ਇਸ ਕਰਕੇ ਦੋਹਾਂ ਲਈ ਆ, ਭਾਵੇਂ ਕਵਿਤਾ ਦੇ ਵਿੱਚ ਲੜਕੀ ਨੂੰ ਸੰਬੋਧਿਤ ਕੀਤਾ ਗਿਆ ਆ, ਪਰ ਦੋਹਾਂ ਲਈ ਆ।
ਹਾਂਜੀ, ਰਾਜੀ ਪੰਗੂ ਸਾਹਿਬ ਆਪਣੇ ਨਾਲ ਸਿੰਘਾਪੁਰ ਤੋਂ ਜੁੜੇ ਆ, ਤੇ ਉਹਨਾਂ ਨੇ ਵੀ ਕਿਹਾ ਵੀ ਪ੍ਰੋਗਰਾਮ ਬਹੁਤ ਦਿਨਾਂ ਬਾਅਦ ਵੈਸੇ ਸੁਣ ਰਹੇ ਆ ਉਹ, ਤੇ ਕਿਤੇ ਬਿਜ਼ੀ ਹੋ ਗਏ ਹੋਣੇ। ਰਾਜੀ ਪੰਗੂ ਸਾਹਿਬ ਸਾਡਾ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਰਮੀਤ ਸਿੰਘ ਚੰਨਾ ਸਾਹਿਬ ਜੁੜੇ ਆ ਸਾਡੇ ਨਾਲ ਨੇ, ਉਹਨਾਂ ਦੇ ਧੀਰਾ ਤੇ ਨਿੱਕਾ ਵੀ ਨਾਲ ਹੈਗੇ ਕੋਬਰਮ ਤੋਂ ਜੁੜੇ ਆ ਆਪਣੇ ਨਾਲ, ਤੇ ਕਹਿੰਦੇ ਪ੍ਰੋਗਰਾਮ ਆਪਾਂ ਰੋਜ਼ਾਨਾ ਸੁਣਦੇ ਹਾਂ ਜੀ, ਤੇ ਨਾਲ ਦੀ ਨਾਲ ਉਹਨਾਂ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਕਹਿੰਦੇ ਵੀ ਅਸੀਂ ਠੀਕ ਠਾਕ ਆ, ਆਸ ਕਰਦੇ ਆ ਵੀ ਸਾਰੇ ਜਿਹੜੇ ਆ ਠੀਕ ਹੋਣੇ ਆ। ਅੱਜ ਕਹਿੰਦੇ ਵੀ ਬੱਦਲਬਾਈ ਬਣੀ ਹੁੰਦੀ ਆ ਕੋਬਰਮ ਏਰੀਆ ਦੇ ਵਿੱਚ, ਤੇ ਟੈਂਪਰੇਚਰ ਥੋੜਾ ਜਿਹਾ ਠੰਡਾ ਹੋਣ ਲੱਗ ਗਿਆ ਆ। ਪ੍ਰੋਗਰਾਮ ਕਹਿੰਦੇ ਵੀ ਬਹੁਤ ਵਧੀਆ ਧਾਰਮਿਕ ਸੌਂਗ ਦੇ ਨਾਲ ਸਟਾਰਟ ਹੋਇਆ, ਤੇ ਵਧੀਆ ਥੌਟ ਵੀ ਸੀਗੇ ਨਾਲ ਦੀ ਨਾਲ। ਉਹਨਾਂ ਨੇ ਸ਼ਿਵ ਦੀ ਕਿਤਾਬ ਜਿਹੜਾ ਪੰਜਾਬੀ ਸੌਂਗ ਆ ਉਹਦੀ ਫਰਮਾਇਸ਼ ਵੀ ਕੀਤੀ ਆ। ਕਹਿੰਦੇ ਵੀ ਬਹੁਤ ਦਿਨ ਹੋ ਗਿਆ ਇਹ ਗਾਣਾ ਕਿਸੇ ਨੇ ਫਰਮਾਇਸ਼ ਵੀ ਨੀ ਕੀਤਾ, ਤੇ ਆਪਣਾ ਕਹਿੰਦੇ ਵੀ ਖਿਆਲ ਰੱਖਿਓ। ਕਹਿੰਦੇ ਵੀ ਅਸੀਂ ਪ੍ਰੋਗਰਾਮ ਜਿਹੜਾ ਇੱਦਾਂ ਹੀ ਈਅਰਫੋਨ ਨਾਲ ਨਾਲ ਕੰਮ ਵੀ ਕਰਦੇ ਆ, ਤੇ ਨਾਲ ਨਾਲ ਜਿਹੜਾ ਸੁਣ ਵੀ ਰਹੇ ਆ। ਬਹੁਤ ਬਹੁਤ ਧੰਨਵਾਦ ਚੰਨਾ ਸਾਹਿਬ, ਸਾਨੂੰ ਪਤਾ ਕਿ ਤੁਸੀਂ ਸਾਡੇ ਰੈਗੂਲਰ ਸਰੋਤੇ ਵੀ ਆ, ਨਾਲ ਦੀ ਨਾਲ ਜਿਹੜਾ ਮੈਸੇਜ ਲਿਖਦੇ ਆ ਤੁਸੀਂ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੀਤਲ ਪ੍ਰਸਾਦ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਜੈ ਹਿੰਦ ਕਹੀ ਆ, ਜੈ ਹਿੰਦ ਜੀ ਸਾਰੇ ਪਰਿਵਾਰ ਨੂੰ। ਕਹਿੰਦੇ ਉਹਨਾਂ ਨੇ ਵੀ ਗਾਣੇ ਦੀ ਫਰਮਾਇਸ਼ ਕੀਤੀ ਹੈ, ਕਹਿੰਦੇ ਹੋ ਸਕੇ ਤਾਂ ਚੰਨੀ ਦਾ ਇੱਕ ਗਾਣਾ ਕਦੇ ਨਾ ਬਿੱਲੋ ਬੋਲੀ ਹੱਸ ਕੇ, ਜ਼ਰੂਰ ਜੀ ਇਹ ਵੀ ਕੋਸ਼ਿਸ਼ ਕਰਦੇ ਆ ਕਿ ਇਹ ਗਾਣਾ ਜਿਹੜਾ ਲੱਭ ਕੇ ਸਾਨੂੰ ਸੁਣਾਇਆ ਜਾਵੇ। ਹਰਮੀਤ ਸਿੰਘ ਚੰਨਾ ਸਾਹਿਬ ਨੇ ਦੱਸਿਆ ਵੀ ਜਿਹੜਾ ਬੁੱਢਾ ਦਰਿਆ ਆ ਇਹ ਲੁਧਿਆਣੇ ਦੇ ਵਿੱਚ ਹੀ ਲੰਘਦਾ ਪੰਜਾਬ ਦੇ ਵਿੱਚ। ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਦੱਸਿਆ ਕਿ ਕਹਿੰਦੇ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਆ, ਤੇ ਕਹਿੰਦੇ ਵੀ ਤੁਸੀਂ ਓਲਡ ਰਿਵਰ ਦੀ ਗੱਲ ਕਰਦੇ ਆ ਜਿਹੜੀ ਕਿ ਸਤਲੁਜ ਰਿਵਰ ਦੇ ਨਜ਼ਦੀਕ ਹੀ ਹੈਗੀ, ਸਤਲੁਜ ਦਰਿਆ ਦੇ ਨੇੜੇ ਹੀ ਆ ਜੀ ਦਰਿਆ ਜਿਹੜਾ ਬੁੱਢਾ ਦਰਿਆ ਜਿਹਨੂੰ ਆਪਾਂ ਕਹਿ ਦਿੰਦੇ ਆ। ਨਵੀ ਕੰਬੋਜ ਸਾਹਿਬ ਕਹਿੰਦੇ ਆ ਵੀ ਬੁੱਢੇ ਦਰਿਆ ਨੂੰ ਹੀ ਬੁੱਢਾ ਨਾਲਾ ਵੀ ਕਹਿੰਦੇ ਆ, ਇਹ ਮਾਲਵੇ ਦੇ ਵਿੱਚ ਦੀ ਵਗਦਾ ਤੇ ਸਤਲੁਜ ਦੇ ਵਿੱਚ ਮਿਲ ਜਾਂਦਾ, ਤੇ ਅੱਜ ਕੱਲ ਤਾਂ ਵਿਚਾਰਾ ਕਹਿੰਦੇ ਵੀ ਦੂਸ਼ਿਤ ਬਹੁਤ ਹੋ ਚੁੱਕਾ ਆ। ਉਹਨਾਂ ਨੇ ਵੀ ਸ਼ਾਇਦ ਪ੍ਰੋਗਰਾਮ ਦੀ ਜਿਹੜੀ ਤਾਰੀਫ ਕੀਤੀ, ਬਹੁਤ ਬਹੁਤ ਧੰਨਵਾਦ ਤੁਹਾਡਾ ਨਵੀ ਕੰਬੋਜ ਸਾਹਿਬ। ਹੁਣ ਆਪਾਂ ਗੱਲ ਕਰਦੇ ਹਾਂ ਜੀ ਖੁਸ਼ੀ ਰੰਧਾਵਾ ਜੀ ਵੀ ਸਾਡੇ ਨਾਲ ਜੁੜੇ ਆ, ਪਰ ਆਪਾਂ ਉਹਨਾਂ ਦੀ ਵੀ ਗੱਲ ਜਿਹੜੀ ਆ ਬਾਅਦ ਵਿੱਚ ਕਰਦੇ ਆ। ਪਹਿਲਾਂ ਆਪਾਂ ਬੁੱਢੇ ਨਾਲੇ ਦੇ ਬਾਰੇ ਅੱਜ ਗੱਲ ਕਰਨੀ ਆ ਕਿ ਬੁੱਢਾ ਇਹਦੇ ਬਾਰੇ ਮੈਂ ਥੋੜੀ ਜਿਹੀ ਸੰਖੇਪ ਵਿੱਚ ਦੱਸ ਦੂੰਗਾ ਵੀ ਮੈਂ ਵੀ ਤੀਜੀ ਚੌਥੀ ਚ ਹੋਣਾ ਆ ਗੁਰਸੇਵ ਸਿੰਘ ਜੀ, ਮੈਂ ਸਾਂਝ ਬਣਾਵਾਂ ਦੋਸਤਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਕਿ ਜਦੋਂ ਦਾ ਬੁੱਢੇ ਦਰਿਆ ਦੇ ਬਾਰੇ ਮੈਂ ਪਹਿਲੀ ਵਾਰ ਸੁਣਿਆ ਤੀਜੀ ਜਾਂ ਚੌਥੀ ਦੇ ਵਿੱਚ, ਕਿਉਂਕਿ ਮੈਂ ਸਾਡੀ ਏਦਾਂ ਹੁੰਦੀ ਸੀ ਕਿ ਅਸੀਂ ਸਾਲ ਦੇ ਵਿੱਚ ਘੁੰਮ ਫਿਰ ਕੇ ਆਈਦਾ ਸੀ, ਕਦੀ ਜੈਪੁਰ ਕਦੀ ਦਿੱਲੀ ਜਾਣਾ, ਹਨਾ ਗੁਰਸੇਵ ਸਿੰਘ ਜੀ। ਤੇ ਆ ਕੇ ਪ੍ਰਾਇਮਰੀ ਸਕੂਲ ਦੇ ਵਿੱਚ ਆਪਾਂ ਬੱਚਿਆਂ ਨੂੰ ਦੱਸਦੇ ਹੁੰਦੇ ਹਨਾ ਛੁੱਟੀਆਂ ਤੋਂ ਬਾਅਦ ਵੀ ਕਿੱਥੇ ਗਏ ਸੀ, ਕਿਸੇ ਨੇ ਕਹਿਣਾ ਆਹ ਜੀ ਦੇਖਿਆ, ਮੈਂ ਆਹ ਦੇਖਿਆ, ਮੈਂ ਆਹ ਦੇਖਿਆ। ਮੇਰਾ ਇੱਕ ਦੋਸਤ ਹੁੰਦਾ ਸੀ ਜਿਹੜਾ ਕਿ ਚੌਥੀ ਪੰਜਵੀਂ ਸਾਡੇ ਨਾਲ ਪੜ੍ਹਿਆ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਹੁਣੀ ਹਰ ਵਾਰੀ ਇਹ ਕਹਿੰਦੇ ਹੁੰਦੇ ਸੀ ਵੀ ਬੁੱਢਾ ਦਰਿਆ ਦੇਖਿਆ ਮੈਂ, ਬਾਕੀਆਂ ਨੇ ਕਿਸੇ ਨੇ ਅੱਜ ਤੇ ਦੇਖਿਆ ਹੋਣਾ, ਸਾਰਿਆਂ ਨੂੰ ਪੁੱਛਣਾ ਬੁੱਢਾ ਦਰਿਆ ਦੇਖਿਆ ਕਿਸੇ ਨੇ, ਅਸੀਂ ਕਹਿ ਦੇਣਾ ਵੀ ਨਹੀਂ ਅਸੀਂ ਨੀ ਦੇਖਿਆ, ਵੀ ਅਸੀਂ ਘਰਦਿਆਂ ਨੇ ਵੀ ਕਹਿਣਾ ਵੀ ਬੁੱਢਾ ਦਰਿਆ ਸਾਨੂੰ ਦਿਖਾ ਕੇ ਜਰੂਰ ਲਿਆਓ, ਤੇ ਘਰਦਿਆਂ ਨੇ ਵੀ ਜਾਣੀ ਜਿੱਦਾਂ ਕਹਿ ਲਓ ਵੀ ਗੱਲ ਨੂੰ ਸੁਣੀ ਨੂੰ ਅਣਸੁਣੀ ਕਰ ਦੇਣਾ। ਫਿਰ ਆਪਣੇ ਇੱਕ ਮਾਸਟਰ ਜੀ ਸਾਡੇ ਸੀਗੇ, ਉਹ ਲੁਧਿਆਣੇ ਹੌਜਰੀ ਦੇ ਵਿੱਚ ਕੰਮ ਕਰਦੇ ਹੁੰਦੇ ਸੀ, ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਲੁਧਿਆਣੇ ਦੇ ਵਿੱਚ ਆ ਬੁੱਢਾ ਦਰਿਆ, ਮੈਂ ਉਹਨਾਂ ਨੂੰ ਵੀ ਕਿਹਾ ਵੀ ਮਾਸਟਰ ਜੀ ਮੈਨੂੰ ਦਿਖਾ ਕੇ ਲਿਆਓ ਬੁੱਢਾ ਦਰਿਆ, ਉਹਨਾਂ ਨੇ ਵੀ ਜਾਣੀ ਗੱਲ ਜਿਹੜੀ ਕੰਨਾਂ ਭੇਟੀ ਜੇ ਮਾਰ ਦੇਣੀ, ਜਾਣੀ ਗੱਲ ਸੁਣੀ ਨੂੰ ਅਣਸੁਣੀ ਕਰ ਦੇਣਾ। ਫਿਰ ਮੈਨੂੰ ਲੱਗਦਾ ਅੱਠਵੀਂ ਜਾਂ ਨੌਵੀਂ ਦੇ ਵਿੱਚ ਇੱਕ ਵਾਰੀ ਅਸੀਂ ਸਾਇੰਸ ਫੇਅਰ ਦੇ ਵਿੱਚ ਗਏ ਸੀ, ਪੰਜਾਬ ਲੈਵਲ ਦੇ ਕੰਪੀਟੀਸ਼ਨ ਸੀਗੇ ਲੁਧਿਆਣੇ ਦੇ ਵਿੱਚ ਹੋਏ, ਉਸ ਵੇਲੇ ਵੀ ਮੇਰੇ ਇੱਕ ਫਰਮਾਇਆ ਜਿੱਦਾਂ ਉਹ ਕਹਿੰਦੇ ਨੀ ਹੁੰਦੇ ਸਾਡੇ ਬਹਿ ਜਾਂਦੀ ਹੁੰਦੀ ਗੱਲ ਵੀ ਆਪਾਂ ਇਹ ਮਨੁੱਖੀ ਫਿਤਰਤ ਆ, ਜਿਹੜੀ ਗੱਲ ਨਹੀਂ ਪਤਾ ਹੁੰਦੀ ਆਪਾਂ ਉਹਨੂੰ ਕੋਸ਼ਿਸ਼ ਕਰਦੇ ਹਾਂ ਵੀ ਉਹ ਯਾਰ ਪਤਾ ਲਾਈਏ, ਹੈ ਨਾ। ਲੁਧਿਆਣੇ ਰਹਿਣਾ ਸੀ ਤੇ ਕਿਹਾ ਵੀ ਹੋਰ ਤਾਂ ਜੀ ਚਲੋ ਠੀਕ ਹੈ ਵੀ ਸਾਨੂੰ ਬੁੱਢਾ ਦਰਿਆ ਜਰੂਰ ਦਿਖਾਓ, ਉਹ ਕਹਿੰਦੇ ਚਲੋ ਦਿਖਾ ਦਿੰਦੇ ਆ, ਉਹ ਵੀ ਚਲੋ ਵੀ ਹੈ ਨਾ ਕਿਹਾ ਵੀ ਚਲੋ ਛੇਤੀ ਹੈ ਨਾ ਛੁਟਕਾਰਾ, ਕਿਉਂਕਿ ਉਸ ਵੇਲੇ ਬੱਚਿਆਂ ਨੂੰ ਸਾਂਭਣਾ ਤਿੰਨ ਚਾਰ ਦਿਨ ਬੜਾ ਔਖਾ ਹੋ ਜਾਂਦਾ ਹੁੰਦਾ ਸੀ, ਉਹਨਾਂ ਨੇ ਲਿਆ ਕੇ ਇੱਕ ਗੰਦੇ ਜਿਹੇ ਨਾਲੇ ਦੇ ਕੋਲ ਸਾਨੂੰ ਗੁਰਸੇਵਕ ਸਿੰਘ ਜੀ ਖੜਾ ਕਰ ਦਿੱਤਾ, ਮੌਸ਼ਕ ਮਾਰੇ ਪਲਾਸਟਿਕ ਵਿੱਚੇ ਜਾਣੀ ਐਨ ਕਾਲਾ ਪਾਣੀ ਉਹਦਾ, ਜਿੱਦਾਂ ਕਹਿ ਲੋ ਕਿ ਆਪਣੇ ਨਾਲੀਆਂ ਦੇ ਵਿੱਚੋਂ ਸ਼ਾਇਦ ਇੰਨਾ ਮੁਸ਼ਕ ਨਹੀਂ ਆਉਂਦਾ ਜਿੰਨਾ ਮੁਸ਼ਕ ਉੱਤੇ ਆਉਣ ਲੱਗੇ, ਸਾਨੂੰ ਉੱਥੇ ਲਿਜਾ ਕੇ ਖੜਾ ਕਰ ਦਿੱਤਾ, ਤੇ ਅਸੀਂ ਇਹੀ ਸੋਚਦੇ ਰਹੇ ਮਾਸਟਰ ਜੀ ਨੇ ਸਾਨੂੰ ਗਲਤ ਹੀ ਦਰਿਆ ਦਿਖਾ ਦਿੱਤਾ, ਕਿਉਂਕਿ ਉਹ ਦਰਿਆ ਲੱਗਦਾ ਨੀ ਇੱਕ ਨਾਲਾ, ਜਿੱਦਾਂ ਕਿ ਨਵੀਂ ਕੰਬੋਜ ਸਾਹਿਬ ਨੇ ਗੱਲ ਕੀਤੀ ਆ ਕਿ ਉਹ ਤਾਂ ਨਾਲਾ ਲੱਗਦਾ ਸੀਗਾ ਹਨਾ, ਅਸੀਂ ਆ ਕੇ ਘਰ ਗਈ ਆਈਏ ਜੀ ਮਾਸਟਰ ਜੀ ਨੇ ਸਾਨੂੰ ਝੂਠ ਬੋਲ ਕੇ ਸਾਨੂੰ ਹੋਰੇ ਚੀਜ਼ ਦਿਖਾ ਤੀ ਨਾਲੇ ਜਾਏ ਕੋਲ ਸਾਨੂੰ ਖੜਾ ਕਰ ਦਿੱਤਾ ਲਿਜਾ ਕੇ ਹਨਾ। ਹੁਣ ਦੋਸਤੋ ਆਪਾਂ ਬੁੱਢੇ ਨਾਲੇ ਦੇ ਬਾਰੇ ਹਰਭਜਨ ਸਿੰਘ ਉਹਨਾਂ ਦੇ ਗੱਲ ਕੀਤੀ ਸੀ ਤੇ ਮੈਨੂੰ ਵੀ ਇਹ ਜਗਿਆਸਾ ਫੇਰ ਹੋਈ ਕਿ ਉਹਦਾ ਇਤਿਹਾਸ ਦੇ ਬਾਰੇ ਜਰਾ ਜ਼ਰੂਰ ਪੜਿਆ ਜਾਵੇ ਕਿ ਇਹ ਬੁੱਢਾ ਨਾਲਾ ਕਿੱਦਾਂ ਹੋਣ ਦੇ ਵਿੱਚ ਆਇਆ, ਇਹਦਾ ਇਤਿਹਾਸ ਕੀ ਆ। ਲਾਲਾ ਧਨੀ ਰਾਮ ਸ੍ਰਿਸ਼ਤਾਦਾਰ ਇਹਨਾਂ ਨੇ ਮਿਤੀ 20/8/1850 ਨੂੰ ਇੱਕ ਰਿਪੋਰਟ ਦਿੱਤੀ ਸੀ ਜਿਹੜੀ ਰਾਏ ਕਾਲੀ ਰਾਏ ਦੀ ਕਿਤਾਬ ਸੈਰੇ ਪੰਜਾਬ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦਰਜ ਹੈਗੀ ਆ, ਉਹਦੇ ਵਿੱਚ ਇਹਦਾ ਇਤਿਹਾਸ ਲਿਖਿਆ ਗਿਆ। ਉਸ ਕਿਤਾਬ ਦੇ ਵਿੱਚੋਂ ਆਪਾਂ ਜਿਹੜਾ ਇਤਿਹਾਸ ਹੈ ਸਾਨੂੰ ਦੋਸਤੋ ਦੱਸਣ ਲੱਗੇ ਆ ਇਸ ਸਤਲੁਜ ਦਰਿਆ ਦੇ ਬਾਰੇ, ਆਪਣੇ ਬੁੱਢੇ ਨਾਲੇ
ਬੁੱਢੇ ਦਰਿਆ ਬਾਰੇ। ਹਾਂਜੀ,
ਇਹ ਕਹਿੰਦੇ ਵੀ ਜਿਹੜਾ ਦਰਿਆ ਸਤਲੁਜ ਹੈ ਪਹਾੜਾਂ ਵਿੱਚੋਂ ਜਦੋਂ ਨਿਕਲਿਆ ਤੇ ਇਹ ਕਸਬਾ ਮਾਛੀਵਾੜਾ ਤੇ ਬਹਿਲੋਲਪੁਰ ਉੱਥੋਂ ਹੁੰਦਾ ਹੋਇਆ ਲੁਧਿਆਣੇ ਦੇ ਕੋਲ ਪੁੱਜਦਾ, ਇੱਥੇ ਇਹ ਬਹੁਤ ਕਾਫੀ ਚੌੜਾਈ ਦੇ ਵਿੱਚ ਫੈਲਿਆ ਹੋਇਆ ਆ, ਇੱਥੋਂ ਇਹ ਤਲਵਣ ਹੁੰਦਾ ਹੋਇਆ ਅੱਗੇ ਜਾਂਦਾ, ਜਿਹੜੀ ਹੁਣ ਦੀ ਸਿਚੁਏਸ਼ਨ ਹੈਗੀ ਆ ਫਲੋਰ ਦੇ ਕੋਲੋਂ ਲੰਘ ਕੇ ਇਹ ਤਲਵਣ ਨੂੰ ਜਾਂਦਾ ਆ। ਪਰ 1783 ਦੇ ਵਿੱਚ ਇਸ ਦਰਿਆ ਨੇ ਤਿੰਨ ਥਾਵਾਂ ਤੋਂ ਕਿਨਾਰਾ ਕਰਦਿਆਂ ਜਾਣੀ ਆਪਣਾ ਮੂੰਹ ਜਿਹੜਾ ਉੱਤਰ ਵੱਲ ਕਰ ਲਿਆ ਤੇ ਫਲੋਰ ਵਾਲੇ ਪਾਸੇ ਵਗਣ ਲੱਗ ਪਿਆ, ਜਾਣੀ ਜਿੱਥੇ ਅੱਜ ਸਤਲੁਜ ਦਰਿਆ ਵਗਦਾ ਇੱਥੇ ਨਹੀਂ ਸੀ ਵਗਦਾ ਹੁੰਦਾ। 1783 ਦੇ ਵਿੱਚ ਇਹ ਜਿਹੜਾ ਹੁਣ ਦਾ ਮੌਜੂਦਾ ਦਰਿਆ ਆ, 1783 ਦੇ ਵਿੱਚ ਇਹ ਦਰਿਆ ਬਣਿਆ। ਪਹਿਲਾਂ ਇਹ ਲੁਧਿਆਣਾ ਤੋਂ ਇੰਨਾ ਦੂਰ ਨਹੀਂ ਸੀ ਤੇ 1850 ਨੂੰ ਇਹ ਦਰਿਆ 5 ਕੋਈ 10 ਮੀਲ ਪਿੱਛੇ ਹਟਦਾ ਹੋਇਆ ਫਲੋਰ ਦੇ ਥੱਲੇ ਵਗਣ ਲੱਗ ਪਿਆ ਤੇ ਲੁਧਿਆਣੇ ਪਾਸ ਇਸ ਦੀ ਪੁਰਾਣੀ ਛਾਪ ਇੱਕ ਨਦੀ ਨਾਲੇ ਦੇ ਰੂਪ ਵਿੱਚ ਰਹਿ ਗਈ, ਜਾਣੀ ਜਿੱਥੇ ਪਹਿਲਾਂ ਦਰਿਆ ਵਗਦਾ ਹੁੰਦਾ ਸੀ ਉਹਦੀ ਥੋੜੀ ਜਿਹੀ ਜਾਣੀ ਜਿੱਦਾਂ ਨਹਿਰ ਰੂਪੀ ਰਹਿ ਗਈ, ਜਿਹਨੂੰ ਆਪਾਂ ਬੁੱਢਾ ਦਰਿਆ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਆ ਵੀ ਜਿੱਥੇ ਪਹਿਲਾਂ ਦਰਿਆ ਵਗਦਾ ਹੁੰਦਾ ਸੀ ਹਨਾ, ਉਹਨੂੰ ਉੱਥੇ ਇਹ ਦਰਿਆ ਜਾਣੀ ਇੱਕ ਨਹਿਰ ਰੂਪੀ ਜਾਣੀ ਉਹਦੀ ਪੁਰਾਣੀ ਛਾਪ ਰਹਿ ਗਈ ਆ, ਉਹ ਉਸੇ ਕਰਕੇ ਉਹਨੂੰ ਜਾਣੀ ਕਿਉਂਕਿ ਬੁੱਢਾ ਨਾਂ ਦੇ ਦਿੱਤਾ ਉਹਦਾ ਨਾਂ ਵੀ ਜਾਣੀ ਨਵਾਂ ਦਰਿਆ ਉੱਧਰ ਚਲੇਗਾ ਫਲੋਰ ਵਾਲੇ ਪਾਸੇ ਘੁੰਮ ਕੇ, ਕਿਉਂਕਿ ਦਰਿਆ ਤੇ ਨਦੀਆਂ ਜਿਹੜੀਆਂ ਆਪਣਾ ਜਿਹੜਾ ਰਾਸਤਾ ਆ ਇਹ ਬਦਲਦੀਆਂ ਰਹਿੰਦੀਆਂ। ਧਨੀ ਰਾਮ ਹੁਣਾਂ ਨੇ ਇਹ ਵੀ ਦੱਸਿਆ ਵੀ ਬੁੱਢੇ ਨਾਲੇ ਦੇ ਵਿੱਚ ਪਾਣੀ ਉਸੇ ਬਹਿਣ ਦੇ ਵਿੱਚ ਪੈਂਦਾ ਸੀ, ਇਹ ਪਿੰਡ ਬੇਲਾ ਡਾਟਲ ਗਹਿੜਾ ਤੋਂ ਸ਼ੁਰੂ ਹੋ ਕੇ ਬਹਿਲੋਲਪੁਰ ਦੇ ਹੇਠਾਂ ਇਸ ਵਿੱਚ ਆ ਮਿਲਦਾ ਸੀ, ਫਿਰ ਆ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਸੀਗਾ। ਇਹਦੇ ਵਿੱਚ ਹੋਰ ਵੀ ਦੱਸਿਆ ਕਹਿੰਦੇ ਵੀ ਕੁਝ ਪਾਣੀ ਇਸ ਦੇ ਵਿੱਚ ਚਮਕੌਰ ਸਾਹਿਬ ਦੇ ਹੇਠਾਂ ਜੋ ਇੱਕ ਤਲਾਬ ਹੈਗਾ ਉਸ ਦੇ ਵਿੱਚ ਪੈਂਦਾ ਸੀ, ਕਿਉਂਕਿ ਇਸ ਤਲਾਬ ਵਿੱਚ ਵੀ ਸਾਰਾ ਸਾਲ ਪਾਣੀ ਜਿਹੜਾ ਵਗਦਾ ਰਹਿੰਦਾ ਸੀ। ਸਮੇਂ ਦੇ ਨਾਲ ਜਿਹੜੀਆਂ ਦਰਿਆ ਨਦੀਆਂ ਦੇ ਨਾਲੇ ਆਪਣੇ ਬਹਾਅ ਜਿਹੜੇ ਬਦਲੇ ਇਹਨਾਂ ਦਾ ਜ਼ਿਕਰ ਜਿਹੜਾ ਕਿਤਾਬਾਂ ਦੇ ਵਿੱਚ ਵੀ ਮਿਲਦਾ ਆ। ਕਹਿੰਦੇ ਵੀ ਸਫ਼ਰਨਾਮਾਕਾਰ ਹੈਗੇ ਵਿਲੀਅਮ ਬਾਰ, ਉਹ 8 ਫਰਵਰੀ 1839 ਨੂੰ ਆਪਣੇ ਲਾਹੌਰ ਦੇ ਸਫ਼ਰ ਦੌਰਾਨ ਇੱਥੋਂ ਲੰਘੇ ਸੀ। ਉਹਨਾਂ ਨੇ ਨਾਲੇ ਨੂੰ ਦਰਿਆ ਸਤਲੁਜ ਦਾ ਹੀ ਇੱਕ ਪੁਰਾਣਾ ਵਹਿਣ ਦਰਸਾਉਂਦਿਆਂ ਲਿਖਿਆ ਕਿ ਲੁਧਿਆਣੇ ਨਜ਼ਦੀਕ ਪੁੱਜਣ ਉੱਤੇ ਸੜਕ ਉੱਪਰ ਰੇਤਾ ਹੀ ਰੇਤਾ ਨਜ਼ਰ ਆ ਰਿਹਾ ਸੀ, ਜੋ ਇਸ ਤਰ੍ਹਾਂ ਦਰਸਾ ਰਿਹਾ ਸੀ ਕਿ ਇਹ ਕਿਸੇ ਮਾਰੂਥਲ ਦੇ ਊਠ ਦੇ ਤੋਰਨ ਵਾਸਤੇ ਮਨ ਪਾਉਂਦੀ ਥਾਂ ਹੋਵੇ, ਤੇ ਉਤਰਾਈ ਸਮੇਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਕਿਸੇ ਸਮੇਂ ਦਰਿਆ ਸਤਲੁਜ ਵਿੱਚੋਂ ਵੱਖ ਹੋਈ ਕਿਸੇ ਨਦੀ ਦਾ ਬਹਾ ਰਿਹਾ ਹੋਵੇਗਾ। ਹੁਣ ਆਪਾਂ ਇੱਕ ਹੋਰ ਸਾਂਝੀ ਦੋਸਤਾਂ ਦੇ ਨਾਲ ਕਰਦੇ ਹਾਂ ਵੀ ਲਾਲਾ ਧਨੀ ਰਾਮ ਨੇ ਇਹ ਗੱਲ ਦੱਸੀ ਆ ਵੀ ਬੁੱਢੇ ਨਾਲੇ ਦਾ ਇਹਦਾ ਪਾਣੀ ਆ, ਇਹ ਫੌਜ ਤੇ ਸ਼ਹਿਰ ਵਾਸੀ ਜਿਹੜੇ ਆ ਇਹ ਨਹਾਉਣ ਦੇ ਨਾਲ ਨਾਲ ਪਾਣੀ ਦੀਆਂ ਜ਼ਰੂਰਤਾਂ ਵੀ ਪਹਿਲੀਆਂ ਦੇ ਵਿੱਚ ਪੂਰੀਆਂ ਕਰਦਾ ਸੀ, ਕਾਫੀ ਸਾਫ਼ ਇਹਦਾ ਪਾਣੀ ਸੀਗਾ। ਕਈ ਵਾਰ ਘੱਟ ਪਾਣੀ ਦੇ ਬਹਾ ਨੇ ਇਹਦਾ ਪਾਣੀ ਗੰਧਲਾ ਵੀ ਹੋ ਜਾਂਦਾ ਸੀ। ਇਸ ਕਾਰਨ ਸ਼ਹਿਰ ਦੇ ਵਸਨੀਕ ਜਿਹੜੇ ਬਹੁਤ ਤਕਲੀਫ਼ ਵਿੱਚ ਰਹਿੰਦੇ ਸੀ ਤੇ ਬਿਮਾਰੀ ਫੈਲਣ ਦਾ ਖਤਰਾ ਵੀ ਹੋ ਸਕਦਾ ਸੀ। ਇਸ ਤਕਲੀਫ਼ ਨੂੰ ਦੂਰ ਕਰਨ ਲਈ ਉਸ ਸਮੇਂ ਜਿਹੜੇ 1850 ਨੂੰ ਉਦੋਂ ਦੇ ਡਿਪਟੀ ਕਮਿਸ਼ਨਰ ਸੀਗੇ ਜਾਰਜ ਕੈਂਬਲ, ਉਹਨਾਂ ਨੇ ਇੱਕ ਯੋਜਨਾ ਬਣਾਈ ਕਿ ਸਤਲੁਜ ਦਰਿਆ ਵਿੱਚੋਂ ਨਹਿਰ ਕੱਢ ਕੇ ਇਸ ਨਾਲੇ ਦੇ ਵਿੱਚ ਪਾਈ ਜਾਵੇ। ਇਸ ਯੋਜਨਾ ਨੂੰ ਅਮਲੀ ਰੂਪ ਵੀ ਦਿੱਤਾ ਗਿਆ। 500 ਗਜ ਲੰਬੀ ਜਿਹੜੀ ਨਹਿਰ ਇੱਕ ਸਤਲੁਜ ਦਰਿਆ ਤੋਂ ਇਸ ਬੁੱਢੇ ਨਾਲੇ ਦੇ ਵਿੱਚ ਪਾਈ, ਪਰਗਨਾ ਭਰਤ ਭਗਤ ਕੌਰ ਦੇ ਪਿੰਡ ਗੜੀ ਫਾਜ਼ਲ ਦੇ ਨਾਲੇ ਵਿੱਚ। ਇਹੀ ਜਾ ਕੇ ਬੁੱਢੇ ਦਰਿਆ ਦੇ ਵਿੱਚ ਜਾ ਕੇ ਮਿਲਦਾ ਸੀ। ਇਹਦੇ ਨਾਲ ਪਾਣੀ ਦੀ ਮੁਸ਼ਕਲ ਵੀ ਜਿਹੜੀ ਹੱਲ ਹੋਈ, ਪਰ ਉਹ ਤੋਂ ਬਾਅਦ ਵੀ ਜਿਹੜਾ ਕੈਪਟਨ ਕੌਲਬਲੀ ਨੇ ਜਿਹੜੀ ਨਹਿਰ ਹੈ ਬੰਦ ਕਰਵਾ ਦਿੱਤੀ ਸੀ। ਤੇ ਅੱਜ ਦੇਖੋ ਵੀ ਆਪਾਂ ਇਹ ਗੱਲ ਇੱਕ ਹੋਰ ਵੀ ਦੇਖੋ, ਗੁਰਸੇਵਕ ਸਿੰਘ ਜੀ ਵੀ ਉਸ ਵੇਲੇ ਗੋਰਾ ਜਿਹੜਾ ਡਿਪਟੀ ਕਮਿਸ਼ਨਰ ਸੀ ਉਹਨੇ ਕਿੱਡੀ ਟਰਾਈ ਕੀਤੀ ਕਿ ਇਹਨੂੰ ਜਿਹੜਾ ਸਾਫ਼ ਰੱਖਿਆ ਜਾਵੇ, ਨਹਿਰ ਵੀ ਖੁਦਵਾਈ ਉਹਨੂੰ ਬੰਦੇ ਨੇ। ਪਰ ਅੱਜ ਜਿਹੜੇ ਹਾਲਾਤ ਇਹ ਬਣ ਚੁੱਕੇ, ਜਿੱਦਾਂ ਮੈਂ ਦੱਸਿਆ ਵੀ ਕਿੰਨੇ ਉੱਥੇ ਹਾਲਾਤ ਖਰਾਬ ਆ ਕਿ ਉਹਦੇ ਕੋਲ ਖੜਨਾ ਵੀ ਦਰਿਆ ਦੇ ਕੋਲ ਔਖਾ ਹੈ। ਕਿਸੇ ਨੇ ਵੀ ਉਹਦੀ ਸਾਰ ਨਹੀਂ ਲਈ ਉਸ ਦਰਿਆ ਦੀ, ਇੰਨਾ ਜ਼ਿਆਦਾ ਜਿਹੜਾ ਭਿਆਨਕ ਬਿਮਾਰੀਆਂ। ਇਹ ਵੀ ਕਿਹਾ ਜਾਂਦਾ ਵੀ ਮਾਲਵੇ ਦੇ ਵਿੱਚ ਬਿਮਾਰੀਆਂ ਹੋਣ ਦਾ ਕਾਰਨ ਇਹ ਦਰਿਆ ਬੁੱਢਾ ਦਰਿਆ ਵੀ ਹੈਗਾ, ਕਿਉਂਕਿ ਫੈਕਟਰੀਆਂ ਵਗੈਰਾ ਦਾ ਸਾਰਿਆਂ ਦਾ ਨਿਕਾਸ ਇਸ ਦਰਿਆ ਦੇ ਥਰੂ ਹੁੰਦਾ। ਅਸੀਂ ਇਹਨੂੰ ਸਾਫ਼ ਰੱਖਣ ਦੇ ਲਈ ਕੋਈ ਉਪਰਾਲੇ ਕੀਤੇ ਨੀ ਉਸ ਤੋਂ ਬਾਅਦ ਦੇ ਵਿੱਚ।
ਠੀਕ ਆ ਜੀ, ਕਿਉਂਕਿ ਬਿਮਾਰੀਆਂ ਦਾ ਤਾਂ ਆਪੇ ਹੋਣਾ, ਜਦੋਂ ਇੰਨੀ ਗੰਦਗੀ ਫੈਲਾ ਦਿੱਤੀ ਗਈ ਆ, ਚਲੋ ਇਹਦੇ ਚ ਅਸੀਂ ਜ਼ਿਆਦਾ ਕਸੂਰਵਾਰ ਆ, ਜੋ ਅਸੀਂ ਸਾਡੇ ਵਸਨੀਕ ਆ, ਜੋ ਕਿ ਅਸੀਂ ਆਪਣੀ ਆਦਤ ਬਣ ਗਈ ਹਰ ਚੀਜ਼ ਨੂੰ ਬਸ ਨਾਲੇ ਦੇ ਵਿੱਚ ਸਿੱਟਦੇ ਜਾਣਾ ਨਾ, ਕੋਈ ਜਗ੍ਹਾ ਦੇਖ ਲਈ। ਤੇ ਉਹ ਜੋ ਜਿਸ ਹਿਸਾਬ ਨਾਲ ਹੁਣ ਪਾਣੀ ਦੀਆਂ ਮੁਸ਼ਕਲਾਂ ਵੱਧਦੀ ਜਾਂਦੀ, ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਉਹ ਸਾਫ਼ ਹੁੰਦਾ, ਇੱਕ ਲੇਕ ਦਾ ਰੂਪ ਵੀ ਦਿੱਤਾ ਜਾ ਸਕਦਾ ਸੀ ਸ਼ਹਿਰ ਦੇ ਵਿੱਚ, ਆਪਣੇ ਨਾ ਖਿੱਚ ਦਾ ਕੇਂਦਰ ਬਣਨਾ ਸੀਗਾ, ਕਿਉਂਕਿ ਲੁਧਿਆਣਾ ਛੋਟਾ ਮੋਟਾ ਸ਼ਹਿਰ ਤਾਂ ਨਹੀਂ ਆ, ਇਤਿਹਾਸਕ ਸ਼ਹਿਰ ਆ, ਬੜਾ ਸ਼ਹਿਰ ਆ। ਤੇ ਚਾਹੀਦਾ ਸੀ ਕੋਈ ਸਫਾਈ ਕਰਕੇ ਇੱਕ ਲੇਕ ਦਾ ਰੂਪ ਦਿੰਦੇ, ਤੇ ਉਹ ਪਾਣੀ ਨੂੰ ਫਿਲਟਰ ਕਰਕੇ ਉਹ ਵਰਤੋਂ ਚ ਆਉਂਦਾ। ਜਿਵੇਂ ਹੁਣ ਕਹਿਤਾ ਗਿਆ ਕਿ ਤੁਸੀਂ ਕਾਰਾਂ ਨੀ ਬਾਹਰ ਧੋ ਸਕਦੇ ਹਨਾ ਪ੍ਰੈਸ਼ਰ ਦੇ ਨਾਲ, ਪੰਜਾਬ ਦੇ ਵਿੱਚ ਜੇ ਬਿਲਡਿੰਗ ਧੋ ਸਕਦੇ, ਚਲੋ ਪੀਣ ਲਈ ਨਹੀਂ ਤਾਂ ਇਹੋ ਜਿਹੇ ਕੰਮਾਂ ਲਈ ਉਹ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਸੀ, ਉਹਨਾਂ ਦਾ ਪਾਣੀ ਉੱਥੇ ਇਕੱਠਾ ਹੋਣਾ ਸੀ। ਤੇ ਪਰ ਉਹ ਉਹਨਾਂ ਦੇ ਉਹ ਐਪਰੀਸ਼ੀਏਟ ਕਰਨਾ ਬਣਦਾ ਜਿਹੜੇ ਗੋਰਾ ਉਸ ਸਮੇਂ ਦਾ ਕਮਿਸ਼ਨਰ ਸੀ, ਤੇ ਜਿਹਨੇ ਪਾਣੀ ਦੀ ਮੁਸ਼ਕਲ ਹੱਲ ਕੀਤਾ, ਕਿਉਂਕਿ ਅੱਜ ਦੇ ਸਮੇਂ ਚ ਨਹੀਂ ਕੋਈ ਕਰ ਰਿਹਾ, ਆਪਣੀਆਂ ਸਰਕਾਰਾਂ ਆ ਤੇ ਉਹ
ਜਿੱਦਾਂ ਹੁਣ ਇਹ ਗੰਦਾ ਪਾਣੀ ਹੈ ਇਹ ਧਰਤੀ ਦੇ ਵਿੱਚ ਜਾਂਦਾ ਆ, ਇਹੀ ਆਪਾਂ ਕੱਢ ਕੇ ਬਾਅਦ ਦੇ ਵਿੱਚ ਪੀ ਲੈਂਦੇ ਆ, ਫਿਰ ਉਹਦੇ ਵਿੱਚ ਬਿਮਾਰੀਆਂ ਉਤਪੰਨ ਹੁੰਦੀਆਂ, ਕੈਂਸਰ ਜਿਹੜੇ ਏਦਾਂ ਹੋ ਗਏ ਕਿ ਉੱਪਰ ਅਸੀਂ ਕੀਟਨਾਸ਼ਕ ਦਵਾਈਆਂ ਪਾਈ ਜਾਂਦੇ ਆ, ਆਪਾਂ ਨਹੀਂ ਪੈਂਦੇ ਆ, ਪਾਣੀ ਥੱਲੇ ਜਾਂਦਾ ਪਾਣੀ ਦੇ ਨਾਲ, ਫਿਰ ਅਸੀਂ ਉਹ ਕੱਢ ਕੱਢ ਕੇ ਯੂਰੇਨੀਅਮ ਦੇਖੋ ਕਿ ਏਡੀ ਖਤਰਨਾਕ ਘਾਤ ਹੈ ਜਿਹੜਾ ਅਸੀਂ ਪਾਣੀ ਦੇ ਨਾਲ ਆਪਣੇ ਅੰਦਰ ਲਗਾਈ ਜਾਂਦੇ ਆ, ਕਿੰਨੀਆਂ ਖਤਰਨਾਕ ਜਿਹੜੀਆਂ ਬਿਮਾਰੀਆਂ। ਪਾਣੀ ਵੀ ਇਹਦੇ ਵਿੱਚ ਹੋਇਆ ਕਿ ਅਸੀਂ ਦੂਸ਼ਿਤ ਬਹੁਤ ਕੀਤਾ, ਕੁਦਰਤ ਦੇ ਨਾਲ ਖਿਲਵਾੜ ਕੀਤਾ, ਤਾਂ ਹੀ ਅਸੀਂ ਬਿਮਾਰ ਰਹਿਣ ਲੱਗ ਗਏ।
ਹਾਂਜੀ, ਤਾਂ ਪਾਣੀ ਦੀ ਤੁਹਾਨੂੰ ਦੱਸਦਾ ਜਾਵਾਂ ਕਿ ਜਿਹੜਾ ਅਸੀਂ ਪਾਣੀ ਤੁਹਾਨੂੰ ਧਰਤੀ ਦੇ ਵਿੱਚ ਜਾਂਦਾ ਵੀ ਉੱਪਰਲੀ ਤਹਿ ਤੋਂ ਪਹਿਲੀ ਤਹਿ ਦੇ ਵਿੱਚ ਜਾਂਦਾ, ਜਿਹੜੀ ਜਿਹਨੂੰ ਅਸੀਂ ਕਹਿੰਦੇ 30 ਫੁੱਟ ਤੱਕ ਹੁੰਦੀ ਆ, ਕੁਦਰਤੀ ਤੌਰ ਤੇ ਉਹਨੂੰ 200 ਸਾਲ ਲੱਗ ਜਾਂਦੇ ਪੀਣ ਯੋਗ ਬਣਨ ਲਈ।
ਹਾਂਜੀ,
ਜਿਹੜੀ ਕਦੇ ਪਹਿਲੀ ਤੇ ਦੂਜੀ ਤਹਿ ਤਾਂ ਮੁਕਾ ਚੁੱਕੇ ਆ, ਪੰਜਾਬ ਦੇ ਵਿੱਚ ਤੀਜੀ ਸਤਾ ਚੜ ਰਹੀ ਆ ਪਾਣੀ ਦੀ, ਜੋ 250 ਫੁੱਟ ਤੋਂ ਥੱਲੇ ਆ, ਤੇ ਇਹਨਾਂ ਦੋ ਤਹਿਾਂ ਨੂੰ ਜੇਕਰ ਕੁਦਰਤੀ ਤੌਰ ਤੇ ਭਰਦੀਆਂ ਵੀ ਆ ਤਾਂ 100 ਸਾਲ ਲੱਗ ਜਾਣੇ। ਪਰ ਸਾਡੇ ਕੋਲ ਚਲੋ ਇੰਨੇ ਕੁ ਹੁਣ ਆਪਣੇ ਆਪਣੇ ਤਰੱਕੀ ਕਰ ਗਏ, ਸਾਡੇ ਕੋਲ ਕੁਦਰਤ ਬਣਾਵਟੀ ਫਿਲਟਰ ਹੈਗੇ ਆ, ਆਪਾਂ ਯੂਜ਼ ਕਰ ਸਕਦੇ ਉਹ ਪਾਣੀ ਨੂੰ। ਚਾਹੀਦਾ ਕਿ ਜੇ ਸਾਨੂੰ ਪਾਣੀ ਦੀਆਂ ਮੁਸ਼ਕਲਾਂ, ਉਹ ਨਾਲੇ ਦਾ ਪਾਣੀ, ਕਿਉਂ ਮੀਹਾਂ ਵੇਲੇ ਪਾਣੀ ਇਕੱਠਾ ਹੁੰਦਾ ਹੋਊਗਾ ਹਨਾ, ਹੁਣ ਮੀਹਾਂ ਦੇ ਨਾਲ, ਤੇ ਉਹ ਪਾਣੀ ਨੂੰ ਫਿਲਟਰ ਕਰਕੇ ਪਹਿਲਾਂ ਤਾਂ ਉਹਨੂੰ ਸਾਫ਼ ਸਫਾਈ ਕਰਕੇ ਲੇਕ ਦਾ ਰੂਪ ਦੇਣ, ਤੇ ਉਹ ਪਾਣੀ ਨੂੰ ਲੁਧਿਆਣੇ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਫੈਕਟਰੀਆਂ ਦੇ ਕੰਮਾਂ ਲਈ ਜਾਂ ਹੋਰ ਕੰਮਾਂ ਲਈ। ਆਪਣਾ ਫਰਜ਼ ਬਣਦਾ ਉੱਥੇ ਗੰਦਗੀ ਨਾ ਫੈਲਾਈਏ, ਘੱਟੋ ਘੱਟ ਹੁਣ ਅੱਗੇ ਨਾ ਫੈਲਾਈਏ ਗੰਦਗੀ ਜਿੰਨਾ ਹੋ ਗਿਆ ਉਸ ਤੋਂ ਅੱਗੇ।
ਜੀ,
ਪਰ ਬਹੁਤ ਥੋੜਾ ਇਤਿਹਾਸ ਸੀ ਇਹਦਾ, ਜਾਣ ਕੇ ਪਤਾ ਲੱਗਾ, ਮੈਨੂੰ ਪਹਿਲਾਂ ਨਹੀਂ ਪਤਾ ਸੀ, ਜੇ ਤੁਸੀਂ ਦੱਸਿਆ ਤਾਂ ਪਤਾ ਲੱਗਾ ਬੁੱਢਾ ਦਰਿਆ ਬਾਰੇ।
ਜੀ, ਆਪਣੇ ਨਾਲ ਸੁਖਜਿੰਦਰ ਸਿੰਘ ਜੀ ਜੁੜੇ ਆ, ਸੁਖਜਿੰਦਰ ਸਿੰਘ ਹੁਣੀ ਵੀ ਆਪਣੀ ਯਾਦ ਸਾਂਝੀ ਕੀਤੀ, ਉਹ ਕਹਿੰਦੇ ਵੀ ਸਾਡੇ ਪੜਦਾਦਾ ਜੀ ਦੀ ਭੈਣ ਹਮੇਸ਼ਾ ਇਹਦੇ ਢਾਹ ਲੱਗਣ ਦੀਆਂ ਅਕਸਰ ਗੱਲਾਂ ਕਰਦੇ ਹੁੰਦੇ ਸੀ। ਢਾਹ ਦਾ ਮਤਲਬ ਇਹ ਹੁੰਦਾ ਸੀ ਵੀ ਜਦੋਂ ਬਰਸਾਤਾਂ ਵਿੱਚ ਪਾਣੀ ਜ਼ਿਆਦਾ ਹੁੰਦਾ ਤਾਂ ਮਿੱਟੀ ਖੋਲਣ ਦੀ ਆਵਾਜ਼ ਨੂੰ ਢਾਹ ਲੱਗਣਾ ਕਹਿੰਦੇ ਹੁੰਦੇ ਸੀ, ਯਾਨੀ ਦਰਿਆ ਦੇ ਵਿੱਚ ਜਦੋਂ ਢਾਹ ਲੱਗਦੀ ਸੀ ਉਹ ਕਹਿੰਦੇ ਵੀ ਗੱਲਾਂ ਕਰਦੇ ਹੁੰਦੇ ਸੀ ਵੀ ਬੁੱਢਾ ਦਰਿਆ ਤਾਂ ਬਣਿਆ ਹਨਾ, ਢਾਹ ਲੱਗ ਲੱਗ ਕੇ ਇਧਰ ਨੂੰ ਆਉਂਦਾ ਰਿਹਾ ਪਾਣੀ। ਬਹੁਤ ਵਧੀਆ, ਧੰਨਵਾਦ ਜੀ ਸੁਖਜਿੰਦਰ ਸਿੰਘ ਜੀ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ ਢਾਹ ਲੱਗਣ ਬਾਰੇ ਵੀ ਹਨਾ।
ਠੀਕ ਹੈ ਜੀ, ਬਹੁਤ ਵਧੀਆ ਜੀ, ਧੰਨਵਾਦ ਇਹਨਾਂ ਦਾ ਜੁੜਨ ਲਈ
ਜੀ। ਤੇ ਹੁਣ ਆਪਾਂ ਮੈਸੇਜ ਲੈਣੇ ਆ ਗੁਰਜੀਤ ਸਿੰਘ ਚਾਹਲ ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਉਹ ਕਹਿੰਦੇ ਵੀ ਪ੍ਰੋਗਰਾਮ ਕਾਫੀ ਦਿਨਾਂ ਤੋਂ ਮੈਂ ਸੁਣ ਨਹੀਂ ਪਾਇਆ ਕਿਉਂਕਿ ਉਂਗਲ ਉਹਨਾਂ ਦੀ ਕੱਟ ਗਈ ਸੀ, ਉਹਦੀ ਸਰਜਰੀ ਸੀ, ਹੁਣ ਘਰ ਹੀ ਨੇ ਤੇ ਉਹਨਾਂ ਆਪਣਾ ਪ੍ਰੋਗਰਾਮ ਉਹ ਸੁਣ ਰਹੇ ਆ। ਗੁਰਜੀਤ ਸਿੰਘ ਚਾਹਲ ਸਾਹਿਬ ਤੇ ਆਪਣਾ ਖਿਆਲ ਰੱਖਿਓ ਹਨਾ, ਕੱਟ ਉਂਗਲ ਤੇ ਖਾਸ ਤੌਰ ਤੇ ਲੱਗ ਜਾਵੇ ਤਾਂ ਬੜਾ ਇਹ ਦਰਦ ਦਿੰਦੀ ਆ, ਕਿਉਂਕਿ ਸਭ ਕੰਮ ਤਾਂ ਹੱਥਾਂ ਨਾਲ ਹੀ ਹੋਣੇ ਹਨਾ ਗੁਰਸੇਵ ਸਿੰਘ ਜੀ, ਇਸ ਕਰਕੇ ਮਹਿਸੂਸ ਬਹੁਤ ਹੁੰਦੀ ਆ ਇਹ ਸੱਟ ਹਨਾ, ਤੇ ਆਸ ਕਰਦੇ ਆ ਪ੍ਰਾਰਥਨਾ ਵੀ ਇਹੀ ਕਰਦੇ ਆ ਕਿ ਤੁਸੀਂ ਛੇਤੀ ਤੋਂ ਛੇਤੀ ਜਿਹੜੇ ਠੀਕ ਹੋਵੋ। ਜਸਪਾਲ ਸਿਰਨੀ ਤੋਂ ਜੁੜੇ ਆ ਸਾਡੇ ਨਾਲ, ਜਸਪਾਲ ਰਾਮਾ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਉਹ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਹੈ, ਤੇ ਕੋਹਲੀ ਸਾਹਿਬ ਕਹਿ ਰਹੇ ਆ ਕਿ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਵੀ ਇੱਕ ਪ੍ਰੋਮੀਨੈਂਟ ਸਿੱਖ ਲੀਡਰ ਹੋਏ ਆ ਸਿੱਖ ਸਿਆਸਤ ਦੇ ਰਿਆਸਤ ਦੇ, ਤੇ ਉਹ ਕਹਿੰਦੇ ਵੀ ਮਿਸਲਦਾਰ ਵੀ ਸੀਗੇ ਉਹ ਆਹਲੂਵਾਲੀਆ ਮਿਸਲ ਦੇ ਜਿਹੜੇ ਕਿ ਮਈ 3 ਨੂੰ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ 1718 ਦੇ ਵਿੱਚ। ਇਹਨਾਂ ਬਾਰੇ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਜਿਹੜੇ ਆਪਣੇ ਜੱਸਾ ਸਿੰਘ ਆਹਲੂਵਾਲੀਆ ਦੇ ਬਾਰੇ। ਕੋਹਲੀ ਸਾਹਿਬ ਤੁਸੀਂ ਧੰਨਵਾਦ ਸਾਡਾ ਕਿ ਤੁਸੀਂ ਇਹ ਵੀ ਦੱਸਿਆ ਸਾਨੂੰ, ਸ਼ਾਇਦ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਇਹਨਾਂ ਬਾਰੇ ਕਰੀਏ। ਖੁਸ਼ੀ ਰੰਧਾਵਾ ਜੀ ਨੇ ਆਪਾਂ ਨੂੰ ਮੈਸੇਜ ਕੀਤਾ ਸੀ ਗੁਰਸੇਵ ਸਿੰਘ ਜੀ,
ਹਾਂਜੀ
ਉਹ ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ, ਨਾਲੇ ਉਹ ਕਹਿੰਦੇ ਵੀ ਉਹ ਇਹ ਸੋਚ ਰਹੇ ਸੀਗੇ ਕਿ ਬਾਜੀਰਾਓ ਮਸਤਾਨੀ ਤੇ ਐਵੇਂ ਕਹਿੰਦੇ ਫਿਲਮ ਬਣਾ ਕੇ ਕਰੋੜਾਂ ਵੱਟ ਲੈ ਫਿਲਮ ਮੇਕਰਸ ਨੇ, ਨਾ ਕਹਾਣੀ ਦਾ ਸਿਰਿਆ ਨਾ ਪੈਰ, ਸਾਨੂੰ ਵੀ ਹਰੀ ਸਿੰਘ ਨਲੂਆ ਤੇ ਮੂਵੀ ਕਹਿੰਦੇ ਬਣਾਉਣੀ ਚਾਹੀਦੀ ਆ, ਕੀ ਕਹਿਣਾ?
ਬਹੁਤ ਬਹੁਤ ਵਧੀਆ। ਇਹਦੇ ਨਾਲ ਤੁਹਾਨੂੰ ਮੈਂ ਦੱਸਦਾ ਇੱਕ ਉਦਾਹਰਣ ਦੇਣੀ ਚਾਹੂੰਗਾ। ਕਹਿੰਦੇ ਜਿਸ ਸਮੇਂ ਨਾ ਅੰਗਰੇਜ਼ਾਂ ਨੇ ਮਰਾਠਿਆਂ ਦੇ ਉੱਤੇ ਇਤਿਹਾਸ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਹੁਣ ਨਾਮ ਨੀ ਪਤਾ ਪਰ ਮੈਂ ਬਾਅਦ ਦੇ ਵਿੱਚ ਜ਼ਰੂਰ ਰੈਫਰੈਂਸ ਦਊਂਗਾ ਕਿ ਮੈਨੂੰ ਪ੍ਰੋਪਰ ਹੈਗਾ, ਮੇਰੇ ਕੋਲ ਰਿਕਾਰਡਿੰਗ ਪਈ ਆ। ਤਾਂ ਉੱਥੋਂ ਦੇ ਇੱਕ ਅਧਿਆਪਕ ਨੇ ਸਾਰੇ ਅਧਿਆਪਕ ਇਕੱਠੇ ਕਰ ਲਏ ਤੇ ਉਹਨੇ ਕਿਹਾ ਅਧਿਆਪਕਾਂ ਨੂੰ, ਕਹਿੰਦੇ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਆ ਕਿ ਸਾਡਾ ਇਤਿਹਾਸ ਪਰਾਈ ਕੌਮ ਲਿਖ ਰਹੀ ਆ, ਕਿ ਅਸੀਂ ਅਧਿਆਪਕ ਆ ਇਹਦਾ ਮਤਲਬ ਅਸੀਂ ਲਿਖਣਾ ਪੜ੍ਹਨਾ ਜਾਣਦੇ ਹਾਂ, ਠੀਕ ਆ ਜੀ, ਅਸੀਂ ਅਧਿਆਪਕ ਆ ਇਹਦਾ ਮਤਲਬ ਸਾਡੇ ਕੋਲ ਪੈਸੇ ਵੀ ਹੈਗੇ ਆ ਕਿ ਅਸੀਂ ਟਾਈਮ ਕੱਢ ਸਕਦੇ ਹਾਂ ਤੇ ਕਿਉਂ ਨਾ ਆਪਣਾ ਇਤਿਹਾਸ ਆਪ ਲਿਖੀਏ। ਤੇ ਤੁਹਾਨੂੰ ਦੱਸਿਆ ਤੇ ਉਹਨਾਂ ਦੀ ਲਾਇਬ੍ਰੇਰੀ ਦੁਨੀਆ ਚ ਅਜਿਹੀ ਲਾਇਬ੍ਰੇਰੀ ਆ ਜਿਹਨੂੰ ਅੱਗ ਲੱਗਣ ਤੇ ਉਹਨਾਂ ਦੀ ਉਹਨਾਂ ਦਾ ਪੇਪਰ ਆ ਜਿਹੜਾ ਇਸ ਹਿਸਾਬ ਨਾਲ ਕਿ ਅੱਗ ਲੱਗਣ ਤੇ ਵੀ ਕਿਤਾਬਾਂ ਜਲਣੀਆਂ ਨੇ ਉਹਨਾਂ ਦੀਆਂ ਮਰਾਠਿਆਂ
ਦੀਆਂ। ਕਿਆ ਬਾਤ ਕਿਆ ਬਾਤ,
ਠੀਕ ਆ ਜੀ। ਸੋ ਸਾਨੂੰ ਸਾਡੇ ਕੋਲ ਅਸੀਂ ਪੰਜਾਬੀ ਕੌਮ ਸਾਡੇ ਕੋਲ ਪੈਸਾ ਵੀ ਹੈਗਾ ਆ,
ਠੀਕ ਆ
ਜੀ, ਤੇ ਅਸੀਂ ਉਹਦੀ ਦੁਰਵਰਤੋਂ ਪੂਰਾ ਕਰ ਰਹੇ ਹਾਂ, ਸਮੇਂ ਦੀ ਦੁਰਵਰਤੋਂ ਕਰ ਰਹੇ ਹਾਂ ਤੇ ਸਾਡੇ ਕੋਲ ਕਾਰਨ ਇਹੀ ਆ ਕਿ ਉਹਨਾਂ ਕੋਲ ਐਕਟਰ ਹੈਗੇ ਆ ਤੇ ਅਸੀਂ ਐਕਟਿੰਗ ਦੇ ਖੇਤਰ ਚ ਬਹੁਤ ਪਿੱਛੇ ਰਹਿ ਗਏ ਹਾਂ ਪੰਜਾਬੀ, ਇਹੀ ਕਾਰਨ ਸ਼ਾਇਦ ਕਿ ਅਸੀਂ ਆਪਣੇ ਆਪਣੇ ਯੋਧਿਆਂ ਤੇ ਫਿਲਮਾਂ ਨੀ ਬਣਾ ਰਹੇ, ਉਹ ਕੁਆਲਿਟੀ ਨੀ ਦੇ ਪਾ ਰਹੇ ਤੁਸੀਂ ਸਹੀ ਦੇਖਿਆ ਜਾਵੇ। ਦਲਜੀਤ ਸਿੰਘ ਜੀ,
ਮੈਂ ਗੁਰਸੇਵ ਸਿੰਘ ਜੀ ਆਪਾਂ ਗੱਲ ਇਹਨਾਂ ਮੈਂ ਥੋੜੀ ਜਿਹੀ ਕਰੂੰਗਾ ਕਿ ਐਕਟਰ ਆਪਣੇ ਮੈਨੂੰ ਲੱਗਦਾ ਪੰਜਾਬੀ ਛਾਏ ਹੋਏ ਆ ਇੰਡਸਟਰੀ ਦੇ ਵਿੱਚ, ਆ ਕਪੂਰ ਫੈਮਿਲੀ ਸਾਰੇ ਪੰਜਾਬੀ ਆ, ਅਕਸ਼ੇ ਕੁਮਾਰ ਸ਼ਾਇਦ ਇਹ ਵੀ ਪੰਜਾਬੀ ਆ, ਵਿਨੋਦ ਖੰਨੇ ਹੁਣੀ ਪੰਜਾਬੀ ਆ, ਪੰਜਾਬੀ ਬਹੁਤ ਆ ਐਕਟਿੰਗ ਦੇ ਵਿੱਚ, ਪੂਰੀ ਮਹਾਰਤ ਬੰਦੇ ਆ। ਕਪੂਰ ਫੈਮਿਲੀ ਤਾਂ ਸਭ ਤੋਂ ਪ੍ਰੋਮੀਨੈਂਟ ਜੇ ਆਪਾਂ ਕਹੀਏ ਫਿਗਰ ਆ, ਬਲਰਾਜ ਸਾਹਨੀ ਹੁਣੀ ਜਿਹੜੀਆਂ ਆਪਾਂ ਫਿਗਰਾਂ ਦੇਖ ਲਈਏ, ਪੰਜਾਬੀ ਜਿਹੜਾ ਉਹ ਚੰਨ ਪਰਦੇਸੀ ਫਿਲਮ ਵੀ ਇੱਕ ਆਈ ਹੋਈ ਸੀ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਨਿਸ਼ਰੂਦੀਨ ਸ਼ਾਹ ਵਰਗੇ ਓਮਪੁਰੀ ਵਰਗੇ ਸਾਰੇ ਇੱਥੇ ਦੀ ਪ੍ਰੋਡਕਸ਼ਨ ਹੈਗੇ। ਅਸਲ ਵਿੱਚ ਪ੍ਰੋਬਲਮ ਇੱਥੇ ਕ੍ਰੀਏਟ ਹੋ ਜਾਂਦੀ ਆ ਕਿ ਅਸੀਂ ਕਰੈਕਟਰ ਪਲੇ ਕਿੱਦਾਂ ਕਰੀਏ, ਜਦੋਂ ਵੀ ਕੋਈ ਗੱਲ ਹੁੰਦੀ ਆ ਅਸੀਂ ਆਪਣਾ ਇਤਿਹਾਸ ਜਦੋਂ ਦਰਸਾਉਣਾ ਆ ਉਹਦੇ ਵਿੱਚ ਇਹ ਹੋ ਜਾਂਦਾ ਵੀ ਅਸੀਂ ਕਿੰਨਾ ਫਲਾਨਾ ਕਿਰਦਾਰ ਕਿੱਦਾਂ ਨਿਭਾਵਾਂਗੇ, ਜਿੱਦਾਂ ਹੁਣ ਚਾਰ ਸਾਹਿਬ ਜਾਂਦੇ ਆ ਆਪਾਂ ਨੂੰ ਮੂਵੀ ਬਣਾਈ ਆ ਉਹਦੇ ਵਿੱਚ ਆਪਾਂ 3D ਮੂਵੀ ਉਹ ਬਣੀ ਆ ਹਨਾ,
ਹਾਂਜੀ,
ਉਹ ਕਨਸੈਪਟ ਜਿਹੜਾ ਆ ਦੇਖੋ ਕਿੱਡੀ ਮਹਾਨ ਪੁਸਤਕਾਂ ਭਰੀਆਂ ਪਈਆਂ, ਜਾਣੀ ਸਾਡੇ ਕੋਲ ਮੈਂ ਕਹਿੰਦਾ ਵੀ ਤੁਸੀਂ ਪੜ੍ਹੀ ਚਲੋ ਸਾਰੀ ਉਮਰ ਬਹੁਤ ਥੋੜੀ ਆ, ਸਾਡੇ ਸਿੱਖ ਇਤਿਹਾਸ ਇੱਦਾਂ ਲੰਬਾ ਚੌੜਾ ਇਹਦਾ ਪਿਛੋਕੜ ਹੈਗਾ, ਪਰ ਜਦੋਂ ਬਣਾਉਣ ਤੇ ਆਉਣੀ ਆ ਉਸ ਵੇਲੇ ਸਿੱਖਾਂ ਨੇ ਕਿਉਂਕਿ ਸਾਡੇ ਵਿੱਚ ਵੀ ਧੜੇਬਾਜ਼ੀ ਬਹੁਤ ਆ, ਕੋਈ ਕੁਛ ਸੋਚਦਾ ਕੋਈ ਕੁਛ ਸੋਚਦਾ, ਕਿ ਪਹਿਲੀ ਗੱਲ ਤਾਂ ਰੋਲ ਕੌਣ ਪਲੇ ਕਰੂੰਗਾ, ਕਿੱਦਾਂ ਦਾ ਕਰੈਕਟਰ ਹੋਊਗਾ, ਉਹ ਬੰਦਾ ਪਲੇ ਕਰ ਸਕਦਾ ਕਿ ਨਹੀਂ ਕਰ ਸਕਦਾ, ਕਿਉਂਕਿ ਕੈਰੈਕਟਰ ਐਕਟਰ ਆ ਹਨਾ, ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਾਂ ਬਣੀਆਂ ਉਹ ਰਹਿ ਗਈਆਂ ਬੰਦ ਹੋ ਗਈ ਕਿਉਂਕਿ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਕਦੀ ਓਬਜੈਕਸ਼ਨ ਲਾ ਤਾ, ਕਦੀ ਸਰਕਾਰਾਂ ਨੇ ਓਬਜੈਕਸ਼ਨ ਲਾ ਤਾ, ਕਦੀ ਧਾਰਮਿਕ ਆਗੂਆਂ ਨੇ ਓਬਜੈਕਸ਼ਨ ਲਾ ਤਾ ਵੀ ਏਦਾਂ ਨਹੀਂ ਹੋਣਾ ਚਾਹੀਦਾ ਸੀ ਜਾਂ ਏਦਾਂ ਨਹੀਂ ਹਨਾ, ਇਸ ਕਰਕੇ ਵੀ ਸ਼ਾਇਦ ਬਹੁਤ ਆਪਾਂ ਪਿੱਛੇ ਰਹਿ ਗਏ ਕਿ ਅਸੀਂ ਆਪਣੇ ਆਪ ਨੂੰ, ਕਿਉਂਕਿ ਹੁਣ ਕਿਤਾਬਾਂ ਲੋਕਾਂ ਕੋਲ ਪੜ੍ਹਨ ਦਾ ਟਾਈਮ ਇਹ ਨੀ ਗੁਰਸੇਵਕ ਸਿੰਘ ਜੀ, ਆਪਾਂ ਜਿਹੜੀਆਂ ਗੱਲਾਂ ਕਰਦੇ ਹਾਂ ਆਪਣੇ ਕੋਲ ਤਾਂ ਆਨਲਾਈਨ ਕੋਈ ਕਿਤਾਬਾਂ ਮਿਲਦੀਆਂ ਪੰਜਾਬੀ ਦੇ ਵਿੱਚ, ਆਨਲਾਈਨ ਕਿਤੇ ਨਹੀਂ ਆਪਾਂ ਨੂੰ ਮਿਲਦੀਆਂ ਨਾ ਜੀ ਕੋਈ, ਹੁਣ ਆਪਾਂ ਗੱਲ ਕਰਦੇ ਹਾਂ ਥੋੜਾ ਬਹੁਤਾ ਵਿਕੀਪੀਡੀਆ ਦੇ ਵਿੱਚ ਜਾ ਕੇ ਤੁਸੀਂ ਥੋੜਾ ਬਹੁਤਾ ਇਨਫੋਰਮੇਸ਼ਨ ਸਾਨੂੰ ਮਿਲ ਸਕਦੀ ਹੈ, ਆਪਾਂ ਲੋਕੀ ਜਿਹੜੇ ਆ ਪੜ੍ਹੇ ਵੀ ਆ ਲਾਇਬ੍ਰੇਰੀ ਦੇ ਵਿੱਚ ਜਾਂਦੇ ਹੀ ਨਹੀਂ, ਕਾਲਜ ਦੇ ਵਿੱਚ ਵੀ ਪੜ੍ਹੇ ਆ ਲਾਇਬ੍ਰੇਰੀ ਦੇ ਵਿੱਚ ਕੋਈ ਨਹੀਂ ਜਾਂਦਾ, ਜਦੋਂ ਲੋੜ ਹੁੰਦੀ ਉਨੀ ਕੁ ਕਿਤਾਬ ਆਪਾਂ ਉਹੀ ਲੱਭੀ ਦੀ ਆ, ਆਪਣਾ ਕੋਈ ਬੰਦਾ ਰਿਸਰਚ ਨਹੀਂ ਕਰਦਾ, ਕੋਈ ਬੰਦਾ ਕੁਛ ਨਹੀਂ ਕਰਦਾ, ਇੱਦਾਂ ਜਾਣੀ ਦੇਖੋ ਦੇਖੀ ਹੈਗੀ ਆ, ਇਸ ਕਰਕੇ ਆਪਾਂ ਨੂੰ ਹੁਣ ਫਿਲਮਾਂ ਵੱਲ ਨੂੰ ਜਾਣਾ ਤਾਂ ਚਾਹੀਦਾ ਆ, ਮੈਨੂੰ ਲੱਗਦਾ ਹੁਣ ਇਤਿਹਾਸ ਜਿਹੜਾ ਆ ਬਹੁਤ ਵਧੀਆ ਚਾਰ ਸਾਹਿਬਜ਼ਾਦੇ ਸ਼ਾਇਦ ਮੀਲ ਪੱਥਰ ਹੀ ਇਸ ਕਰਕੇ ਬਣ ਗਈ ਕਿ ਉਹ 3D ਸੀ, ਹੁਣ 3D ਦੇ ਜ਼ਰੀਏ ਸ਼ਾਇਦ ਅਸੀਂ ਆਪਣਾ ਇਤਿਹਾਸ ਜ਼ਰੂਰ ਲੋਕਾਂ ਨੂੰ ਸਮਝਾ ਸਕਦੇ ਹਾਂ, ਦੱਸ ਸਕਦੇ ਹਾਂ, ਤੇ ਧਾਰਮਿਕ ਆਗੂਆਂ ਨੂੰ ਜਿਹੜਾ ਕਿ ਤਰ੍ਹਾਂ ਤਰ੍ਹਾਂ ਦੀਆਂ ਉਹਦੇ ਉੱਤੇ ਓਬਜੈਕਸ਼ਨ ਲਾ ਜਾਂਦੇ ਆ, ਫਿਰ ਸ਼ਾਇਦ ਆਪਾਂ ਜਿਹੜਾ ਦਿਖਾ ਪਾਈਏ। ਮੇਰੇ ਇੱਕ ਦੋਸਤ ਨੇ ਬਹੁਤ ਵਧੀਆ ਇਹਦੇ ਉੱਤੇ ਕਮੈਂਟ ਕੀਤਾ ਸੀ, ਕਹਿੰਦੇ ਵੀ ਆਪ ਤਾਂ ਉਹ ਜਿਹੜੇ ਸਿੱਖ ਆਗੂ ਹੁੰਦੇ ਆਪ ਤਾਂ ਫਿਲਮਾਂ ਦੇਖ ਲੈਂਦੇ, ਬਾਅਦ ਚ ਕਹਿੰਦੇ ਅਸੀਂ ਦੇਖਣ ਯੋਗ ਨੀ, ਇਹਨੂੰ ਬੰਦ ਕਰ ਦੋ।
ਅਸਲ ਚ ਦਰਅਸਲ ਤੁਹਾਨੂੰ ਕਾਰਨ ਦੱਸਦਾ ਇਹਦਾ ਕੀ ਕਾਰਨ। ਚਲੋ ਅਸੀਂ ਉਹਨਾਂ ਦੇ ਗੁਰੂ ਸਾਹਿਬਾਨਾਂ ਤੇ ਜਾਂ ਉਹਨਾਂ ਤੇ ਨਹੀਂ ਬਣਾ ਸਕਦੇ,
ਹਾਂਜੀ ਹਾਂਜੀ, ਚਲੋ ਸਾਡਾ ਵੱਖਰੀ ਗੱਲ ਹੈ ਨਾ।
ਹਾਂਜੀ, ਇਤਿਹਾਸ ਦੇ ਵਿੱਚ ਜਿੰਨੇ ਕਿਰਦਾਰ ਹੋਏ, ਜਿੱਦਾਂ ਹਰੀ ਸਿੰਘ ਨਲਵਾ ਹੋਇਆ ਜਾਂ ਭਰਿਆ ਗਿਆ, ਜਿੰਨੇ ਨਾਂ ਲੈ ਲਓ ਉਨੇ ਘੱਟ ਆ ਨਾ, ਉਹਨਾਂ ਤੇ ਫਿਲਮਾਂ ਬਣ ਸਕਦੀਆਂ। ਤੇ ਦੂਜਾ ਕਾਰਨ, ਤੁਸੀਂ ਜਿੱਦਾਂ ਸਾਹਿਬਜ਼ਾਦਿਆਂ ਦੀ ਅਸੀਂ ਗੱਲ ਕੀਤੀ ਆ, ਤੇ ਸਾਡਾ ਯਾਨੀ ਕਿ ਲੈਕ ਆਫ ਐਜੂਕੇਸ਼ਨ ਇੰਨੀ ਕਾ, ਸਾਨੂੰ ਮੂਰਤੀ ਪੂਜਾ ਤੋਂ ਬੰਦ ਕੀਤਾ ਗਿਆ, ਤੇ ਅਸੀਂ ਕਿਆ ਕੀਤਾ, ਉਹ ਸਾਹਿਬਜ਼ਾਦਿਆਂ ਦੀ ਜਿਹੜੀ 3D ਦੀਆਂ ਫੋਟੋਆਂ ਵੀ ਸੀਗੀਆਂ,
ਉਹਦੇ ਬਾਰੇ ਕਿਤੇ ਨਾ ਕਿਤੇ ਅਸੀਂ ਜਰੂਰ ਵੇਸਲੇ ਰਹਿ ਗਏ, ਤੇ ਉਹ ਸਾਨੂੰ ਕਿਤਾਬਾਂ ਚੋਂ ਮਿਲਣੀ ਸੀ ਹਨਾ, ਕਿਤਾਬਾਂ ਅਸੀਂ ਪੜ੍ਹਨੀਆਂ ਛੱਡ ਦਿੱਤੀਆਂ, ਸ਼ਾਇਦ ਇਹੀ ਕਾਰਨ ਜਿਹੜਾ ਹੋਇਆ ਕਿ ਅਸੀਂ ਥੋੜੇ ਜਿਹਾ ਪਛੜ ਗਏ। ਪਰ ਇਹਦੇ ਨਾਲ ਹੁਣ ਆਪਾਂ ਨੂੰ ਇਹ ਸੋਚਣਾ ਪੈਣਾ ਕਿ ਆਪਣਾ ਜਿਹੜਾ ਪਿਛੋਕੜ ਆ ਆਪਾਂ ਨੂੰ ਦੱਸਣ ਦੇ ਲਈ, ਜਿੱਦਾਂ ਹੁਣ ਤੁਸੀਂ ਪਿਛਲੇ ਹਫ਼ਤੇ ਦੀ ਗੱਲ ਲਾ ਲਓ ਵੀ ਸ਼੍ਰੀ ਸਾਹਿਬ ਜਿਹੜੇ ਲਾਹਾ ਲੈ ਗਏ ਹਰਿਆਣੇ ਦੇ ਵਿੱਚ, ਕੋਈ ਹੋਈ ਆ ਹਰਿਆਣਾ ਆਪਣੇ ਤੋਂ ਕਿੱਡੀ ਦੂਰ ਆ, ਹਰਿਆਣਾ ਹੱਦ ਲੱਗਦੀ, ਹਰਿਆਣਾ ਪੰਜਾਬ ਹੀ ਆ, ਪੰਜਾਬ ਦਾ ਹਿੱਸਾ ਰਿਹਾ, ਸਿੱਖ ਕੌਮ ਉੱਥੇ ਵਧੀ ਫਲੀ ਆ, ਉੱਥੇ ਦੇ ਬੰਦੇ ਕਹਿ ਰਹੇ ਆ ਵੀ ਤੁਸੀਂ ਸ਼੍ਰੀ ਸਾਹਿਬ ਬਾਹਰ ਲਾ ਕੇ ਤਾਂ ਸਾਨੂੰ ਪੇਪਰ ਅੰਦਰ ਪਾਉਣ ਦੇਣਾ ਹਨਾ। ਇਹਦਾ ਮਤਲਬ ਇਹ ਆ ਵੀ ਸਾਡਾ, ਅਸੀਂ ਤਾਂ ਉਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਨੀ ਦੱਸ ਪਾਏ ਵੀ ਅਸੀਂ ਪੰਜ ਸਤਾਰਾਂ ਦੀ ਮਹੱਤਤਾ ਕੀ ਆ,
ਹਰਿਆਣੇ ਤੱਕ ਹੀ ਕੱਲ ਜਿਹੜੇ ਆਪਣੇ ਜਲੰਧਰ ਵੀ ਟੈਸਟ ਹੋਏ ਆ, ਉੱਥੇ ਵੀ ਸ਼੍ਰੀ ਸਾਹਿਬ ਯਾਨੀ ਕਿ ਫੋਟੋ ਪਾਈ ਹੋਈ ਸੀ ਕਿ ਕੜੇ ਆਪਣੇ ਉੱਥੇ ਬਾਹਰ ਟੰਗੇ ਹੋਏ ਸੀ, ਸ਼੍ਰੀ ਸਾਹਿਬ ਬਾਹਰ ਟੰਗੇ ਹੋਏ ਸੀ ਬੱਚਿਆਂ ਨੇ ਪੇਪਰ ਦੇਣ ਦੀ ਖਾਤਰ, ਤੇ ਉੱਥੇ ਦਰਖਤਾਂ ਦੇ ਨਾਲ ਰੱਖ ਕੇ ਗਏ ਹੋਏ ਸੀ, ਉਹ ਫੋਟੋਆਂ ਸੋਸ਼ਲ ਸਾਈਟਸ ਤੇ ਹੈਗੀਆਂ ਆ। ਤੇ ਤੁਸੀਂ ਹਰਿਆਣੇ ਪੰਜਾਬ ਦੇ ਵਿੱਚ ਆਹ ਕੁਛ ਹੋ ਰਿਹਾ ਕਿ ਉੱਥੋਂ ਕੀ ਨਕਲ ਮਾਰ ਲੈਣੀ ਇਹਨਾਂ ਚੀਜ਼ਾਂ, ਉਹ ਕੁੜੀਆਂ ਦੀ ਰੋਂਦੀਆਂ ਦੀ ਫੋਟੋ ਸੀਗੀ ਕਿ ਇੰਨੀ ਸਖਤਾਈ ਨਾਲ ਚੈਕਿੰਗ ਕੀਤੀ ਗਈ। ਚਲੋ ਠੀਕ ਹੈ, ਨਕਲ ਨਹੀਂ ਮਾਰਨੀ ਚਾਹੀਦੀ ਚੈਕਿੰਗ ਕਰਨ, ਕਿਉਂਕਿ ਦੁਰਵਰਤੋਂ ਬਹੁਤ ਹੋ ਰਹੀ ਹੈ, ਐਡਮਿਸ਼ਨ ਚੱਲ ਰਹੀਆਂ ਅੱਜ ਕੱਲ ਆਪਣੇ ਇੰਜੀਨੀਅਰਿੰਗ ਕਾਲਜ ਦੇ ਵਿੱਚ, ਉਹਦੇ ਟੈਸਟ ਚੱਲ ਰਹੇ ਆ, ਤੇ ਪਰ ਉਹ ਕੁੜੀਆਂ ਰੋ ਰਹੀਆਂ ਕਿ ਇੰਨੀ ਜ਼ਿਆਦਾ ਸਖ਼ਤ ਚੈਕਿੰਗ ਕੀਤੀ ਗਈ। ਤੇ ਆ ਕੜੇ ਲਹਾਤੇ ਗਏ, ਚੈਨੀਆਂ ਟੋਪਸ ਵਗੈਰਾ ਤੇ ਆਪਣੇ ਸ਼੍ਰੀ ਸਾਹਿਬ ਲਹਾਤੇ ਤੇ ਬੱਚਿਆਂ ਦੇ, ਜੇ ਤੇ ਵਿਵਾਦ ਵੀ ਉੱਠਿਆ, ਤੇ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਦਾ ਨਾ, ਕਿ ਆ ਤੁਸੀਂ ਕੀ ਕ੍ਰੀਏਟ ਕਰ ਰਹੇ ਹੋ, ਕੰਟਰੋਵਰਸੀ ਕ੍ਰੀਏਟ ਕਰ ਰਹੇ ਹੋ ਤੁਸੀਂ ਪੰਜਾਬ ਜਾਂ ਹਰਿਆਣਾ ਦੇ ਵਿੱਚ। ਤੇ ਸਾਨੂੰ ਆ ਚਾਹੀਦਾ, ਜੇਕਰ ਹੁਣ ਆਪਣੀ ਹੋਂਦ ਨੂੰ ਜਿਹੜੀ ਅਸੀਂ ਗੱਲ ਚਲੋ ਪਹਿਲਾਂ ਕਰ ਰਹੇ ਸੀ, ਜੇਕਰ ਹੋਂਦ ਨੂੰ ਬਚਾਈ ਰੱਖਣਾ ਆ ਤਾਂ ਸਾਨੂੰ ਸਿੱਖ ਫਲਸਫੇ ਤੇ ਸੋਚਣਾ ਪਏਗਾ, ਉੱਤੇ ਕੰਮ ਕਰਨਾ ਪਏਗਾ, ਤੇ ਅੰਤ ਨੂੰ ਭਾਵੇਂ ਅੱਜ ਪੜ੍ਹ ਲਈਏ ਜਾਂ ਫਿਰ 20 ਸਾਲਾਂ ਨੂੰ, ਤੁਹਾਨੂੰ ਮੁੜ ਕੇ ਆਪਣੇ ਯਾਨੀ ਕਿ ਆਪਣਾ ਇਤਿਹਾਸ ਹੀ ਪੜ੍ਹਨਾ ਪੈਣਾ, ਗੁਰੂ ਗ੍ਰੰਥ ਸਾਹਿਬ ਤੇ ਆਉਣਾ ਪੈਣਾ, ਉਹੀ ਵਿਚਾਰਨਾ ਪੈਣਾ, ਤਾਂ ਜ਼ਿੰਦਗੀ ਸਿਖਾਲੀ ਘੱਟ ਹੋਣੀ ਆ,
ਘੱਟ ਹੋਣੀ। ਜੀ ਬਿਲਕੁਲ, ਕਹਿ ਰਿਹਾ ਹੁਣ ਆਪਾਂ ਗਾਣਾ ਵੀ ਸੁਣਨਾ, ਸੀਤਲ ਪ੍ਰਸਾਦ ਹੁਣੀ ਆਪਾਂ ਨੂੰ ਕਿਹਾ ਸੀਗਾ ਵੀ ਗਾਣਾ ਸੁਣਾ ਦਿਓ ਕਦੇ ਨਾ ਬਿੱਲੋ ਬੋਲੀ ਹੱਸ ਕੇ, ਚਲੋ ਆਪਾਂ ਵੀ ਸੁਣ ਲੈਂਦੇ ਹਾਂ, ਸ਼ਾਇਦ ਮੈਨੂੰ ਵੀ ਯਾਦ ਨੀ ਕਿਹੜਾ ਗਾਣਾ ਇਹਨਾਂ ਨੇ ਕਿਹਾ ਆ, ਸੁਣਦੇ ਹਾਂ ਜੀ, ਤੇ ਫਿਰ ਦੋਸਤੋ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ, ਇੱਡੇ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਵਿੱਚ।
ਮੱਥੇ ਵਿੱਚ ਤਿਉੜੀਆਂ ਨੀ ਅਸੀਂ ਤੇਰਾ ਕੀ ਚੱਕਿਆ, ਨੀ ਅਸੀਂ ਤੇਰਾ ਕੀ ਚੱਕਿਆ, ਨੀ ਹੁਣ ਵੇਂਦੀ ਰਹਿੰਦੀ ਤੁਹਾਨੂੰ, ਵੇਂਦੀ ਰਹਿੰਦੀ ਅੱਖਾਂ ਕੱਢ ਕੌੜੀਆਂ, ਕਦੇ ਨਾ ਬਿੱਲ ਬੋਲੀ ਹੱਸ ਕੇ। ਜ਼ਖਮ ਪਿਆਰ ਵਾਲੇ ਰਿਸਦੇ ਰਹਿਣਗੇ, ਇਹ ਕਦ ਸੁੱਕ ਨਹੀਂ ਸਕਦੇ, ਆਸ਼ਕਾਂ ਦੇ ਵਹਿਣ ਹੁੰਦੇ ਵਾਂਗ ਦਰਿਆਵਾਂ ਤੇ ਰੋਕਿਆ ਰੋਕਿਆ ਕਦੇ ਨੀ ਰੁਕ ਸਕਦੇ, ਜਦੋਂ ਨੈਣ ਸੀ ਮਲਾਂਦੀ ਥੋੜਾ ਜਿਹਾ ਸ਼ਰਮਾਂਦੀ, ਉਦੋਂ ਉੱਠਣ ਕਾਲ ਜੇ ਲੂਰੀਆਂ ਨੀ ਅਸੀਂ ਤੇਰਾ ਕੀ ਚੱਕਿਆ, ਨੀ ਅਸੀਂ ਤੇਰਾ ਕੀ ਚੱਕਿਆ, ਨੀ ਕੰਨ ਵੇਂਦੀ ਰਹਿੰਦੀ ਨਿਹਾਏ ਵੇਂਦੀ ਰਹਿੰਦੀ ਅੱਖਾਂ ਕੱਢ ਕੌੜੀਆਂ, ਕਦੇ ਨਾ ਬਿੱਲ ਬੋਲੀ ਹੱਸ ਕੇ।
ਵਿੱਚ ਪੈਰ ਜਦ ਪਾਲੀਏ ਤੇ ਹਰ ਗੱਲ ਪੈਂਦੀ ਏ ਸਹਾਰਨੀ ਇਸ਼ਕ ਮੈਦਾਨ ਵਿੱਚ ਪੈਰ ਜਦ ਪਾਲੀਏ ਤੇ ਹਰ ਗੱਲ ਪੈਂਦੀ ਏ ਸਹਾਰਨੀ ਹੱਸ ਹੱਸ ਕਰ ਦਈਏ ਕੁਰਬਾਨ ਮਿੱਤਰਾਂ ਤੋਂ ਜੇ ਪੈ ਜਾਏ ਜਿੰਦ ਵਾਰਨੀ ਜਿੰਦ ਯਾਰ ਨਾ ਸਿਲਾਈ ਪਰ ਬਣਿਆ ਕਸਾਈ ਅੱਜ ਸਾਂਝਾ ਹਾਏ ਹੋ ਗਈਆਂ ਨੇ ਘੋੜੀਆਂ ਨੇ ਅਸੀਂ ਤੇਰਾ ਕੀ ਚੱਕਿਆ ਨਿਕਾਲ ਵਹਿੰਦੀ ਰਹਿੰਦੀ ਹੁਣ ਵਹਿੰਦੀ ਰਹਿੰਦੀ ਅੱਖਾਂ ਕੱਢ ਕੌੜੀਆਂ ਕਦੇ ਨਾ ਬਿੱਲ ਬੋਲੀ ਹੱਸ ਕੇ ਸੁਪਨੇ ਚ ਤੈਨੂੰ ਮੈਂ ਆਵਾਜ਼ਾਂ ਮਾਰਾਂ ਰਾਤ ਨੂੰ ਨੀ ਉੱਠ ਕੇ ਸਦਾਈਆਂ ਵਾਂਗਰਾਂ ਜਦ ਦਿਨ ਜਾਵੇ ਚੜ ਜਾਵਾਂ ਗਲੀ ਵਿੱਚ ਖੜ ਚੜ ਵੇਖਦਾ ਚ ਬਾਹਰ ਦੀਆਂ ਪੌੜੀਆਂ ਨੀ ਅਸੀਂ ਤੇਰਾ ਕੀ ਚੱਕਿਆ ਨੀ ਕੰਨ ਵਹਿੰਦੀ ਰਹਿੰਦੀ ਹੁਣ ਵਹਿੰਦੀ ਰਹਿੰਦੀ ਅੱਖਾਂ ਕੱਢ ਕੌੜੀਆਂ ਕਦੇ ਨਾ ਬਿੱਲ ਬੋਲੀ ਹੱਸ ਕੇ
ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਮੋਰਿੰਡਾ ਮੋਟਰਸ 15 ਬੁਕਲੇਨ ਐਵੇਨਿਊ ਡੈਂਡੇਨੌਂਗ ਮੈਲਬੌਰਨ ਹਿਊਜ ਵਰਕਸ਼ਾਪ ਰੋਡ ਵਰਦੀ ਫਾਰ ਟਰੱਕਸ ਟ੍ਰੇਲਰਸ ਐਂਡ ਕਾਰਸ Mechanical, electrical batteries also available. Body repair insurance work, denting and painting. And all kind of truck and car tires, new and used. On the best prices, fitting and balancing. Truck wash, waiting area and driver restroom. They also provide truck rental. And open Monday to Saturday, 8 to 6 p.m. Emergency breakdown 24/7 days. We will beat any quotation. Our address is 15 Brooklyn Avenue, Dandenong, Melbourne. Call Melbourne 87121447. Mobile number is 0430179890 or 0433174372.
ऑस्ट्रेलिया वर्ज टैक्सेशन अकाउंटिंग या बिजनेस संबंधी किसी भी सलाह लिए संपर्क करो मैक्स मार्जिन अकाउंटेंट्स नो इंडिविजुअल या बिजनेस दिया इनकम टैक्स ते जीएसटी रिटर्न ना कंपनी पार्टनरशिप ट्रस्ट ते सुपरफंड दे सेटअप बिजनेस प्लान बिजनेस शुरू करने बारे चक्री दिन बारे सलाह या टैक्स डिपार्टमेंट ना किसी भी किस्म दे इशू हल करने हो ता सुखविंदर सिंह नो फोन करो मोबाइल नंबर 0470430650 ते 1300-886-518 पता नोट करो 168 मैडर लेकिस बुलेवार्ड बिंदम वेल मेलबर्न वेबसाइट भी विजिट करो mmcpa.com.au ऑस्ट्रेलिया पर इमिग्रेशन संबंधी अपने किसी भी किस्म के मसले या मदद ले याद रखो ज्योरिस ऑस्ट्रेलिया लॉयर्स नो Parent Visa, Partner and Spouse Visa, Employer Sponsorship, ENS, Labor Agreement, RSMS, Student ja 4 week kise kisam di Professional Visa madad ja salah le, e Jaz Khan nu turant samparak karo. Phone number 02-9687-4748 te ja website visit karo jurisaustralia.com.au. E Australia parch apni sevaavan dinde ne.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਸੀਤਲ ਪ੍ਰਸਾਦ ਹੁਣੀ ਜਿਹੜਾ ਗਾਣਾ ਕਿਹਾ ਸੀਗਾ ਚੰਨੀ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਆਪਾਂ ਸੁਣਿਆ ਉਹ ਬਹੁਤ ਵਧੀਆ ਸੀ ਗਾਣਾ ਹਨਾ ਪੁਰਾਣਾ ਸੀਗਾ ਤੇ ਗੁਰਸੇਵ ਸਿੰਘ ਜੀ ਕੱਲ ਫਿਰ ਕੁੱਟ ਕਟਾਈ ਦੀ ਗੱਲ ਕਰਦੇ ਆ ਕੱਲ ਮੁੱਖ ਮੰਤਰੀ ਦੀ ਕੋਠੀ ਘੇਰਨ ਜਾਂਦੇ ਸੀ ਕਾਂਗਰਸੀ ਬੜੇ ਭਜਾਵ ਜਾ ਕੁੱਟੇ
ਹਾਂਜੀ ਦਲਜੀਤ ਸਿੰਘ ਜੀ ਪਹਿਲਾਂ ਤਾਂ ਚਲੋ ਹੁੰਦਾ ਇੱਕ ਤਾਂ ਸਦੇੜਨਾ ਹੁੰਦਾ ਨਾ ਕਿ ਜਾ ਰਹੇ ਆ ਪ੍ਰਦਰਸ਼ਨ ਕਰਨ ਤਾਂ ਕਾਲਜਾਂ ਦੇ ਵਿੱਚੋਂ ਕੱਢ ਕੱਢ ਕੇ ਜੇ ਜਨ ਨੱਠੇ ਜਾਂਦੇ ਜਨ ਜਾਂਦੇ ਕੁੱਟੇ ਆ ਜੀ ਜ਼ਖਮੀ ਕੀਤੇ ਆ ਤੇ ਆਪਣੇ ਇੱਕ ਕਿਸਾਨ ਆਗੂ ਮੱਖੂ ਸਾਹਿਬ ਹਰਦੀਪ ਸਿੰਘ ਮੱਖੂ ਜੀ ਬੇਹੋਸ਼ ਹੋ ਕੇ ਡਿੱਗ ਪਏ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ
ਬਿਲਕੁਲ ਤੇ ਪਿਛਲੇ ਵੀਕ ਜਾਂ ਉਦੋਂ ਪਿਛਲੇ ਵੀਕ ਜਾਣੀ ਇੱਕ ਜਾਂ ਦੋ ਵੀਕ ਦੇ ਵਿੱਚ ਗੱਲ ਹੋਈ ਸੀਗੀ ਕਿ ਪੰਜਾਬ ਪੁਲਿਸ ਦਾ ਕਹਿੰਦੇ ਵੀ ਆਧੁਨਿਕ ਕੀ ਕਾਰਨ ਕਰਨਾ ਆ ਤੇ ਆਪਣੇ ਜਿਹੜੇ ਡੀ ਆਈ ਜੀ ਸੀਗੇ ਉਹ ਕਹਿ ਰਹੇ ਸੀ ਵੀ ਕੀ ਦੱਸ ਰਹੇ ਸੀ ਪੱਤਰਕਾਰਾਂ ਨੂੰ ਵੀ ਕੀ ਲਿਆ ਤੁਸੀਂ ਜਿਹੜਾ ਆਧੁਨਿਕੀਕਰਨ ਕਰਨਾ ਆ ਸੈਂਟਰ ਵੱਲੋਂ ਇੰਨੇ ਪੈਸੇ ਮਿਲੇ ਆ ਤੇ ਉਹਨੇ ਕਿਹਾ ਵੀ ਅਸੀਂ ਤੋਪਾਂ ਵੀ ਪਾਣੀ ਵਾਲੀਆਂ ਤੋਪਾਂ ਵੀ ਲੈਣੀਆਂ ਤੇ
ਠੀਕ ਹੈ ਜੀ
ਪਾਣੀ ਵਾਲੀਆਂ ਤੋਪਾਂ ਤੇ ਕੱਲ ਕਾਂਗਰਸੀਆਂ ਦੇ ਚਲਾਈਆਂ
ਠੀਕ ਹੈ ਜੀ
ਡੈਮੋਕ੍ਰੇਸੀ ਜਿਹੜੀ ਹੁੰਦੀ ਲੋਕਾਂ ਦਾ ਰਾਜ ਹੁੰਦਾ ਉਹਦੇ ਵਿੱਚ ਦੇਖੋ ਪ੍ਰੈਸ਼ਰ ਸਮੂਹ ਵੀ ਹੁੰਦੇ ਆ ਦਮਾ ਸਮੂਹ ਜਿਹਨੂੰ ਆਪਾਂ ਕਹਿ ਦਿੰਦੇ ਆ ਪ੍ਰੈਸ਼ਰ ਗਰੁੱਪ ਹੁੰਦੇ ਆ ਤਾਂ ਕਿ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਦੱਸਣ ਦੇ ਲਈ ਦੇਖੋ ਹਰ ਇੱਕ ਬੰਦੇ ਨੂੰ ਹੈਗਾ ਕਿ ਉਹ ਬੰਦਾ ਜਿਹੜਾ ਵਿਰੋਧ ਜਿਹੜਾ ਆ ਆਪਣੇ ਤਰੀਕੇ ਦੇ ਨਾਲ ਦੱਸ ਸਕਦਾ ਆ ਪਰ ਖੈਰ ਇਹਦੇ ਵਿੱਚ ਪੁਲਿਸ ਵਾਲੇ ਵੀ ਹੁਣ ਜੇ ਕਹੀਏ ਉਹ ਕਹਿ ਰਹੇ ਆ ਵੀ ਜਿੱਥੇ ਇੱਥੇ ਨਹੀਂ ਇਹ ਇਕੱਠੇ ਹੋ ਸਕਦੇ ਸੀ ਉੱਥੇ ਇਹਨਾਂ ਨੇ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਆ ਕਾਫੀ ਈਵਨ ਕਿ ਪੁਲਿਸ ਜਿਹੜੀ ਆ ਕਾਂਗਰਸ ਭਵਨ ਦੇ ਵਿੱਚ ਵੀ ਦਾਖਲ ਹੋਈ ਹੈ ਤੇ ਕਾਫੀ ਜਾਣੀ ਭੱਜ ਭੱਜ ਕੇ ਜਿੱਦਾਂ ਕੁੱਟੇ ਆ ਕਾਂਗਰਸੀ ਮੈਨੂੰ ਲੱਗਦਾ ਨੀ ਹੁਣ ਛੇਤੀ ਕਿਤੇ ਜਾਣਗੇ ਉੱਧਰ ਨੂੰ
ਠੀਕ ਹੈ ਜੀ। ਇੱਕ ਗੱਲ ਤੁਸੀਂ ਦਲੀਪ ਸਿੰਘ ਜੀ ਨੋਟਿਸ ਕੀਤੀ, ਆਪਾਂ ਜਦੋਂ ਕੋਈ ਗੱਲ ਕਰਦੇ ਹਾਂ ਜਾਂ ਕਾਂਗਰਸੀ ਜਾਂ ਅਕਾਲੀ ਤੇ ਏਦਾਂ ਨੀ ਆਉਂਦਾ ਕਿ ਬੰਦੇ ਹੋਣਗੇ ਨਾ, ਖਬਰ ਵੀ ਏਦਾਂ ਦੀ ਕਾਂਗਰਸੀ ਗੁੱਟੇ ਤਾਂ ਐ ਨੀ ਬੰਦੇ ਆ, ਪੁਲਿਸ ਵਾਲੇ ਦੇਖਦੇ ਹੋਣਗੇ ਏਦਾਂ ਹੀ ਕਹਿੰਦੇ ਹੋਣਗੇ ਕਿ ਅੱਜ ਬਹੁਤ ਕਾਂਗਰਸੀ ਏ ਗੁੱਟੇ, ਵਾਹ ਭਾਵੇਂ ਅਕਾਲੀ ਆ ਭਾਵੇਂ ਕਾਂਗਰਸੀ ਏ ਆ, ਤੇ ਕੋਈ ਬਸ ਨਾਂ ਦੇ ਨਾਲ ਜੋੜ ਦਿੱਤਾ ਜਾਂਦਾ ਆ। ਤੇ ਜੋ ਹੁਣ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਚਲੋ ਹੱਕ ਆ ਆਪਣਾ, ਸੰਵਿਧਾਨਕ ਹੱਕ ਆ ਕਿ ਤੁਸੀਂ ਆਪਣੇ ਪ੍ਰਤੀਕਿਰਿਆ ਜ਼ਾਹਿਰ ਕਰ ਸਕਦੇ ਨਾ ਬੇਸ਼ੱਕ ਦਵਾ ਸਬੂਤ, ਪਰ ਗੱਲ ਤਾਂ ਉਹੀ ਹੈ ਕਿ ਕੰਸਟੀਟਿਊਸ਼ਨ ਲਾਗੂ ਜ਼ਰੂਰ ਹੋ ਗਿਆ ਪਰ ਆਪਾਂ ਆਪਣੇ ਚ ਲਾਗੂ ਨੀ ਹੋ ਸਕਿਆ ਹਜੇ ਤੱਕ, ਜ਼ਰੂਰ ਆਪਣਾ ਜੇ ਹੋ ਜਾਵੇ ਫਿਰ ਤਾਂ ਗੱਲਾਂ ਹੀ ਕੀ ਹੈ ਨਾ, ਕਿਉਂਕਿ ਸਰਕਾਰਾਂ ਨੂੰ ਉਂਝ ਤਾਂ ਸੁਣਦਾ ਹੀ ਨੀ, ਸ਼ਾਂਤੀ ਨਾਲ ਬੈਠੇ ਹੋ ਤਾਂ ਕੋਈ ਸੁਣਦਾ ਹੀ ਨੀ ਨਾ, ਕਿੰਨਾ ਚਿਰ ਜੇਕਰ ਕਹੀਏ ਕਿ ਇੱਕ ਥਾਂ ਜੋ ਪ੍ਰੋਪਰ ਬੈਠ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਨਗੇ ਜਾਂ ਰੋਸ ਪ੍ਰਗਟ ਕਰਨਗੇ ਤੇ ਉਹ ਤਾਂ ਸੁਣਦੇ ਨੀ, ਬਾਕੀ ਹੁਣ ਵੋਟਾਂ ਜਿੰਨਾ ਲਾਗੇ ਆਈ ਜਾਣਾ ਤੇ ਸਾਰੇ ਜਿੰਨੇ ਵੀ ਆਪਣੇ ਜਥੇਬੰਦੀਆਂ ਆ ਬੇਸ਼ੱਕ ਚਲੋ ਨੇ ਤਾਂ ਸਪੋਰਟ ਕਰਨੀ ਹੋਈ ਆ ਇਹਨਾਂ ਸਾਰਿਆਂ ਦੀ, ਉਨਾ ਫਿਰ ਪਾਣੀ ਵਾਲੀਆਂ ਟੋਪਾਂ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਊਗੀ ਕੰਮ ਜਾਣ ਕੇ ਉਹ।
ਜੀ ਬਿਲਕੁਲ, ਤੇ ਕਾਫੀ ਵੈਸੇ ਕਾਂਗਰਸੀ ਵਾਲੇ ਜੇ ਕਹਿ ਦਈਏ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਵੀ ਥੋੜੀ ਜਿਹੀ ਭਾਰੀ ਪੈ ਗਈ ਉੱਥੇ ਸੀਜ਼ਨੋ ਦੇ ਵਿੱਚ, ਕਾਫੀ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਹਦੇ ਬਾਰੇ ਕੀ ਕਹਿਣਾ ਹੈ ਸਾਡਾ, ਕਹਿੰਦੇ ਵੀ ਜੁੱਤੀਆਂ ਵੀ ਉਹਨਾਂ ਉੱਤੇ ਸਿੱਟੀਆਂ, ਪਾਣੀ ਦੀਆਂ ਬੋਤਲਾਂ ਵੀ ਸਿੱਟੀਆਂ ਗਈਆਂ ਉਹਨਾਂ ਉੱਤੇ।
ਹਾਂਜੀ ਚਲ ਰੋਸ ਠੀਕ ਆ ਜੀ, ਕਿਹੜਾ ਚਲੋ ਹੈਗਾ ਕਿ ਕਾਂਗਰਸ ਦਾ ਜੋ ਨੌਵਾਂ ਦਾ ਨਾ ਆਪਾਂ ਜਿਹੜੇ ਸਿੱਖਾਂ ਸੀ ਤੇ ਸਾਨੂੰ 1984 ਦਾ ਯਾਦ ਆ ਜਾਂਦਾ ਕਿਉਂਕਿ ਅਸੀਂ ਉਦੋਂ ਜੁੜ ਕੇ ਦੇਖਿਆ ਜਾਂਦਾ ਹੈ ਨਾ, ਪਰ ਹੁਣ ਅਮੈਰੀਕਾ ਸ਼ਹਿਰ ਜਾਂ ਇੱਥੇ ਜੇ ਕੋਈ ਆਉਂਦਾ ਆ ਕੋਈ ਢੰਗ ਹੋਣਾ ਚਾਹੀਦਾ ਪਾਣੀ ਦੀਆਂ, ਕਿਉਂਕਿ ਉੱਥੇ ਪੁਲਿਸ ਵੀ ਹੋਊਗੀ ਨਾ ਉੱਥੇ ਦੀ ਪੁਲਿਸ, ਮੈਂ ਵੀਡੀਓ ਦੇਖੀ ਪ੍ਰੋਪਰ ਕੱਲ ਰਾਤੀ ਵੀਡੀਓ ਦੇਖੀ ਤੇ ਪੁਲਿਸ ਵਾਲੇ ਕਹਿ ਰਹੇ ਸੀਗੇ ਪਿੱਛੇ ਹਟੋ ਆਪਣੇ ਜਿਹੜੇ ਸਿੱਖ ਜਥੇਬੰਦੀ ਦੇ ਸੀ, ਪਰ ਕਾਰਨ ਇਹੀ ਹੈ ਕਿ ਸਵਾਲ ਪੁੱਛਿਆ ਪਹਿਲਾਂ ਸ਼ਾਂਤੀ ਐਂ ਗਲਤ ਨੀ ਕਹਿ ਸਕਦੇ ਆਪਾਂ ਸਿੱਖ ਜਥੇਬੰਦੀ ਨੂੰ, ਉੱਥੇ ਖਾਲਿਸਤਾਨ ਦੇ ਨਾਅਰੇ ਵੀ ਲਗਾਏ ਗਏ ਉਹਨਾਂ ਵੱਲੋਂ ਬਾਅਦ ਵਿੱਚ ਲਗਾਏ ਗਏ, ਪਰ ਪਹਿਲਾਂ ਉਹਨਾਂ ਵੱਲੋਂ ਸਵਾਲ ਹੀ ਕੀਤੇ ਗਏ ਸੀ, ਉਹ ਵੀ ਹੁਣ ਹੱਕ ਤਾਂ ਬਣਦਾ ਨਾ ਜਵਾਬ ਦਵੋ, ਤੁਸੀਂ ਇੰਨਾ ਚਿਰ ਰਾਜ ਕੀਤਾ ਪੰਜਾਬ ਦੇ ਵਿੱਚ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਗਿਆ, ਕਦੇ ਤੁਸੀਂ ਅਕਾਲੀਆਂ ਚ ਆ ਜਾਂਦੇ ਸੀ ਕਦੇ ਕਿਸੇ ਪਾਸੇ ਜਾਂਦੇ ਹੋ ਤੁਸੀਂ ਨਾ, ਇੱਕ ਰੋਸ ਹੁੰਦਾ ਇੱਕ ਰੋਹ ਹੁੰਦਾ ਹੈ ਨਾ, ਪਰ ਉਹਨਾਂ ਵੱਲੋਂ ਤਾਂ ਹਜੇ ਕੁਛ ਕਿਹਾ ਨੀ ਸੀ ਗਿਆ, ਪਰ ਜਿਹੜੇ ਹਮਾਇਤੀ ਹੁੰਦੇ ਆ
ਜੀ
ਤੇ ਉਹਨਾਂ ਵੱਲੋਂ ਜਾਣੀ ਕਿ ਬਸ ਬੋਲਬਾਣੀ ਸ਼ੁਰੂ ਹੋ ਗਈ ਥੋੜੀ ਜਿੰਨਾ ਤਣਾਅ ਵੱਧ ਗਿਆ, ਪਰ ਫਿਰ ਵੀ ਜੁੱਤੀਆਂ ਤੇ ਪਾਣੀ ਨਹੀਂ ਨਹੀਂ ਮੇਰੇ ਹਿਸਾਬ ਨਾਲ ਨਹੀਂ ਕਰਨਾ ਚਾਹੀਦਾ ਸੀ।
ਜਦੋਂ ਆਪਾਂ ਦੇਖੋ ਆਪਾਂ ਪਰ ਫਿਰ ਵੀ ਆਪਣਾ ਪਿਛੋਕੜ ਚਾਹੇ ਆਪਣੇ ਅੱਗੇ ਬੱਚੇ ਵੀ ਆ ਉਹਨਾਂ ਦਾ ਪਿਛੋਕੜ ਜਿਹੜਾ ਆਪਣਾ ਪੰਜਾਬੀ ਰਹਿਣਾ, ਆਪਾਂ ਦੀ ਪਛਾਣ ਜਿਹੜੀ ਆਪਣੀ ਜਿਹੜੀ ਇੱਕ ਸ਼ਕਲ ਆ ਸੂਰਤ ਆ ਕੰਪਲੈਕਸ਼ਨ ਆ ਉਹ ਸਾਰਾ ਕੁਛ ਸਾਡਾ ਜਿਹੜਾ ਇੰਡੀਅਨ ਆ, ਇਹਦਾ ਮਤਲਬ ਇਹ ਆ ਕਿ ਅਸੀਂ ਇਕੱਲੇ ਆਪਣੇ ਆਪ ਨੀ ਤੁਰੇ ਹੁੰਦੇ, ਜਾਣੀ ਇੱਕ ਦਲਜੀਤ ਸਿੰਘ ਨੀ ਤੁਰਿਆ ਜਾਂ ਗੁਰਸੇਵਕ ਸਿੰਘ ਨੀ ਤੁਰਿਆ ਜਾ ਰਿਹਾ, ਇੱਕ ਪੂਰੀ ਕਮਿਊਨਿਟੀ ਨੂੰ ਇੱਕ ਕੌਮ ਨੂੰ ਲੈ ਕੇ ਤੁਰਿਆ ਹੋਇਆ ਹੁੰਦਾ, ਉਹਦੀ ਜ਼ਿੰਮੇਵਾਰੀ ਲੈ ਕੇ ਅਸੀਂ ਤੁਰੇ ਹੁੰਦੇ ਆ। ਅਸੀਂ ਕੋਈ ਵੀ ਗਲਤ ਹਰਕਤ ਕਰਦੇ ਹਾਂ ਉਹ ਦਲਜੀਤ ਨੇ ਨੀ ਹਰਕਤ ਕੀਤੀ, ਉਹ ਇੰਡੀਅਨ ਨੇ ਕੀਤੀ ਆ ਜਾਂ ਪੰਜਾਬੀ ਨੇ ਕੀਤੀ ਆ, ਹਨਾ। ਇਸ ਕਰਕੇ ਸਾਡੀ ਕੌਮ ਦਾ ਜਿਹੜਾ ਦਰੋਂ ਮਦਾਰ ਆ ਜਿਹੜੀ ਉਹਦੀ ਇੱਕ ਸ਼ਾਖ ਆ ਉਹਦੀ ਅਸੀਂ ਉਹਨੂੰ ਨਾਲ ਲੈ ਕੇ ਚੱਲ ਰਹੇ ਹੁੰਦੇ ਹਾਂ ਜਿੱਥੇ ਵੀ ਕਿਤੇ ਜਾਂਦੇ ਹਾਂ, ਖਾਸ ਤੌਰ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ, ਸਾਡੇ ਉੱਤੇ ਹਰ ਇੱਕ ਸ਼ਖਸ ਦੇ ਉੱਤੇ ਜਿਹੜਾ ਕਿ ਆਪਣੀ ਪਿਛੋਕੜ ਦੇ ਨਾਲ ਜੁੜਿਆ ਹੋਇਆ ਤੇ ਲੋਕੀ ਉਹਦੀ ਕੰਪਲੈਕਸ਼ਨ ਦੇਖ ਕੇ ਉਹਦੀ ਭਾਸ਼ਾ ਦੇਖ ਕੇ ਉਹਦੇ ਐਕਸੈਂਟ ਦੇਖ ਕੇ ਉਹਨੂੰ ਇਹ ਕਹਿਣਗੇ ਕਿ ਇਹ ਇੰਡੀਅਨ ਆ, ਉਹ ਇੱਕ ਇੰਡੀਅਨ ਕਿਉਂ ਕਹਿਣਗੇ, ਉਹ ਇੱਕ ਸਾਰਾ ਦੇਸ਼ ਨੂੰ ਰੈਪ੍ਰੈਜੈਂਟ ਕਰ ਰਿਹਾ ਉਸ ਵੇਲੇ। ਜਦੋਂ ਹੁਣ ਤੁਸੀਂ ਇੱਕ ਪਰਾਏ ਦੇਸ਼ ਦੇ ਵਿੱਚ ਇੱਕ ਦੇਖੋ ਸੰਵਿਧਾਨਕ ਅਹੁਦਾ, ਚਾਹੇ ਉਹਨਾਂ ਦੇ ਕੋਲ ਇਸ ਟਾਈਮ ਹੈ ਨੀ, ਪਰ ਉਹ ਸੰਵਿਧਾਨਕ ਅਹੁਦੇ ਦੇ ਉੱਤੇ ਰਹੇ ਆ, ਹੁਣ ਵੀ ਉਹ ਸੰਵਿਧਾਨਕ ਤੌਰ ਤੇ ਇੱਕ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਹੈਗੇ ਆ ਅੰਮ੍ਰਿਤਸਰ ਤੋਂ, ਜਾਣੀ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਆ, ਬਹੁਤ ਕਈ ਲੱਖ ਜਿਹੜੀਆਂ ਵੋਟਾਂ ਲੈ ਕੇ ਉਹ ਜਿੱਤੇ ਆ। ਉੱਥੇ ਜਾ ਕੇ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਆ ਕਿ ਤੁਸੀਂ ਉਹਨਾਂ ਉੱਤੇ ਜੁੱਤੀਆਂ ਸੈੱਟਦੇ ਆ ਜਾਂ ਕਿੱਦਾਂ, ਇਹ ਇੱਕ ਤਰ੍ਹਾਂ ਦੀ ਤੁਸੀਂ ਆਪਣੀ ਜਿਹੜੀ ਫਿਤਰਤ ਆ ਉਹ ਦਰਸਾ ਰਹੇ ਆ ਵੀ ਇੰਡੀਅਨ ਲੋਕ ਆਪਣੇ ਮੈਂਬਰ ਪਾਰਲੀਮੈਂਟ ਨੇ ਇੱਦਾਂ ਕਰਦੇ ਆ। ਇਹ ਇੱਕ ਗਲਤ ਸੰਦੇਸ਼ ਗਿਆ ਲੋਕਾਂ ਦੇ ਵਿੱਚ, ਇੱਦਾਂ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਬਾਹਰਲੇ ਦੇਸ਼ਾਂ ਦੇ ਵਿੱਚ।
ਹਾਂਜੀ, ਖਾਸ ਕਰਕੇ ਸਿੱਖਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਦੇਖੋ ਹੁਣ ਉਹਨਾਂ ਮੁਲਕਾਂ ਦੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਬਹੁਤ ਮਿਹਨਤ ਕਰਕੇ ਇੱਕ ਰੈਪੂਟੇਸ਼ਨ ਕ੍ਰੀਏਟ ਕੀਤੀ ਹੈ ਨਾ, ਕਿਹੜੇ ਕਿਹੜੇ ਅਹੁਦਿਆਂ ਤੇ ਬੈਠੇ ਹੋਏ ਆ, ਬਹੁਤ ਮਿਹਨਤ ਕੀਤੀ ਆ, ਤੇ ਖਾਸ ਕਰਕੇ ਹੁਣ ਲੋਕਾਂ ਨੂੰ ਸਮਝ ਵੀ ਲੱਗਣ ਲੱਗ ਪਈ ਕਿ ਜਿਹੜੀ ਇਹਨਾਂ ਦੀਆਂ ਮੰਗਾਂ ਸੀਗੀਆਂ ਦੋ ਦਹਾਕੇ ਪਹਿਲਾਂ ਤਿੰਨ ਦਹਾਕੇ ਪਹਿਲਾਂ ਜਾਇਜ਼ ਸੀਗੀਆਂ, ਪਰ ਛੋਟੀ ਜਿਹੀ ਹਰਕਤ ਸਾਰੇ ਦੇ ਪਾਣੀ ਫੇਰ ਦਿੰਦੀ ਆ। ਸੋ ਜੇਕਰ ਉੱਥੇ ਤਣਾਅ ਬਣਿਆ ਵੀ ਤਾਂ ਸੀ ਤਾਂ ਉਹਨੀ ਕਿਹੜਾ ਉੱਥੇ ਐਕਸ਼ਨ ਲੈਣਾ, ਦੇਖਿਆ ਜਾਵੇ ਇਹਨਾਂ ਦੇ ਹੱਥ ਜਿਹੜੀ ਪਾਵਰ ਸੀ ਉੱਥੇ ਅਮਰੀਕਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾ, ਤੇ ਜਾਂ ਫਿਰ ਇਹਨਾਂ ਦੇ ਜਵਾਬਾਂ ਨੇ ਕੁਛ ਤੁਹਾਡਾ ਜੇ ਉੱਥੇ ਜਵਾਬ ਦਿੰਦੇ ਵੀ ਆਹ ਕੋਈ ਐਡੀ ਗੱਲਬਾਤ ਨੀ ਸੀ ਬਣਨੀ, ਕਿਉਂਕਿ ਤੁਸੀਂ ਮਿਹਨਤ ਕਰ ਰਹੇ ਹੋ ਹੋਰ ਤਰੀਕੇ ਨਾਲ ਲੋਕਾਂ ਦੇ ਵਿੱਚ ਦੱਸ ਰਹੇ ਹੋ, ਦੁਨੀਆਂ ਨੂੰ ਦੱਸ ਰਹੇ ਹੋ ਹਨਾ ਸਾਡੀਆਂ ਮੰਗਾਂ ਕੀ ਆ, ਸਾਡੀ ਲੋੜਾਂ ਕੀ ਆ, ਸਿੱਖ ਕੌਣ ਆ ਤੇ ਪੰਜਾਬੀ ਕੌਣ ਆ ਨਾ,
ਮੇਲੇ ਲੱਗਦੇ ਆਪਣੇ ਪੰਜਾਬੀਆਂ ਸਿੱਖਾਂ ਦੇ ਮੇਲੇ ਲੱਗਦੇ ਸਪੋਰਟ ਕਰਦੇ ਆ ਨਾ ਤੇ ਫਿਰ ਉਹ ਅੱਗੇ ਵਾਸਤੇ ਉਹਨਾਂ ਦੇ ਮਨ ਚ ਵੀ ਆ ਜਾਂਦਾ ਨਹੀਂ ਯਾਰ ਜੇ ਹੁਣ ਜੁੱਤੀ ਕੋਈ ਪਾਣੀ ਦੀ ਬੋਤਲ ਪੁਲਿਸ ਵਾਲੇ ਲੱਗੀ ਹੋਊਗੀ ਉਹ ਕੀ ਸੋਚਦਾ ਹੋਊਗਾ ਅਗਲੀ ਵਾਰ ਕੋਈ ਨੀ ਮੈਂ ਦੱਸੂ ਤੁਹਾਨੂੰ
ਬਿਲਕੁਲ ਤੇ ਖਾਸ ਤੌਰ ਤੇ ਜਿੱਦਾਂ ਦਾ ਹੁਣ ਗੁਰਦੁਆਰਿਆਂ ਦੇ ਵਿੱਚ ਵੀ ਦੇਖੋ ਹਾਲਾਤ ਕਿੱਦਾਂ ਦੇ ਬਣਦੇ ਯਾਰ ਬੜੇ ਚਿੰਤਾਜਨਕ ਇਹ ਹਾਲਾਤ ਹੈਗੇ ਆ ਕਿ ਸਾਨੂੰ ਥੋੜੀ ਜਿਹੀ ਦੋਸਤੋ ਥੋੜੀ ਜਿਹੀ ਆਪਣੇ ਵਿੱਚ ਸਹਿਣਸ਼ੀਲਤਾ ਜਿਹੜੀ ਹੈ ਉਹ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਜਿਹੜਾ ਇੱਕ ਅਸੀਂ ਰੈਪ੍ਰੈਜੈਂਟ ਕਰ ਰਹੇ ਹਾਂ ਉਹ ਜ਼ਰੂਰ ਜਿਹੜਾ ਨਾਲ ਨਾਲ ਅਸੀਂ ਆਪਣੇ ਆਪ ਨੂੰ ਜਿਹੜਾ ਆ ਸ਼ੋ ਕਰ ਪਾਈਏ ਆਪਣੀਆਂ ਚੰਗੀਆਂ ਚੀਜ਼ਾਂ ਆਪਣੀ ਕੌਮ ਦੀਆਂ ਆਪਣੀ ਵਿਰਾਸਤ ਦੀਆਂ ਉਹ ਲੋਕਾਂ ਦੇ ਨਾਲ ਸਾਂਝੀਆਂ ਕਰ ਸਕੀਏ। ਅਗਲੀ ਖਬਰ ਗੁਰਸੇਵ ਸਿੰਘ ਜੀ ਬਾਬਾ ਰਾਮਦੇਵ ਅਸਲੀ ਸਿਆਸਤ ਕਰ ਗਿਆ ਬਾਕੀ ਤਾਂ ਐਵੇਂ ਆ।
ਅੱਛਾ ਜੀ ਕੀ
ਬਾਬਾ ਰਾਮਦੇਵ ਜੀ ਕੱਲ ਲਾਲੂ ਪ੍ਰਸ਼ਾਦ ਯਾਦਵ ਨੂੰ ਮਿਲੇ ਆ। ਮੈਂ ਹੈਰਾਨ ਇਸ ਗੱਲ ਕਰਕੇ ਹੋਇਆ ਵੀ ਲਾਲੂ ਪ੍ਰਸ਼ਾਦ ਯਾਦਵ ਜਦੋਂ ਇਹ 2014 ਦੀਆਂ ਚੋਣਾਂ ਹੋਈਆਂ ਤੇ ਸ਼ਰੇਆਮ ਬਾਬਾ ਰਾਮਦੇਵ ਮੋਦੀ ਦੇ ਹੱਕ ਦੇ ਵਿੱਚ ਭੁਗਤੇ ਆ ਉਸ ਵੇਲੇ ਲਾਲੂ ਪ੍ਰਸ਼ਾਦ ਯਾਦਵ ਨੇ ਬਹੁਤ ਨਿੱਜੀ ਵੀ ਹਮਲੇ ਉਹਨਾਂ ਉੱਤੇ ਕੀਤੇ ਵੀ ਮੇਰੀਆਂ ਇਹ ਮਿਹਨਤਾਂ ਕਰਦਾ ਸੀ ਜਦੋਂ ਇਹ ਫਸ ਗਿਆ ਸੀ ਇੱਦਾਂ ਦੀਆਂ ਵੀ ਇੰਟਰਵਿਊ ਹੈਗੀਆਂ ਆ ਲਾਲੂ ਪ੍ਰਸ਼ਾਦ ਯਾਦਵ ਦੀਆਂ। ਪਰ ਬਾਬਾ ਰਾਮਦੇਵ ਨੇ ਸ਼ਾਇਦ ਹੁਣ ਕਾਫੀ ਉਹਨਾਂ ਦੇ ਉੱਤੇ ਕਹਿ ਲਓ ਵੀ ਪ੍ਰਭਾਵ ਪਾਇਆ ਹੈ। ਕੱਲ ਉੱਤੇ ਯੋਗ ਸਿਖਾਉਣ ਪਹੁੰਚੇ ਸੀਗੇ ਨਵੀਂ ਦਿੱਲੀ ਦੇ ਵਿੱਚ ਤੇ ਲਾਲੂ ਨੂੰ ਵੀ ਭੇਂਟ ਕੀਤੇ ਉਹਨਾਂ ਨੇ ਤੇ ਇੱਕ ਐਨਰਜੀ ਜੂਸ ਵੀ ਪਿਲਾਇਆ ਨਾਲ ਦੀ ਨਾਲ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਦੇ ਇੱਕ ਕਰੀਮ ਵੀ ਲਾਈ ਆ ਗੋਲਡ ਕਰੀਮ ਲਾਈ ਤੇ ਕਿਹਾ ਵੀ ਇਹ ਜਿਹੜੀ ਕਰੀਮ ਆ ਉਹ ਜੜੀਆਂ ਬੂਟੀਆਂ ਤੋਂ ਬਣਦੀ ਆ। ਉਹਨਾਂ ਨੇ ਇਹ ਵੀ ਕਿਹਾ ਵੀ ਲਾਲੂ ਨੂੰ ਜਿਹੜਾ ਬ੍ਰਾਂਡ ਅੰਬੈਸਡਰ ਵੀ ਬਣਾਇਆ ਇਹਦਾ ਯੋਗਾ ਦਾ ਉਹਨਾਂ ਨੇ ਕਿਹਾ ਵੀ ਮੇਰਾ ਉਧਰੋਂ ਲਾਲੂ ਪ੍ਰਸ਼ਾਦ ਯਾਦਵ ਕਹਿੰਦੇ ਆ ਵੀ ਮੇਰਾ ਕੋਈ ਰਾਮਦੇਵ ਦੇ ਨਾਲ ਝਗੜਾ ਨਹੀਂ ਹੈਗਾ ਤੇ ਮੈਂ ਤਾਂ ਕਹਿੰਦੇ ਵੀ ਹੁਣ ਰਾਮਦੇਵ ਦੇ ਪ੍ਰੋਡਕਟ ਜਿਹੜੇ ਆ ਉਹੀ ਵਰਤੋਂ ਕਰਨੀ ਆ ਤੇ ਕਹਿੰਦੇ ਮੈਂ ਪਰਮਾਨੈਂਟ ਇਹਦਾ ਬ੍ਰਾਂਡ ਅੰਬੈਸਡਰ ਹੈਗਾ ਆਪਣੇ ਬਾਬਾ ਰਾਮਦੇਵ ਦੇ ਪ੍ਰੋਡਕਟ ਪਤੰਜਲੀ ਦਾ ਤੇ ਖੈਰ ਚੋਗਾ ਪਾਈ ਗਿਆ ਹੈ ਨਾ ਬਾਬਾ ਰਾਮਦੇਵ ਪਤਾ ਨੀ ਕਿੱਦਾਂ ਵੱਟੇ ਹੋਣਗੇ ਲਾਲੂ ਪ੍ਰਸ਼ਾਦ ਯਾਦਵ ਛੇਤੀ ਹੱਥ ਨਹੀਂ ਹੁੰਦਾ ਉਹਦੇ।
ਸਹੀ ਗੱਲ ਐਵੇਂ ਨੀ ਦੁਨੀਆਂ ਦੇ ਵਿੱਚ ਭਾਰਤ ਦੀ ਰਾਜਨੀਤੀ ਮਸ਼ਹੂਰ ਆ
ਜੀ ਬਿਲਕੁਲ ਹਨਾ ਤੇ ਬਾਬੇ ਬਹੁਤ ਕੁਛ ਕਰ ਜਾਂਦੇ ਆ ਤੇ ਮੈਂ ਤਾਂ ਬੜਾ ਹੈਰਾਨ ਕੱਲ ਦਾ ਸੀਗਾ ਕਿ ਬੜਾ ਸੀਗਾ। ਖੈਰ ਆਪਾਂ ਦੋਸਤੋ ਮਿਲਦੇ ਆ ਗਾਣੇ ਤੋਂ ਬਾਅਦ। ਆਪਣੇ ਚੰਨਾ ਸਾਹਿਬ ਨੇ ਇੱਕ ਫਰਮਾਇਸ਼ ਕੀਤੀ ਸੀ ਸ਼ੈਵ ਦੀ ਕਿਤਾਬ ਤੇ ਉਹ ਤੋਂ ਬਾਅਦ ਆਪਾਂ ਮਿਲਦੇ ਆ ਤੇ ਦੇਖਦੇ ਆ ਅਗਲੇ ਹਿੱਸੇ ਦੇ ਵਿੱਚ ਸਾਡੀ ਸਾਂਝ ਬਣਾਉਂਦੇ ਆ ਕਿਸੇ ਦੋਸਤ ਦੇ ਨਾਲ।
ਜ਼ਰੂਰ ਜੀ
ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਜੁਦਾਈ। ਆਪ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ
ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਤੇ ਦੋਸਤੋ ਆਪਾਂ ਮੈਸੇਜ ਦੋ ਤਿੰਨ ਕੁ ਜਿਹੜੇ ਆਏ ਆ ਉਹ ਪਹਿਲਾਂ ਸਾਂਝੀ ਕਰ ਲਈਏ ਫੇਰ ਆਪਾਂ ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਆ ਪ੍ਰੀਤ ਸਿੰਘਾਂ ਦੇ ਨਾਲ ਜਿਹੜੇ ਕਿ ਬ੍ਰਿਸਬੇਨ ਤੋਂ ਨੇ ਆਪਣੇ ਨਾਲ ਅਮਰਦੀਪ ਸਿੰਘ ਜੀ ਜੁੜੇ ਆ ਅਮਰਦੀਪ ਸਿੰਘ ਜੀ ਉਹਨਾਂ ਨੇ ਆਪਾਂ ਨੂੰ ਮੈਸੇਜ ਕੀਤਾ ਵੀ ਉਹ ਗੁਰਦੁਆਰਾ ਸਾਹਿਬ ਜਾ ਰਹੇ ਆ ਉਹਨਾਂ ਦੇ ਅੱਜ ਬੇਟੇ ਦਾ ਜਨਮਦਿਨ ਆ ਜੀ ਤੀਜਾ ਤੇ ਉਹ ਕਹਿੰਦੇ ਵੀ ਅੱਜ ਬੜੇ ਖੁਸ਼ ਨੇ ਹੈਗੇ ਅਮਰਦੀਪ ਸਿੰਘ ਜੀ ਉਹਨਾਂ ਨੇ ਮੈਸੇਜ ਭੇਜਿਆ ਬਹੁਤ ਬਹੁਤ ਤੁਹਾਨੂੰ ਵਧਾਈਆਂ ਤੇ ਆਗਮਪ੍ਰੀਤ ਨੂੰ ਜਿਹੜਾ ਕਿ ਉਹਨਾਂ ਦੇ ਬੇਟੇ ਦਾ ਨਾਮ ਹੈ ਆਗਮਪ੍ਰੀਤ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਪਰ ਆ ਤੇਰੀਆਂ ਫੋਟੋਜ਼ ਦੇਖੀਆਂ ਮੈਂ ਉਹਦੇ ਉੱਤੇ ਤੂੰ ਪਿਕਨਿਕ ਦੀਆਂ ਮੋਹਰੇ ਚਾਕਲੇਟ ਰੱਖੀਆਂ ਆ ਅਸੀਂ ਤਾਂ ਇਹਨਾਂ ਗੁਰਸੇਵਕ ਵਿਰੋਧ ਕਰਦੇ ਹਾਂ ਨਾ ਵੀ ਬੱਚੇ ਚਾਕਲੇਟ ਨਾ ਖਾਣ ਇਸ ਕਰਕੇ ਆਗਮਪ੍ਰੀਤ ਹੁਣ ਚਾਕਲੇਟ ਬੰਦ ਕਰ ਯਾਰ
ਹਾਂਜੀ ਤਾਂ ਹੀ ਤੰਦਰੁਸਤ ਹੋਏਗਾ ਤੇ ਜਿਹੜੇ
ਜੀ ਬਿਲਕੁਲ ਨਾਲੇ ਮੈਂ ਤਾਂ ਚੋਕਲੇਟ ਕਹਿੰਦਾ ਮੇਰੇ ਦੰਦ ਸਭ ਤੋਂ ਮੈਨੂੰ ਲੱਗਦਾ ਖਰਾਬ ਆ ਜਿੰਨੇ ਦੋਸਤਾਂ ਦੇ ਵਿੱਚ ਮੇਰੇ ਦੰਦ ਜ਼ਿਆਦਾ ਖਰਾਬ ਆ ਚੋਕਲੇਟ ਨੇ ਕੀਤੇ ਵਾ ਜਗਤਾਰ ਢੁੱਡੀ ਕੇ ਸਾਹਿਬ ਆਪਣੇ ਨਾਲ ਜੁੜਿਆ ਤੁਹਾਡੇ ਮੈਸੇਜ ਆਪਾਂ ਵਧੀਆ ਤਰੀਕੇ ਨਾਲ ਬਾਅਦ ਦੇ ਵਿੱਚ ਵਿਸਤਾਰ ਸਹਿਤ ਪੜ੍ਹਨੇ ਆ ਨਵੀ ਕੰਬੋਜ ਸਾਹਿਬ ਤੇ ਉਹ ਨਵੀ ਕਮੋਲ ਸਾਹਿਬ ਜਰੂਰ ਤੁਹਾਡਾ ਜਿਹੜਾ ਕਵਿਤਾ ਕਹਾਣੀ ਜਿਹੜੀ ਆ ਜਰੂਰ ਤੁਹਾਡਾ ਅਸੀਂ ਤਾਂ ਉਮੀਦ ਕਰਦੇ ਹੁੰਦੇ ਆ ਤੁਸੀਂ ਸਾਡੇ ਵਧੀਆ ਤੁਸੀਂ ਹੈਗੇ ਆ ਲਿਖਾਰੀ ਹੈਗੇ ਆ ਤੁਸੀਂ ਕੁਛ ਭੇਜਿਆ ਤੇ ਉਹ ਮੈਂ ਜਰੂਰ ਕਰਦਾ ਆ ਜੀ ਥੋੜਾ ਜਿਹਾ ਅੱਜ ਪ੍ਰੋਗਰਾਮ ਜਿਹੜਾ ਆ ਟਾਈਟ ਚੱਲ ਰਿਹਾ ਨਾ ਬਈ ਕਹਿਣ ਨੂੰ ਬਹੁਤ ਕੁਛ ਆ ਪਰ ਆਪਣੇ ਕੋਲ ਟਾਈਮ ਬਹੁਤ ਘੱਟਦਾ ਜਾ ਰਿਹਾ ਪਰ ਇੱਕ ਆਪਣੇ ਜਗਤਾਰ ਢੁੱਡੀ ਕੇ ਸਾਹਿਬ ਦਾ ਮੈਸੇਜ ਹੈਗਾ ਤੇ ਨਾਲ ਦੀ ਨਾਲ ਆਪਣੇ ਕੋਹਲੀ ਸਾਹਿਬ ਬਲਵਿੰਦਰ ਸਿੰਘ ਜੀ ਕੈਲਮਬੇਲ ਤੋਂ ਆਪਣੇ ਨਾਲ ਜੁੜ ਚੁੱਕੇ ਆ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋ ਸੁਖਜਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਪ੍ਰੀਤ ਸਿੰਘ ਦੇ ਨਾਲ ਸਤਿ ਸ੍ਰੀ ਅਕਾਲ ਪ੍ਰੀਤ ਸਿੰਘ ਜੀ
ਸਤਿ ਸ੍ਰੀ ਅਕਾਲ ਜੀ ਹਰ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਜੀ ਹੈ ਸਤਿ ਸ੍ਰੀ ਅਕਾਲ
ਜੀ ਵੈਸੇ ਤਾਂ ਚਲੋ ਜਾਣ ਪਹਿਚਾਣ ਦੇ ਤੁਸੀਂ ਮੁਹਤਾਜ ਨੀ ਹੈਗੇ, ਪਹਿਲਾਂ ਵੀ ਤੁਸੀਂ ਕਾਫੀ ਗਾਇਕੀ ਦੇ ਵਿਚ ਕੀਰਤੀਮਾਨ ਸਥਾਪਿਤ ਕੀਤੇ ਆ, ਹਨਾ, ਤੇ ਇਸ ਵਾਰ ਕੀ ਨਵਾਂ ਲੈ ਕੇ ਆਏ ਆ ਮਾਰਕੀਟ ਦੇ ਵਿਚ?
ਜੀ ਦਲਜੀਤ ਜੀ, ਹੁਣ ਅਸੀਂ ਤਿਆਰ ਕੀਤਾ ਗਾਣਾ ਮਿਸਟਰ ਪੰਜਾਬ ਆਸਟ੍ਰੇਲੀਆ, ਕਿ ਜਿਹੜੇ ਬਾਹਰ ਪਾਸੇ ਦੇ ਪੰਜਾਬੀ ਨੇ ਉਹ ਇੱਕ ਆਮ ਪੰਜਾਬੀ ਤੋਂ ਇੱਕ ਵਧੀਆ ਇਨਸਾਨ, ਇੱਕ ਮਿਸਟਰ ਪੰਜਾਬ ਦਾ ਖਿਤਾਬ ਜਿਹਨੂੰ ਕਹਿ ਸਕਦੇ ਹਾਂ, ਵੀ ਕਿਸੇ ਵੀ ਕੰਮ ਦੇ ਵਿੱਚ, ਬਿਜ਼ਨਸ ਦੇ ਵਿੱਚ ਕਹੀਏ ਜਾਂ ਕੋਈ ਵਧੀਆ ਡਾਕਟਰ ਬਣ ਕੇ ਅੱਗੇ ਆਉਂਦਾ ਜਿਹੜੀ ਕਮਿਊਨਿਟੀ ਦੀ ਹੈਲਪ ਕਰਦਾ, ਜਾਂ ਹਰਮਨ ਰੇਡੀਓ ਵੀ ਇੱਕ ਆਪਣੇ ਆਪ 'ਚ ਇੱਕ ਮਿਸਟਰ ਪੰਜਾਬ ਆ, ਕਿ ਜਿਹੜਾ ਪੰਜਾਬੀ ਅੱਧੀ ਪੰਜਾਬੀ ਮਾਂ ਬੋਲੀ ਦੀ, ਤੁਸੀਂ ਇੱਕ ਮਿਸਟਰ ਪੰਜਾਬ ਹੋ ਜਿਹੜਾ ਆਪਣਾ ਟਾਈਮ ਕੱਢ ਕੇ, ਗੁਰਸੇਵਕ ਭਾਜੀ ਟਾਈਮ ਕੱਢ ਕੇ ਤੁਸੀਂ ਪੰਜਾਬੀਅਤ ਦੀ ਸੇਵਾ ਕਰਦੇ ਹੋ। ਸੋ ਇੱਦਾਂ ਦੀ ਗੱਲਬਾਤ ਉਹਦੇ ਵਿੱਚ ਕੀਤੀ ਹੋਈ ਹੈ ਗੀਤ ਦੇ ਵਿੱਚ, ਕਿ ਕਿਹੜੇ ਉਹ ਕਿਹੜੀਆਂ ਚੀਜ਼ਾਂ ਨੇ, ਕਿਹੜੇ ਉਹ ਪੁਆਇੰਟਸ ਨੇ ਜਿਹੜੇ ਜਿਹਨੂੰ ਅਸੀਂ ਫੋਲੋ ਕਰਕੇ ਇੱਕ ਵਧੀਆ ਇਨਸਾਨ, ਇੱਕ ਵਧੀਆ ਪੰਜਾਬੀ ਬਣ ਸਕਦੇ ਹਾਂ।
ਕਿਆ ਬਾਤ ਆ ਜੀ, ਬਹੁਤ ਵਧੀਆ। ਤੇ ਥੋੜੀ ਜਿਹੀ ਦੱਸੋ ਇਹਦੇ ਵਿੱਚ ਮਿਊਜ਼ਿਕ ਵੀਡੀਓ ਫਿਲਮਾਂਕਣ ਕਿਹਦਾ ਲਿਖਿਆ ਗਿਆ ਆ, ਹਨਾ, ਉਹਨਾਂ ਬਾਰੇ ਥੋੜੀ ਜਿਹੀ ਪਿਛੋਕੜ ਬਾਰੇ ਗੀਤ ਦੇ ਜ਼ਰੂਰ ਜਾਣਕਾਰੀ ਦਿਓ ਨਾ
ਜੀ। ਐਕਚੁਅਲ 'ਚ ਇਹ ਜਿਹੜਾ ਪ੍ਰੋਡਿਊਸ ਕੀਤਾ ਉਹਨਾਂ ਤੋਂ ਮੈਂ ਸ਼ੁਰੂ ਕਰਦਾ, ਕਿਉਂਕਿ ਜਿਹੜੀ ਮੇਨ ਆਵਾਜ਼ ਨੂੰ ਅੱਗੇ ਲੈ ਕੇ ਆਉਣ ਵਾਲੇ ਲੋਕ ਨੇ, ਉਹਨਾਂ ਦਾ ਹੀ ਬਹੁਤ ਵੱਡਾ ਹੱਥ ਹੁੰਦਾ। AIPD ਗਰੁੱਪ ਜਿਹੜੇ ਮਿਸਟਰ ਪੰਜਾਬ ਆਸਟ੍ਰੇਲੀਆ ਕਰਾ ਰਹੇ ਨੇ, ਇਹ ਉਹਦਾ ਥੀਮ ਸੌਂਗ ਵੀ ਹੈਗਾ ਜੀ, ਉਹਦਾ ਪ੍ਰਮੋਸ਼ਨਲ ਟਰੈਕ ਵੀ ਹੈਗਾ ਜਿਹੜਾ ਸ਼ੋਅ ਹੋਣ ਲੱਗਿਆ ਮੈਲਬਰਨ 'ਚ 21 ਮਈ ਨੂੰ, ਤੇ ਅਤੁਲ ਭਾਜੀ ਉਹਨਾਂ ਨੇ ਇਹ ਪ੍ਰੋਡਿਊਸ ਕੀਤਾ, ਤੇ ਨਾਲ ਬੰਟੀ ਬੈਂਸ ਪ੍ਰੋਡਕਸ਼ਨ, ਤੇ ਮਨਪਾਲ ਬਾਈ ਜੀ ਜਿਨ੍ਹਾਂ ਨੇ ਪਹਿਲਾਂ ਵੀ ਗੀਤਾਂ ਨੂੰ ਮਿਊਜ਼ਿਕ ਦਿੱਤਾ, ਉਹਨਾਂ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ। ਤੁਸੀਂ ਉਹਨਾਂ ਦਾ ਮਿਊਜ਼ਿਕ ਹੋਰ ਵੀ ਫਿਲਮਾਂ 'ਚ ਵੀ ਸੁਣਿਆ, ਬਲੱਡ ਸਟਰੀਟ, ਸਾਡਾ ਹੱਕ, ਉਹਨਾਂ 'ਚ ਇਹਨਾਂ ਨੇ ਮਿਊਜ਼ਿਕ ਦਿੱਤਾ। ਤੇ ਜੱਗੀ ਟੌੜਾ ਵੀਰ ਸਾਡਾ ਪਟਿਆਲੇ ਤੋਂ ਬਹੁਤ ਵਧੀਆ ਰਾਈਟਰ ਨੇ, ਸਾਰਥੀਕੇ ਦੇ ਬਹੁਤ ਸਾਰੇ ਗੀਤ ਭਾਜੀ ਉਹਨਾਂ ਦੇ ਕਲਮ ਤੋਂ ਆਏ ਨੇ, ਜੱਗੀ ਟੌੜਾ ਵੀਰ ਨੇ ਇਹ ਗੀਤ ਲਿਖਿਆ। ਤੇ ਇਹਦਾ ਫਿਲਮਾਂਕਣ ਜਿਹੜਾ ਹਾਲੇ ਅਸੀਂ ਕੀਤਾ, ਉਹ ਲਿਰਿਕਸ ਵੀਡੀਓ ਅਸੀਂ ਲਾਂਚ ਕੀਤੀ ਹੈ ਜੀ, ਉਹ ਪੰਕਜ ਸ਼ਰਮਾ ਜੀ ਨੇ, ਲੇਕਿਨ ਅਸੀਂ ਹੁਣ ਬਹੁਤ ਜਲਦੀ ਦੀ ਅਫੀਸ਼ੀਅਲ ਵੀਡੀਓ ਬਣਾਵਾਂਗੇ, ਜਿੱਦਾਂ ਹੀ ਆਪਣਾ ਇਸ ਸ਼ੋਅ ਦਾ ਥੋੜਾ ਜਿਹਾ ਹੈਗੀ ਅਸੀਂ ਪ੍ਰੋਪਰ ਇੱਕ ਵੀਡੀਓ ਆਸਟ੍ਰੇਲੀਆ ਦੀ ਧਰਤੀ ਤੇ ਬਣਾਉਣ ਦੀ ਸੋਚ ਰਹੇ, ਵੀ ਇੱਥੇ ਦੇ ਵੱਸਦੇ ਪੰਜਾਬੀਆਂ ਨੂੰ ਅਸੀਂ ਅੱਗੇ ਪੂਰੇ ਵਰਲਡ ਤੱਕ ਦਿਖਾਈਏ।
ਜੀ ਕਿਆ ਬਾਤ ਆ। ਤੇ ਗੁਰਸੇਵ ਸਿੰਘ ਜੀ, ਤੁਹਾਡੇ ਜਿਹਨ ਦੇ ਵਿੱਚ ਕੋਈ ਕੁਐਸਚਨ ਹੈਗਾ, ਪੀਸਿਆਂ ਜੁੜੇ ਆ ਕਰੋ।
ਹਾਂਜੀ ਜਰੂਰ ਜਰੂਰ। ਸੋ ਸਤਿ ਸ੍ਰੀ ਅਕਾਲ ਪ੍ਰੀਤ ਸਿੰਘ ਵੀਰ ਜੀ।
ਸਤਿ ਸ੍ਰੀ ਅਕਾਲ ਗੁਰਸੇਵ ਜੀ।
ਹਾਂਜੀ, ਤੋ ਜਿੱਦਾਂ ਕਿ ਤੁਸੀਂ ਦੱਸਿਆ ਆ ਪ੍ਰਮੋਸ਼ਨਲ ਸੌਂਗ ਆ, ਜਿਹੜਾ ਕੰਟੈਸਟ ਹੋ ਰਿਹਾ ਮੈਲਬਰਨ ਦੇ ਵਿੱਚ ਮਿਸਟਰ ਪੰਜਾਬ ਦਾ,
ਜੀ,
ਤੇ ਤੁਸੀਂ ਇਸਦਾ ਹਿੱਸਾ ਹੋ?
ਜੀ ਬਿਲਕੁਲ, ਮੈਂ ਸ਼ੋਅ ਹੋਸਟ ਵੀ ਕਰ ਰਿਹਾ ਜੀ।
ਓ ਬਹੁਤ ਵਧੀਆ ਗੱਲ ਆ ਫਿਰ ਤਾਂ ਜੀ। ਤੇ ਕੀ ਇਸਦਾ ਦੂਆ ਕੀ ਆ ਜਿਹੜਾ ਕੰਟੈਸਟ ਹੋ ਰਿਹਾ, ਤੇ ਕੀ ਕਿਸ ਚੀਜ਼ ਤੇ ਬੇਸਡ ਆ, ਕੀ ਕਰਾਇਆ ਜਾ ਰਿਹਾ ਇਹਦੇ ਵਿੱਚ?
ਮੁਕਾਬਲੇ ਹੁੰਦੇ ਨੇ ਜੀ, ਜਿਹਦੇ ਵਿੱਚ ਆਪਾਂ ਮਿਸਟਰ ਪੰਜਾਬ ਕੱਢਦੇ ਹੁੰਦੇ ਆ, ਉਹ ਸੇਮ ਉਹੀ ਉਦਾਂ ਦਾ ਹੀ ਇਹ ਪੂਰਾ ਪਲਾਨ ਹੈਗਾ ਜੀ, ਕਿ ਜਿਹਦੇ ਵਿੱਚ ਮਾਡਲਿੰਗ ਰਾਊਂਡ ਹੋਊਗਾ, ਜਿਹਦੇ ਵਿੱਚ ਆਰਟ ਰਾਊਂਡ ਹੋਊਗਾ, ਜਿਹਦੇ ਵਿੱਚ ਕੁਛ ਨਾ ਕੁਛ ਸਵਾਲ ਤੁਹਾਨੂੰ ਪੁੱਛੇ ਜਾਣਗੇ, ਫਿਰ ਉਹ 20 ਮੁੰਡਿਆਂ ਦੇ ਵਿੱਚੋਂ 20 ਪਾਰਟਿਸਪੈਂਟ ਦੇ ਵਿੱਚੋਂ ਇੱਕ ਨੂੰ ਮਿਸਟਰ ਪੰਜਾਬ ਆਸਟ੍ਰੇਲੀਆ ਦਾ ਖਿਤਾਬ ਦਿੱਤਾ ਜਾਊਗਾ।
ਅੱਛਾ ਜੀ, ਜਾਨੀ ਕਿ ਟੈਲੈਂਟ ਦੇਖ ਕੇ ਦੇਖਿਆ ਜਾਊਗਾ ਪਹਿਲਾਂ, ਫਿਰ
ਬਿਲਕੁਲ ਟੈਲੈਂਟ ਦੇ ਵਿੱਚ
ਟਾਈਟਲ
ਜੀ,
ਕਿਉਂਕਿ ਅਕਸਰ ਮੈਂ, ਹਾਂਜੀ, ਮੈਂ ਤੁਹਾਡੇ ਨਾਲ ਥੋੜੀ ਸ਼ੇਅਰ ਕਰਨੀ ਚਾਹੁੰਗਾ, ਚਲੋ ਤੁਸੀਂ ਆਪਣੇ ਲੋਕਲ ਬੰਦੇ ਹੋ, ਤੇ ਅਕਸਰ ਹੁੰਦਾ ਇਹ ਆ ਕਿ ਮੈਨੂੰ ਕਈਆਂ ਦੇ ਫੋਨ ਕਾਲਸ ਆਏ ਸੀ ਜਦੋਂ ਨੀ ਤੁਹਾਡਾ ਪੋਸਟਰ ਦੇਖਿਆ ਨਾ ਹਰਮਨ ਰੇਡੀਓ ਤੇ, ਤੇ ਉਹਨਾਂ ਨੂੰ ਪਤਾ ਹੋਊਗਾ ਸ਼ਾਇਦ ਕਿ ਤੁਸੀਂ ਹੋਸਟ ਕਰ ਰਹੇ ਹੋ ਪ੍ਰੋਗਰਾਮ, ਤੇ ਉਹਨਾਂ ਦਾ ਕਹਿਣਾ ਇਹ ਸੀ ਨਾ, ਕਹਿੰਦੇ ਅਕਸਰ ਹੋ ਇੱਦਾਂ ਰਿਹਾ ਆਸਟ੍ਰੇਲੀਆ ਦੇ ਵਿੱਚ ਕਿ ਆ ਪਹਿਲੇ ਡਿਸਾਈਡ ਕਰ ਲੈਂਦੇ ਕਿਹਨੂੰ ਦੇਣਾ ਆ ਟਾਈਟਲ।
ਜੀ ਬਿਲਕੁਲ ਬਿਲਕੁਲ, ਇਹ ਗੱਲ ਕਲੀਅਰ ਕਰ ਦਿੰਦਾ, ਮੈਂ ਸਟੇਜ ਨਾਲ ਭਾਜੀ ਪਿਛਲੇ 15 ਸਾਲਾਂ ਤੋਂ ਜੁੜਿਆ ਹੋਇਆ, ਮੇਰੀ ਪੂਰੀ ਜ਼ਿੰਦਗੀ ਸਟੇਜ ਦੇ ਨਾਮ ਨਿਕਲੀ ਹੋਈ ਹੈ। ਮੈਂ ਇਹ ਵਾਅਦਾ ਕਰਦਾ ਹਰਮਨ ਰੇਡੀਓ ਤੇ, ਅਗਰ ਉਸ ਸਟੇਜ ਤੇ 19-21 ਵੀ ਅਗਰ ਕੋਈ ਗੱਲਬਾਤ ਇੱਦਾਂ ਦੀ ਹੋਈ, ਮੈਂ ਉਸ ਟਾਈਮ ਖੜ ਕੇ ਸਟੇਜ ਛੱਡ ਦਾਂਗਾ ਮਿਸਟਰ ਪੰਜਾਬ ਦੇ, ਤੇ ਮੈਂ ਅਗਲੇ ਦਿਨ ਖੁਦ ਜਾ ਕੇ ਮੀਡੀਆ ਪ੍ਰੈਸ ਦੇ ਵਿੱਚ ਜਾ ਕੇ ਉਹਨਾਂ ਦੇ ਖਿਲਾਫ਼ ਬਿਆਨ ਦੇ ਕੇ ਆਊਂਗਾ, ਅਗਰ ਉੱਥੇ 19-21 ਗੱਲ ਹੋਈ। ਇਸ ਚੀਜ਼ ਦਾ ਮੈਂ ਤੁਹਾਨੂੰ ਵਾਅਦਾ ਕਰਦਾ, ਮੈਂ ਹਰਮਨ ਰੇਡੀਓ ਤੇ ਇਹ ਤੁਹਾਨੂੰ ਬਿਲਕੁਲ 100% ਗਰੰਟੀ ਦੇ ਕੇ ਜਾਂਦਾ।
ਫਿਰ ਤਾਂ ਬਹੁਤ ਖੂਬ, ਕਿਉਂਕਿ ਦਰਸ਼ਕਾਂ ਨੂੰ ਤਾਂ ਅਕਸਰ ਪਤਾ ਲੱਗਿਆ ਜਾਂਦਾ ਨਾ ਵਿਨਰ ਕੌਣ ਆ ਕਿ ਕੀ ਆ ਨਾ।
ਨਹੀਂ ਬਿਲਕੁਲ ਸਰ, ਬਿਲਕੁਲ ਇਹ ਪਲੈਨਿੰਗ, ਇਹ ਸ਼ੋਅ ਦੀ ਪਲੈਨਿੰਗ ਅਤੁਲ ਭਾਜੀ, ਪਰਮਿੰਦਰ ਭਾਜੀ ਨੇ ਪਿਛਲੇ 8 ਮਹੀਨੇ ਤੋਂ ਕੀਤੀ। ਅਸੀਂ 8 ਮਹੀਨੇ ਦੀ ਮਿਹਨਤ ਨੂੰ 8 ਮਿੰਟਾਂ ਚ 8 ਸਕਿੰਟਾਂ ਚ ਬਿਲਕੁਲ ਗਵਾਹ ਨਹੀਂ ਕਰ ਸਕਦੇ ਜੀ, ਇੱਕ ਇਨਸਾਨ ਦੀ ਕੁਛ ਵੀ ਇੱਦਾਂ ਦੀ ਪਲੈਨਿੰਗ ਕਰਕੇ, ਜਿਹੜਾ ਇੰਨਾ ਵਧੀਆ ਪਲਾਨ ਕੀਤਾ ਹੋਵੇ ਸ਼ੋਅ ਤੇ, ਉਹਨੂੰ ਅਸੀਂ ਖਰਾਬ ਨਹੀਂ ਕਰ ਸਕਦੇ। ਇੰਨੀ ਮਿਹਨਤ, ਇੰਨਾ ਪ੍ਰਮੋਸ਼ਨਲ ਸੌਂਗ ਬਣਾ ਕੇ, ਇੰਨੀ ਉਹਦੀ ਮਿਹਨਤ ਕਰਕੇ ਉਹਨੂੰ ਖਰਾਬ ਨਹੀਂ ਕਰ ਸਕਦੇ ਜੀ।
अगले प्रोग्राम बड़ा थोड़ा टाइम थानू दे पाए इस प्रोग्राम बहुत बहुत धन्यवाद जुड़ांगे फिर किसी दिन थानू शुभकामनाएं साडे वल्लों प्रोग्राम साडे सौंग ते लई
बहुत बहुत धन्यवाद जी गुरसेवक जी ते हरमन रेडियो दी सारी टीम नूं धन्यवाद
ठीक बहुत बहुत धन्यवाद प्रीत सिंह दोस्तों ये सन प्रीत सिंह अपने नाल जुड़े सीगे ते आपां इन्हां दा गाना सुन लैंदे आं ते फिर आपां जुड़दे आं जी प्रोग्राम दे विच दोस्तों एक फिर स्वागत है जी प्रोग्राम चल रहा लहर ते तुसी हरमन रेडियो दे संग आड़ बैठे हो अपने नाल अजय पाल सिंह जी जुड़े आ अजय पाल सिंह जी बहुत बहुत साडा धन्यवाद कि तुसी प्रोग्राम नु लाइक कर रहे हो बहुत बहुत साडा धन्यवाद अगे आप कोहली साहब उन्होंने कहा वह कहें भी आप जिदा गल की गुरसेवक सिंह जी के आप फिल्म नहीं बन दी आप सिख धर्म रिलीजियस जिड़िया फिल्म से नहीं बन दी ਉਹ ਕਹਿੰਦੇ ਵੀ ਸੈਂਸਰ ਬੋਰਡ ਵੀ ਇਹਦੇ ਵਿੱਚ ਪਾਰਸ਼ੈਲਿਟੀ ਕਰਦਾ ਉਹ ਪਾਸ ਨਹੀਂ ਹੋਣ ਦਿੰਦਾ ਜਾਂ ਏ ਗ੍ਰੇਡ ਦੇ ਦਿੱਤਾ ਜਾਂਦਾ ਹੈ ਜਿੱਦਾਂ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਆ ਵੀ ਸਾਕਾ ਨਨਕਾਣਾ
ਹਾਂਜੀ ਮੇਰਾ ਉਸ ਸਮੇਂ ਕਹਿਣ ਦਾ ਆਹੀ ਮਤਲਬ ਸੀਗਾ ਕਿ ਅਸੀਂ ਆਪਾਂ ਸਾਨੂੰ ਆਪਣੇ ਬੋਰਡ ਬਣਾਉਣੇ ਪੈਣੇ ਆ ਕਿਉਂ ਸਾਡੇ ਕੋਲ ਪੈਸੇ ਵੀ ਹੈਗੇ ਆ ਸਾਨੂੰ ਸਮਾਂ ਦੇਣਾ ਪਊਗਾ ਵਾ ਇਹ ਚੀਜ਼ਾਂ ਲਈ ਹਨਾ ਆਪਣੇ ਬੋਰਡ ਬਣਾਉਣੇ ਪੈਣੇ ਆ ਤੇ ਸਾਰਾ ਕੁਛ ਆਪਣਾ ਹੀ ਖੜਾ ਕਰਨਾ ਪੈਣਾ ਜੇਕਰ ਅਸੀਂ ਆਪਣਾ ਇਤਿਹਾਸ ਮੂਹਰੇ ਲੈ ਕੇ ਆਣਾ ਸਾਹਮਣੇ ਲੈ ਕੇ ਆਣਾ ਦੁਨੀਆਂ ਦੇ
ਜੀ ਬਿਲਕੁਲ ਜੀ ਤੇ ਉਹਨਾਂ ਨੂੰ ਵੀ ਜਾਣਕਾਰੀ ਦੇਣੀ ਪੈਣੀ ਆ ਸਿੱਖ ਆਗੂਆਂ ਨੂੰ ਹਨਾ ਜਿੱਦਾਂ ਗੱਲ ਕਰਦੇ ਆ ਅੱਗੇ ਆਪਣੇ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆਪਣੇ ਗਿੱਲ ਸਾਹਿਬ ਉਹ ਕਹਿੰਦੇ ਵੀ ਪਾਣੀ ਦੀ ਸਮੱਸਿਆ ਜਿਹੜੀ ਆ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਬਣਨ ਜਾ ਰਹੀ ਆ ਇਹਦੇ ਵਿੱਚ ਗੌਰਮੈਂਟ ਵੱਲੋਂ ਵਿਚਾਰ ਕਰਨਾ ਬਣਦਾ ਸਬਸਿਡੀ ਟੈਂਕ ਬਣਵਾ ਕੇ ਦੇਣੇ ਚਾਹੀਦੇ ਆ ਪਾਣੀ ਨਹਾਉਣ ਧੋਣ ਲਈ ਵਰਤਿਆ ਜਾ ਸਕਦਾ ਉਹਦੇ ਵਿੱਚੋਂ ਦੂਸਰੇ ਪਾਣੀ ਦੀ ਦੁਰਵਰਤੋਂ ਜਿਹੜੀ ਘੱਟ ਸਕਦੀ ਆ ਇਹਦੇ ਬਾਰੇ ਕੀ ਕਹਿਣਾ ਹੈਗਾ
ਹਾਂਜੀ ਉਹ ਪਾਣੀ ਦੀ ਤਾਂ ਹੁਣ ਜਿੱਦਾਂ ਕਿ ਕਹਿੰਦੇ ਹੀ ਆ ਕਿ ਪਾਣੀ ਤਾਂ ਮੇਨ ਵੀਰ ਜੀ ਆਪਣੇ ਹਨਾ ਲੋੜ ਆ ਜਾਂ ਪਵਨ ਗੁਰੂ ਪਾਣੀ ਹਵਾ ਤੇ ਪਾਣੀ ਪੀਦਾ ਤੇ ਆਹ ਤਾਂ ਮੇਨ ਮੁੱਖ ਲੋੜਾਂ ਆ ਰੋਟੀ ਤੋਂ ਪਹਿਲਾਂ
ਹਾਂਜੀ
ਤੇ ਸੋ ਇਸ ਤੇ ਤਾਂ ਬਹੁਤ ਵੱਡੇ ਪੱਧਰ ਤੇ ਵਿਚਾਰ ਚਰਚਾ ਹੁਣ ਹੋਣੀ ਚਾਹੀਦੀ ਆ ਤੇ ਅਪਲਾਈ ਹੋਣਾ ਚਾਹੀਦਾ ਆ ਕਿਉਂਕਿ ਨਹੀਂ ਤਾਂ ਉਹ ਦਿਨ ਦੂਰ ਨਹੀਂ ਆ ਫਿਰ ਜਿਹੜਾ ਨਹੀਂ ਤਾਂ ਪੰਜਾਬ ਚ ਪੰਜ ਦਰਿਆਵੇਂ ਧਰਤੀ ਜੇਕਰ ਕਿਹਾ ਕਰਾਂਗੇ ਕਿ ਅਸੀਂ ਪੰਜਾਬ ਦਾ ਮਤਲਬ ਪੰਜ ਦਰਿਆਵੇਂ ਧਰਤੀ ਤਾਂ ਅਗਲੀ ਜਨਰੇਸ਼ਨ ਨਿਕਲਣਾ ਵੀ ਮਰ ਜਾਂਦੇ ਆ ਪਾਣੀ ਤੱਕ ਦੂਰ ਦੂਰ ਤੱਕ ਨਹੀਂ ਦੇਖਦਾ ਪਾਣੀ ਕੱਢ ਰਹੇ ਆ
ਜੀ ਬਿਲਕੁਲ
ਗੱਲ ਵਿਚਾਰਨ ਯੋਗ ਆ ਜੀ
ਹਾਂਜੀ ਤੇ ਇੱਕ ਹੋਰ ਵੀ ਹੁੰਦਾ ਨਾ ਬਰਸਾਤਾਂ ਦੇ ਵਿੱਚ ਪਾਣੀ ਬਹੁਤ ਇਕੱਠਾ ਹੋ ਜਾਂਦਾ ਜਾਨੀ ਕੀ ਹੁੰਦਾ ਇੱਕੋ ਵਾਰੀ ਪਾਣੀ ਆਉਂਦਾ ਆ ਤੇ ਹੜ ਜਾਂਦਾ ਆ ਜਾਂ ਉੱਡ ਜਾਂਦਾ ਧੁੱਪ ਦੇ ਨਾਲ ਇੱਕ ਬਹੁਤ ਵਧੀਆ ਯੂਨੀਵਰਸਿਟੀ ਨੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਬੜਾ ਵਧੀਆ ਇੱਕ ਦਿੱਤਾ ਸੀਗਾ ਫਾਰਮੂਲਾ। ਉਹਨਾਂ ਨੇ ਕਿਹਾ ਸੀ ਬਈ ਇੱਕ ਟੋਆ ਪੱਟ ਲੈਣਾ ਚਾਹੀਦਾ ਸੀ ਕਾਫੀ ਡੂੰਘਾ, ਉਹਦੇ ਵਿੱਚ ਫੇਰ ਬਜਰੀ ਵਗੈਰਾ ਸਿੱਟੀ ਸੀ ਉਹਨਾਂ ਨੇ, ਵਿੱਚ ਥੋੜੀ ਜਿਹਾ ਚਿੱਕੜ ਸਿੱਟਿਆ ਸੀ, ਫੇਰ ਉਹਦੇ ਵਿੱਚ ਬਜਰੀ ਏਦਾਂ ਲੇਅਰਸ ਬਣਾਈਆਂ ਸੀਗੀਆਂ ਗੁਰਸੇਵਕ ਸਿੰਘ ਜੀ, ਮਿੱਟੀ ਵੀ ਉਹਦੇ ਵਿੱਚ ਪਾਈ ਸੀ, ਉਹਦੇ ਨਾਲ ਜਿਹੜਾ ਬਰਸਾਤ ਦਾ ਪਾਣੀ ਆ ਉਹ ਟੋਏ ਵਿੱਚ ਪਾਉਂਦੇ ਸੀ, ਉਹਦੇ ਵਿੱਚ ਉਹ ਕਲੀਅਰ ਹੋ ਕੇ ਜਿਹੜਾ ਧਰਤੀ ਦੇ ਵਿੱਚ ਚਲੇ ਜਾਂਦਾ ਸੀ। ਹੁਣ ਪ੍ਰੋਬਲਮ ਇਹ ਆ ਕਿ ਜਿੰਨਾ ਸਾਡੇ ਅਸੀਂ ਲੇਅਰਸ ਬਣਾ ਤੀਆਂ ਧਰਤੀ ਦੀਆਂ, ਵੀ ਜਿੱਦਾਂ ਕੱਦੂ ਕਰੀ ਜਾਂਦੇ ਆ ਝੋਨਾ ਲਾਉਣ ਦੇ ਲਈ, ਉਹਦੇ ਨਾਲ ਪਾਣੀ ਜਿਹੜਾ ਆ ਥੱਲੇ ਨੀ ਜਾਂਦਾ, ਉੱਪਰੇ ਟਿਕਿਆ ਰਹਿੰਦਾ। ਉਹ ਫਾਰਮੂਲਾ ਜੇ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ, ਮੇਰੇ ਹਿਸਾਬ ਨਾਲ ਕਿਸੇ ਨੇ ਬਹੁਤਾ ਗੌਰ ਨੀ ਉਸ ਗੱਲ ਦੇ ਉੱਤੇ ਕੀਤੀ, ਬਰਸਾਤਾਂ ਦੇ ਵਿੱਚ ਬੜਾ ਲਾਹੇਵੰਦ ਉਹ ਸਾਬਤ ਹੋ ਸਕਦਾ, ਕਿਉਂਕਿ ਹੁਣ ਬਰਸਾਤਾਂ ਵੀ ਦੋ ਕੁ ਮਹੀਨਿਆਂ ਤੱਕ ਸ਼ੁਰੂ ਹੋ ਜਾਣੀਆਂ।
ਹਾਂਜੀ ਉਹੀ ਗੱਲ ਹੈ ਸਹੀ, ਬਰਸਾਤਾਂ ਦੇ ਪਾਣੀ ਨੂੰ ਨਾ ਤਾਂ ਇਸ ਤਰੀਕੇ ਨਾਲ ਮੁੜ ਕੇ ਧਰਤੀ ਦੇ ਵਿੱਚ ਪਾ ਰਹੇ ਹਾਂ, ਤੇ ਨਾ ਹੀ ਉਸਦੀ ਵਰਤੋਂ ਆਪਣੀ ਖੇਤੀ ਦੇ ਕੰਮਾਂ ਲਈ ਕਰ ਰਹੇ ਹਾਂ ਕਿ ਅਸੀਂ ਉਹਨੂੰ ਸਟੋਰ ਕਰਕੇ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਮੈਂ ਖੇਤਾਂ ਦੇ ਵਿੱਚ ਵੀ ਕੰਮ ਕੀਤਾ ਪਹਿਲੇ ਸਮੇਂ ਦੇ ਵਿੱਚ, ਤੇ ਉੱਥੇ ਦੇਖਿਆ ਉਹ ਪਾਣੀ ਨੂੰ ਸਟੋਰ ਕਰਦੇ ਆ, ਕਿਸ ਤਰ੍ਹਾਂ ਸਟੋਰ ਕਰਦੇ ਆ, ਕਿੱਦਾਂ ਮੁੜ ਕੇ ਉਹਨੂੰ ਯੂਜ਼ ਕਰਦੇ ਆ, ਕਿਉਂਕਿ ਹਰ ਜਗ੍ਹਾ ਬੋਰ ਵਾਟਰ ਨੂੰ ਯੂਜ਼ ਕਰਦੇ ਆ।
ਹਾਂਜੀ ਹਾਂਜੀ
ਦੇਖੋ ਬਿਲਕੁਲ ਵਧੀਆ ਕਰਦੇ ਹਨਾ
ਜੀ। ਅੱਗੇ ਜਗਤਾਰ ਸਾਹਿਬ ਨੇ ਇਹ ਕਿਹਾ ਆ ਵੀ ਧਰਮਾਂ ਦੀ ਦੁਰਗਤੀ ਲਈ ਸਾਰੀਆਂ ਕੱਟੜਵਾਦੀ ਸੰਸਥਾਵਾਂ ਹੈਗੀਆਂ, ਭਾਵੇਂ ਉਹ ਕਿਸੇ ਵੀ ਧਰਮ ਦੀਆਂ ਹੋਣ, ਇਹ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਪੈਦਾ ਕਰਦੀਆਂ, ਇਹ ਵੀ ਗੱਲ ਬਿਲਕੁਲ ਸਾਡੀ ਜਾਇਜ਼ ਆ ਜਗਤਾਰ ਸਾਹਿਬ।
ਸਹੀ ਗੱਲ ਹੈ,
ਕੱਟੜਪੁਣਾ ਕਿਸੇ ਦਾ ਹੀ ਮਾੜਾ ਹਨਾ, ਕਿਸੇ ਵੀ ਗੱਲ ਦੇ ਵਿੱਚ ਕੱਟੜਪੁਣਾ ਆ ਜਾਣਾ ਮਾੜਾ।
ਹਾਂਜੀ ਕੱਟੜਪੁਣਾ ਵੀ ਮਾੜਾ, ਤੇ ਦੂਜਾ ਆ ਕਿ ਜਦੋਂ ਅਸੀਂ ਲੋਕ ਫਿਰ ਧਰਮ ਦੀ ਪੜ੍ਹਦੇ ਨੀ ਤੇ ਸਹੀ ਤਰੀਕੇ ਨਾਲ ਉਸਦੀ ਵਿਆਖਿਆ ਨੀ ਕਰਦੇ, ਇਹ ਵੀ ਕਾਰਨ ਆ, ਫਿਰ ਉਹ ਕੱਟੜ ਲੋਕ ਮੂਹਰੇ ਆ ਜਾਂਦੇ ਆ।
ਜ਼ਿੰਮੇਵਾਰ ਹੁੰਦੇ ਹਨ ਜੋ ਪ੍ਰਸ਼ਨਕਰਤਾ ਨੂੰ ਲੀਡਰ ਤੱਕ ਪਹੁੰਚਣ ਨਹੀਂ ਦਿੰਦੇ ਤੇ ਲੀਡਰ ਦੇ ਮੋਹਲੇ ਬਣ ਜਾਂਦੇ ਹਨ। ਜਦੋਂ ਕਿਸੇ ਨਾਗਰਿਕ ਨੂੰ ਉਹਦੇ ਹੱਕਾਂ ਤੋਂ ਵਾਂਝਿਆ ਕੀਤਾ ਜਾਂਦਾ ਤਾਂ ਤਲਖੀ ਪੈਦਾ ਹੋਣਾ ਸੁਭਾਵਿਕ ਹੈ, ਦੋਸ਼ੀ ਦੋਵੇਂ ਬਰਾਬਰ ਦੇ ਹਨ।
ਬਿਲਕੁਲ ਜੀ ਸਹੀ ਗੱਲ, ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਇਸ ਬਾਰੇ ਕਿ ਇਹਨਾਂ ਨੂੰ ਜ਼ਿਆਦਾ ਪੇਸ਼ੈਂਸ ਰੱਖਣੀ ਚਾਹੀਦੀ ਸੀਗੀ, ਜੇਕਰ ਜਵਾਬ ਨਹੀਂ ਦਿੱਤਾ ਉਹਨਾਂ ਨੇ ਜਾਂ ਵਿੱਚ ਚਮਚਿਆਂ ਨੇ ਜਿਸ ਤੱਕ ਇਹਨੀ ਵਰਤੋਂ ਕੀਤੀ ਹੈ ਸ਼ਬਦ ਦੀ, ਉਹਨੀ ਸਵਾਲ ਨਹੀਂ ਪਹੁੰਚਣ ਦਿੱਤਾ, ਤੇ ਆਪਣੇ ਜਿਹੜੇ ਸਿੱਖ ਵੱਸਦੇ ਆ ਅਮੈਰੀਕਾ ਦੇ ਵਿੱਚ ਤੇ ਉਹਨਾਂ ਨੂੰ ਚਾਹੀਦਾ ਸੀ ਪੇਸ਼ੈਂਸ ਰੱਖਦੇ ਥੋੜੀ, ਕਿਆ ਸੋਲੂਸ਼ਨ ਨਹੀਂ ਆ ਪਾਣੀ ਦੀਆਂ ਬੋਤਲਾਂ ਜਾਂ ਜੁੱਤੀਆਂ ਸਿੱਟਣਾ।
ਜੀ ਬਿਲਕੁਲ, ਤੇ ਹੁਣ ਆਪਾਂ ਆਗਮਪ੍ਰੀਤ ਉਹਨਾਂ ਦਾ ਜਨਮ ਦਿਨ ਵੀ ਹੈਗਾ, ਉਹਨਾਂ ਦੇ ਜਨਮ ਦਿਨ ਦੇ ਉੱਤੇ ਆਪਾਂ ਗਾਣਾ ਇੱਕ ਪੇਸ਼ ਕਰਨ ਜਾ ਰਹੇ ਹਾਂ, ਜਿਹਨਾਂ ਜਿਹਨਾਂ ਦੋਸਤਾਂ ਦੇ ਵੀ ਅੱਜ ਹੈਗੇ ਆ ਜਨਮ ਦਿਨ ਹੈਗੇ ਆ ਉਹਨਾਂ ਦੇ ਲਈ ਇਹ ਗਾਣਾ ਡੈਡੀਕੇਟ ਉਹਨਾਂ ਨੂੰ ਕੀਤਾ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਹਨਾਂ ਦੇ ਅੱਜ ਜਨਮ ਦਿਨ ਹੈਗੇ ਆ। ਗਾਣਾ ਅਗਲਾ ਜੀ ਪੁੱਤਰ ਮਿੱਠੜੇ ਮੇਵੇ, ਤੇ ਗੁਰਸੇਵਕ ਸਿੰਘ ਜੀ ਸੁਣਦੇ ਆ ਤੇ ਸੁਣ ਕੇ
ਆਉਂਦੇ। ਪਹਿਲਾਂ ਮੈਂ ਕਹਿੰਦਾ ਜੀ ਗਾਣੇ ਤੋਂ ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਸੁਨੇਹਾ ਹੋਇਆ ਆਪਣੇ ਕੋਲ, ਹਰਜਨ ਕੌਰ ਸੰਧੂ ਅਮਰੀਕਾ ਤੋਂ ਜੁੜੇ ਹੋਏ ਸਨ ਨਾ ਤੇ ਪਿਟਸਬਰਗ ਸ਼ਹਿਰ ਤੋਂ, ਤੇ ਉਹਨੇ ਕਿਹਾ ਕਿ ਅੱਜ ਤੁਸੀਂ ਨਾ ਤਾਂ ਕੋਈ ਰੈਫਰੈਂਸ ਦਿੱਤੀ ਬੁੱਕ ਦੀ ਪੜ੍ਹਨ ਲਈ
ਜੀ,
ਤੇ ਸਟਾਰਟਿੰਗ ਦੇ ਵਿੱਚ, ਤੇ ਮੈਂ ਕਹਿੰਦਾ ਸ਼ਾਇਦ ਅਸੀਂ ਮਿਸ ਕਰ ਗਏ ਕਿ ਹਰੀ ਸਿੰਘ ਨਲੂਏ ਦੇ ਬਾਰੇ, ਕਹਿੰਦੇ ਜੇ ਕੋਈ ਵਧੀਆ ਬੁੱਕ ਆ ਉਹਦੀ ਰੈਫਰੈਂਸ ਵੀ ਜ਼ਰੂਰ ਦਿਓ।
ਹਾਂ ਜੀ ਉਹ ਆਪਾਂ ਦੇ ਦਿੰਨੇ ਆ ਬਾਅਦ ਦੇ ਵਿੱਚ।
ਹਾਂ ਜੀ ਤੇ ਅਸੀਂ ਆ ਗਾਣੇ ਤੋਂ ਮੁੜ ਕੇ ਜ਼ਰੂਰ ਦਵਾਂਗੇ ਕਿਤਾਬ ਬਾਰੇ ਕੋਈ ਨਾਮ ਜਾਂ ਰਾਈਟਰ ਦੀ ਲਿਖੀ ਹੋਈ ਕਿਤਾਬ, ਤੇ ਅਸੀਂ ਮਾਣੋ ਆਨੰਦ ਗਾਣੇ ਦਾ ਜੀ।
ਜੀ
ਸਭ ਨੂੰ ਦੇ
ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਜੀ ਜਿੱਦਾਂ ਕਿ ਆਪਾਂ ਨੂੰ ਮੈਸੇਜ ਆਇਆ ਸੀ ਪੁੱਛਿਆ ਸੀ ਵੀ ਰੈਫਰੈਂਸ ਬੁੱਕਸ ਜਿਹੜੀਆਂ ਤੇ ਆਪਾਂ ਦੋਸਤਾਂ ਨੂੰ ਜ਼ਰੂਰ ਰਿਕਮੈਂਡ ਕਰਾਂਗੇ ਕਿ ਸੈਯਦ ਮੁਹੰਮਦ ਲਤੀਫ ਉਹਨਾਂ ਦੀ ਹੈਗੀ ਹਿਸਟਰੀ ਆਫ ਦਾ ਪੰਜਾਬ ਉਹਦੇ ਵਿੱਚੋਂ ਤੁਸੀਂ ਹਰੀ ਸਿੰਘ ਨਲੂਆ ਬਾਰੇ ਪੜ੍ਹ ਸਕਦੇ ਆ ਹਨਾ ਤੇ ਤੁਸੀਂ ਜਿਹੜੀਆਂ ਪੜ੍ਹੀਆਂ ਬੁੱਕਸ ਉਹਨਾਂ ਬਾਰੇ ਵੀ ਦੱਸ ਦੋ
ਹਾਂਜੀ ਐਸ ਕੇ ਸਿਨਹਾ ਦੀ ਬੁੱਕਸ ਹੈਗੀਆਂ ਆ ਆਪਣੇ ਹਰੀ ਸਿੰਘ ਨਲੂਆ ਬਾਰੇ ਤੇ ਜਿਹੜੀ ਮੈਂ ਪਹਿਲਾਂ ਰੈਫਰੈਂਸ ਆਹੀ ਮੇਨ ਆ ਬੁਕਸ ਤੇ ਜਿਹੜੀ ਤੁਸੀਂ ਰੈਫਰੈਂਸ ਦਿੱਤੀ ਹੈ ਵਧੀਆ ਨਾਲ ਦੀ ਨਾਲ ਆਪਣੀ ਹਿਸਟਰੀ ਆਫ ਪੰਜਾਬ ਦਾ ਪਤਾ ਲੱਗ ਜਾਊਗਾ ਤੇ ਨਾਲ ਦੀ ਨਾਲ ਤੁਸੀਂ ਹਰੀ ਸਿੰਘ ਨਲੂਆ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਉਸ ਬੁੱਕ ਤੋਂ ਤੇ ਬਾਕੀ ਅਸੀਂ ਸਕੂਲ ਟਾਈਮ ਤੇ ਪੜ੍ਹਦੇ ਹੀ ਹੈ ਤੇ ਉਸ ਗਿਆਰਵੀਂ ਤੋਂ ਲਾਗੂ ਹੋ ਜਾਂਦੀ ਤੁਸੀਂ ਉੱਥੋਂ ਵੀ ਲੈ ਸਕਦੇ
ਗਿਆਰਵੀਂ ਤੇ ਬਾਰਵੀਂ ਦੇ ਵਿੱਚ ਕਾਫੀ ਡਿਸਕਸ਼ਨ ਹੈਗੀ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਉਸ ਵੇਲੇ ਹੈਗਾ ਪਰ ਉਹਨੂੰ ਥੋੜਾ ਜਿਹਾ ਹੋਰ ਇਹਨੂੰ ਵਿਸਤਾਰ ਦੇ ਵਿੱਚ ਆਪਾਂ ਨੂੰ ਪੜ੍ਹਨਾ ਪੈਣਾ ਆ ਜਿਹੜੀਆਂ ਗੱਲਾਂ ਜਿੱਦਾਂ ਕਿ ਆਪਾਂ ਨੂੰ ਮੈਸੇਜ ਆਇਆ ਸੀ ਪਹਿਲਾਂ ਭੈਣ ਜੀ ਹੋਣਾ ਦਾ ਕਿ ਤੁਸੀਂ ਜਿਹੜਾ ਉਹਨਾਂ ਦੇ ਲਾਸਟ ਟਾਈਮ ਦਾ ਜਿਹੜਾ ਉਹਦੇ ਬਾਰੇ ਅਜੇ ਥੋੜੀ ਜਿਹੀ ਅਸੀਂ ਵੀ ਰਿਸਰਚ ਕਰ ਰਹੇ ਹਾਂ ਤੁਸੀਂ ਵੀ ਸਾਡਾ ਸਹਿਯੋਗ ਕਰਿਓ ਕਿ ਉੱਥੇ ਲਾਸਟ ਟਾਈਮ ਦੇ ਵਿੱਚ ਹੋਇਆ ਕੀ ਥੋੜਾ ਜਿਹਾ ਉਹਦੇ ਬਾਰੇ ਆਪਾਂ ਰੈਫਰੈਂਸ ਹੋਵੇ ਤਾਂ ਆਪਾਂ ਉਹਦੇ ਬਾਰੇ ਵੀ ਜ਼ਰੂਰ ਜਦੋਂ ਵੀ ਮੌਕਾ ਕਿਤੇ ਮਿਲਿਆ ਤੇ ਆਪਾਂ ਜਿਹੜੀ ਸਾਂਝਾ ਦੋਸਤਾਂ ਦੇ ਨਾਲ ਬਣਾਵਾਂਗੇ ਤੇ ਗੁਰਸੇਵ ਸਿੰਘ ਜੀ ਅਗਲੀ ਖ਼ਬਰ ਦੇ ਨਾਲ ਝਾਤ ਪਵਾਓ ਤੁਸੀਂ
ਹਾਂਜੀ ਅਗਲੀ ਖ਼ਬਰ ਜਿਵੇਂ ਕਿ ਅਸੀਂ ਪਹਿਲਾਂ ਪੇਸ਼ੈਂਸ ਦੀ ਗੱਲ ਕਰ ਚੁੱਕੇ ਹਾਂ ਅਮੈਰੀਕਾ ਦੇ ਵਿੱਚ ਪੇਸ਼ੈਂਸ ਨੀ ਦਿਖਾਇਆ ਆਪਣੇ ਵੀਰਾਂ ਨੇ ਤੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਨਲਦੀ ਮਿਲਦੀ ਖਬਰ ਆ ਕਿ ਇੱਕ ਬਜ਼ੁਰਗ ਦੀ ਟੋਕਾ ਟਾਕੀ ਤੋਂ ਨੌਜਵਾਨ ਪੋਤੇ ਨੇ ਤੋਂ ਬਰਦਾਸ਼ਤ ਨਹੀਂ ਹੋਈ ਤੇ ਕੀਤਾ ਦਾਦੇ ਦਾ ਕਤਲ ਹੋਇਆ ਇੰਜ ਕਿ ਨੂਰ ਮਾਛੀਵਾੜਾ ਸਾਹਿਬ ਨੂਰਪੁਰ ਰੋਡ ਤੇ ਸਥਿਤ ਇੱਕ ਖੇਤ ਵਿੱਚ ਨੌਜਵਾਨ ਪੋਤੇ ਅਮਨਦੀਪ ਸਿੰਘ ਨੇ ਆਪਣੇ ਦਾਦੇ ਦੇ ਭਰਾ ਜਾਣੀ ਕਿ ਜੋ ਕਿ ਆਪਣੇ ਦਾਦਾ ਤਾਇਆ ਕਹਿ ਦਿੰਦੇ ਜਿਹਨੂੰ ਅਸੀਂ 70 ਸਾਲ ਦੀ ਉਮਰ ਸੀ ਉਹਨਾਂ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਕਾਰਨ ਇਹੀ ਦੱਸਿਆ ਜਾਂਦਾ ਹੈ ਕਿ ਉਹ ਜਿੱਦਾਂ ਬਜ਼ੁਰਗ ਸੀ ਤੇ ਉਹ ਉਹਨਾਂ ਦੀ ਟੋਕਾ ਟਾਕੀ ਤੋਂ ਖਿੱਚ ਕੇ ਜੋ ਖੇਤਾਂ ਵਿੱਚ ਕੰਮ ਕਰ ਰਹੇ ਸੀ ਜਾ ਕੇ ਉੱਥੇ ਉਹਨਾਂ ਨੂੰ ਪਹਿਲਾਂ ਤਾਂ ਰੋਡ ਦੇ ਨਾਲ ਮਾਰਿਆ ਤੇ ਉਸ ਤੋਂ ਬਾਅਦ ਟਰੈਕਟਰ ਲਿਜਾ ਕੇ ਪੱਲੀ ਦੇ ਵਿੱਚ ਬੰਨ ਕੇ ਤਾਂ ਮੋਟਰ ਵਾਲੇ ਕਮਰੇ ਵਿੱਚ ਲਾਸ਼ ਰੱਖ ਦਿੱਤੀ ਤੇ ਆਹ ਫਰਾਰ ਹੋ ਗਏ ਉਸ ਤੋਂ ਬਾਅਦ ਜਦੋਂ ਘਰ ਵਾਲਿਆਂ ਨੇ ਦੇਖਿਆ ਕਿ ਸ਼ਾਮ ਪੈ ਚੱਲੀ ਕੋਈ ਵਾਪਸ ਨਹੀਂ ਆਏ
ਤਾਂ ਜੋ ਕਿ ਉਹਨਾਂ ਦਾ ਰਿਸ਼ਤੇ ਚ ਜਵਾਈ ਲੱਗਦਾ ਸੀਗਾ ਬਜ਼ੁਰਗ ਦਾ, ਤੇ ਉਹਨੇ ਜਾ ਕੇ ਜੇ ਦੇਖਿਆ ਤਾਂ ਲਾਸ਼ ਬਰਾਮਦ ਕੀਤੀ ਤੇ ਪੁਲਿਸ ਨੇ ਆ ਕੇ ਰੋਡ ਵੀ ਹਾਸਲ ਕਰ ਲਈ ਤੇ ਪੋਤੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਤੇ ਪੁਲਿਸ ਅਜੇ ਵੀ ਜਾਣੀ ਕਿ ਦੇਖ ਰਹੀ ਹੈ ਕਿਤੇ ਜ਼ਮੀਨੀ ਮਾਮਲਾ ਨਾ ਹੋਵੇ, ਕਿਉਂਕਿ ਉਹਨਾਂ ਬਜ਼ੁਰਗ ਦੇ ਹਿੱਸੇ 8 ਕਿੱਲੇ ਜ਼ਮੀਨ ਆਉਂਦੀ ਸੀ ਤੇ ਉਹ ਹੁਣ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਪੁਲਿਸ। ਤੇ ਤੁਹਾਡਾ ਕੀ ਕਹਿਣਾ ਇਸ ਖ਼ਬਰ ਬਾਰੇ?
ਜਿੱਦਾਂ ਹੁਣ ਤੁਸੀਂ ਦੇਖੋ ਵੀ ਉਹ ਵਾਰਦਾਤ ਨੂੰ ਜਦੋਂ ਕਹਿੰਦੇ ਉਹਨੇ ਪਹਿਲਾਂ ਉਹਨੂੰ ਮਾਰਿਆ, ਅੰਜਾਮ ਦੇਣ ਤੋਂ ਬਾਅਦ ਕਹਿੰਦੇ ਵੀ ਉਹਨੂੰ ਘਰੋਂ ਟਰੈਕਟਰ ਲੈ ਆਇਆ ਤੇ ਪੱਲੀ ਵਿੱਚ ਆਪਣੇ ਦਾਦੇ ਨੂੰ ਬੰਨ ਕੇ ਟਰੈਕਟਰ ਨਾਲ ਘੜੀਸਦਾ ਲੈ ਕੇ ਗਿਆ ਖੇਤਾਂ ਦੇ ਵਿੱਚ, ਜਿਹੜਾ ਮੋਟਰ ਵਾਲਾ ਕਮਰਾ ਬਣਿਆ ਉੱਥੇ ਤੱਕ। ਜਾਣੀ ਮਾਨਸਿਕਤਾ ਦੇਖੋ ਕਿ ਕਿੰਨੀ ਸਾਡੀ ਵਿਗੜ ਚੁੱਕੀ ਆ। ਫਿਰ ਦੇਖੋ 70 ਸਾਲ ਦਾ ਉਹ ਬਜ਼ੁਰਗ ਆ,
ਬਿਲਕੁਲ
ਤੇ 70 ਸਾਲ ਦਾ ਬਜ਼ੁਰਗ ਆ। ਮੈਂ ਇੱਥੇ ਗੱਲ ਕਰਨੀ ਚਾਹੁੰਦਾ, ਤੁਸੀਂ ਫਿਲਮ ਦੇਖੀ ਹੋਣੀ ਅੰਗਰੇਜ਼,
ਹਾਂਜੀ,
ਤੇ ਕਾਫੀ ਮਕਬੂਲ ਵੀ ਹੋਈ ਆ, ਅੰਗਰੇਜ਼ ਦੋਸਤ ਵੀ ਸਾਰਿਆਂ ਨੇ ਦੇਖੀ ਹੋਣੀ ਫਿਲਮ। ਉਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਆ, ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਮਰਿੰਦਰ ਗਿੱਲ, ਗੇਜਾ ਸ਼ਾਇਦ ਨਾ ਹੁੰਦਾ ਹਨਾ ਇਹਦਾ, ਗੇਜਾ, ਗੇਜੇ ਦਾ ਡੈਡੀ ਜਿਹੜਾ ਆ ਉਹ ਤੇ ਕਿੰਨਾ ਗੇਜੇ ਦੇ ਉੱਤੇ ਰੋਹ ਪਾਉਂਦਾ, ਉਹਨੂੰ ਕਹਿੰਦਾ ਮੇਲਾ ਦੇਖਣ ਨੀ ਜਾਣਾ ਕੰਮ ਕਰ, ਹਨਾ। ਗੇਜਾ ਉਹਨੂੰ ਬਹਾਨੇ ਵੀ ਲਾਉਂਦਾ ਆ ਪਰ ਗੇਜਾ ਉਹਦੇ ਅੱਗੇ ਅਸਮਰੱਥ ਮਹਿਸੂਸ ਕਰਦਾ, ਹਨਾ। ਜਦਕਿ ਜਿਹੜਾ ਗੇਜਾ ਆ ਉਹ ਆਪਣੇ ਬਾਪ ਦੇ ਨਾਲੋਂ ਜ਼ਿਆਦਾ ਸਟਰੋਂਗ ਆ। ਹੈਰਾਨੀ ਦੀ ਗੱਲ ਉਦੋਂ ਆਉਂਦੀ ਆ ਜਦੋਂ ਗੇਜੇ ਦਾ ਦਾਦਾ ਉੱਥੇ ਆ ਜਾਂਦਾ ਤੇ ਦਾਦਾ ਬਹੁਤ ਹੀ ਜ਼ਿਆਦਾ ਕਮਜ਼ੋਰ ਆ ਤੇ ਖੁੰਡੀ ਦੇ ਨਾਲ ਤੁਰ ਰਿਹਾ ਤੇ ਉਹ ਆ ਕੇ ਗੇਜੇ ਦੇ ਡੈਡੀ ਨੂੰ ਦਬਕਾ ਇੱਦਾਂ ਮਾਰਦਾ ਕਿ ਗੇਜੇ ਦਾ ਡੈਡੀ ਸਹਿਮ ਜਾਂਦਾ ਉੱਥੇ। ਜਾਣੀ ਇਹ ਤੋਂ ਇੱਕ ਸਿੱਖਿਆ ਮਿਲਦੀ ਸੀ ਕਿ ਅਸੀਂ ਇੰਨੀ ਰਿਸਪੈਕਟ ਕਰਨ ਵਾਲੇ ਲੋਕ ਸੀਗੇ ਆਪਣੇ ਬਜ਼ੁਰਗਾਂ ਦੀ, ਉਹਨਾਂ ਦੇ ਅੱਗੇ ਨੀ ਬੋਲਣਾ ਜਾਂ ਜਿਹੋ ਜੀ। ਤੇ ਇੱਥੇ ਜਿਹੜਾ ਹੁਣ ਅੱਜ ਕੱਲ ਕਤਲ ਹੋਣ ਲੱਗ ਗਿਆ, ਤੇ ਜਿੱਥੇ ਤੱਕ ਪੰਜਾਬ ਦੇ ਆਪਾਂ ਗੱਲ ਕਰੀਏ ਕਿ ਅਮਨ ਕਾਨੂੰਨ ਦੀ ਆਪਾਂ ਗੱਲ ਕਰਦੇ ਹਾਂ, ਵੈਸੇ ਤਾਂ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਕਾਲ ਦਿੱਤਾ ਆ ਹਨਾ, ਇਹ ਕਿਹਾ ਜਾਂਦਾ ਹਨਾ। ਜਿੱਦਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਬਿਜਲੀ ਪਹਿਲਾਂ ਵੀ ਨੀ ਆਉਂਦੀ ਸੀ, ਹੁਣ ਵੀ ਨੀ ਆਉਂਦੀ। ਖੈਰ, ਕਹਿੰਦੇ ਵੀ ਪੰਜਾਬ ਦੇ ਵਿੱਚ ਹੁਣ ਥਾਂ ਥਾਂ ਗੈਂਗਵਾਰਾਂ ਦਾ ਵੀ ਦੌਰ ਚੱਲ ਰਿਹਾ, ਸ਼ਾਇਦ ਇਹੀ ਸਾਡੀ ਮਾਨਸਿਕਤਾ ਬਣ ਗਈ ਆ ਹਨਾ। ਕਈ ਵਾਰੀ ਤੁਸੀਂ ਵੀ ਗੱਲ ਪਿਛਲੀ ਵਾਰ ਕੀਤੀ ਸੀ ਕਿ ਗੀਤਾਂ ਦੇ ਵਿੱਚੋਂ ਵੀ ਇਹੀ ਝਲਕਿਆ ਵੀ ਫਲਾਨਾ ਬੰਦਾ ਆਪਾਂ ਮਾਰ ਦੇਣਾ ਆ ਹਨਾ। ਗੜਾਸੇ ਦੇ ਉੱਤੇ ਇੱਕ ਦੌਰ ਵੀ ਸੀਗਾ, ਗੜਾਸੇ ਤੇ ਰੋਟੀ ਖਾਣ ਲੱਗ ਪਿਆ ਸੀ ਆਪਾਂ। ਹੁਣ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਅੰਕੜੇ ਆਏ ਆ ਜੀ, ਉਹਦੇ ਵਿੱਚ ਇਹ ਆ ਵੀ ਪੰਜਾਬ ਸਟੇਟ ਦੇ ਵਿੱਚ ਜਾਣੀ ਜਿਹੜੀ ਪਹੁੰਚੇ ਜਿੰਨਾ ਆ ਪੰਜਾਬ ਦਾ ਸਟੇਟ, ਜਾਣੀ ਉੱਤਰ ਪ੍ਰਦੇਸ਼ ਮਹਾਰਾਸ਼ਟਰ ਦੇ ਮੁਕਾਬਲੇ ਕੁਛ ਵੀ ਨੀ ਹੈਗਾ। ਅੱਗੇ ਮੰਨਿਆ ਜਾਂਦਾ ਸੀ ਵੀ ਬਿਹਾਰ ਉੱਤਰ ਪ੍ਰਦੇਸ਼ ਜਿਹੜੇ ਆ ਬਹੁਤ ਜ਼ਿਆਦਾ ਕ੍ਰਿਮੀਨਲ ਇੱਥੇ ਰਹਿੰਦੇ ਆ, ਪਰ ਹੁਣ ਪੰਜਾਬ ਦੇ ਜਿਹੜੇ ਡਾਟਾ ਆ ਦੋਸਤੋ ਉਹ ਵੀ ਦੇਖੋ ਬਈ, ਹਰ ਰੋਜ਼ 2 ਕਤਲ ਹੋ ਰਹੇ ਆ, ਹਰ ਰੋਜ਼, ਜਾਣੀ ਇੱਕ ਬੰਦਾ ਦੂਜੇ 2 ਬੰਦਿਆਂ ਨੂੰ ਮਾਰ ਰਿਹਾ ਆ ਹਰ ਰੋਜ਼। ਹਰੇਕ 2 ਦਿਨਾਂ ਦੇ ਵਿੱਚ 5 ਕਾਤਲਾਨਾ ਹਮਲੇ ਵੀ ਹੁੰਦੇ ਆ, ਜਾਣੀ 302 ਦੇ ਤੇ 307 ਦੇ ਜਿਹੜੇ ਆ ਮੁਕੱਦਮੇ ਜਿਹੜੇ ਰੋਜ਼ ਵੱਧ ਰਹੇ ਆ। ਫੇਰ ਦੇਖੋ ਵੀ ਫਰੌਤੀ ਤੇ ਕਤਲ ਜਿਹੜੇ ਆ ਉਹ ਵੀ ਅੱਗਵਾਦ ਹੋਣ ਤੋਂ ਬਾਅਦ ਜਿਹੜੇ ਇਹੋ ਜਿਹੇ ਹੈਗੇ ਆ, ਤੇ ਨਾਲ ਦੀ ਨਾਲ ਇਹਦੇ ਵਿੱਚ ਆਇਆ ਵੀ ਸਾਲ 2014 ਦੇ ਵਿੱਚ ਪੰਜਾਬ ਦੇ ਵਿੱਚ 767 ਕਤਲ ਹੋਏ ਆ ਗੁਰਸੇਵਕ ਸਿੰਘ ਜੀ, ਨਾਲ ਦੀ ਹਾਂਜੀ, ਤੇ 871 ਵਿਅਕਤੀਆਂ ਦੇ ਉੱਤੇ ਕਾਤਲਾਨਾ ਜਿਹੜੇ ਹਮਲੇ ਹੋਏ ਆ। ਤੁਸੀਂ ਦੇਖ ਲਓ ਵੀ 365 ਦਿਨ ਹੁੰਦੇ ਆ, 365 ਦਿਨਾਂ ਦੇ ਵਿੱਚ 871 ਲੋਕਾਂ ਦੇ ਉੱਤੇ ਕਾਤਲਾਨਾ ਹਮਲੇ ਹੋਏ, 767 ਕਤਲ ਹੋ ਗਏ, ਹਾਂਜੀ, ਤੇ 860 ਮਹਿਲਾਵਾਂ ਦੇ ਨਾਲ ਰੇਪ ਹੋਏ ਆ
ਸਿਰਫ ਪੰਜਾਬ ਦੇ ਵਿੱਚ,
ਸਿਰਫ ਪੰਜਾਬ ਦੀਆਂ ਜਿਹੜੀ ਆਪਾਂ ਡਾਟਾ ਦੱਸ ਰਹੇ ਆ। 1678 ਜਿਹੜੇ ਆ ਅਗਵਾ ਕਰਨ ਦੇ ਮੁਕਾਬਲੇ ਜਿਹੜੇ ਆ ਉਹ ਥਾਣਿਆਂ ਦੇ ਵਿੱਚ ਪੁੱਜੇ ਆ, ਇਹਨਾਂ ਤੁਸੀਂ ਆਪ ਦੇਖ ਲਓ ਵੀ ਕਿੰਨੇ ਕੁ ਮੁਕੱਦਮੇ ਥਾਣਿਆਂ ਤੱਕ ਪਹੁੰਚਦੇ ਆ, ਇਹ ਵੀ ਤੁਸੀਂ ਦੇਖ ਲਓ।
ਹਾਂਜੀ, ਕਈ ਤਾਂ ਬਾਹਰੋਂ ਬਾਹਰ ਰਾਜੀਨਾਮਾ ਹੋ ਜਾਂਦੇ,
ਬਹੁਤ ਸਾਰੇ ਕਈ ਜਿੱਦਾਂ ਹੁਣ ਆ ਰੇਪ ਦੀਆਂ ਇਹਨਾਂ ਨੇ ਦੱਸੀਆਂ ਗੱਲਾਂ, ਬਹੁਤ ਦੱਬੇ ਰਹਿ ਜਾਂਦੇ ਆ, ਨਹੀਂ ਦੱਸਦੇ, ਸਾਡਾ ਸਮਾਜ ਨੀ ਇਜਾਜ਼ ਦਿੰਦਾ। 1246 ਜਿਹੜੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਹੋਈਆਂ, ਤੁਸੀਂ ਇਹ ਵੀ ਦੇਖ ਲਓ ਵੀ ਕਿੰਨੇ ਝਪਟਮਾਰਾਂ ਦੇ ਸ਼ਿਕਾਰ ਹੋਏ ਆ। 1354 ਜਿਹੜੀਆਂ ਆ ਖੋਹਾਂ ਦੀਆਂ, ਲੁੱਟਾਂ ਖੋਹਾਂ ਦੀਆਂ 1354 ਹੋਈਆਂ, ਨਾਲ ਦੀ ਨਾਲ ਚੋਰੀਆਂ ਤੇ ਸੰਨਾ ਲਾਉਣ ਦੀਆਂ ਘਟਨਾਵਾਂ ਜਿਹੜੀਆਂ ਆ ਰੋਜ਼ 11 ਸ਼ਿਕਾਇਤਾਂ ਜਿਹੜੀਆਂ ਆ ਦਰਜ ਹੋ ਰਹੀਆਂ। ਚੋਰੀਆਂ ਦੇ 3328 ਕੇਸ ਜਿਹੜੇ ਪਿਛਲੇ ਸਾਲ ਜਿਹੜੇ ਆ ਦਰਜ ਹੋਏ ਆ ਇੱਕ ਸਾਲ ਦੇ ਵਿੱਚ।
ਫਿਰ ਮੈਨੂੰ ਲੱਗਦਾ ਫਿਰ ਆਪਣਾ ਸੂਬਾ ਇਸ ਨੰਬਰ ਤੇ ਨੰਬਰ 1 ਹੋਣਾ, ਹੋਰ ਤਾਂ ਨੀ ਕਿਤੇ ਹੈਗਾ
ਜੀ। ਹੋਰ ਵੀ ਆਪਾਂ ਨਾਲ ਦੋਸਤਾਂ ਨੇ ਅਗਲੀ ਖਬਰ ਵੀ ਸ਼ੇਅਰ ਕਰ ਦੀ, ਰੁੱਖਾਂ ਦਾ ਕਿਲਾ ਆਪਾਂ ਗੱਲ ਕਰ ਰਹੇ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਸੀ, ਉਹਦੇ ਨਾਲ ਫਿਰ ਇੱਕ ਖਬਰ ਜੋੜ ਲੈਂਦੇ ਆ ਵੀ ਸ਼ੇਰੇ ਪੰਜਾਬ ਮਹਾਰਾਜਾ ਸਿੰਘ ਦਾ ਜਨਮ ਸਥਾਨ ਆ ਜੀ, ਪਿੰਡ ਬਡਰੁੱਖਾਂ ਦੇ ਵਿੱਚ ਕਿਲਾ ਆ ਗੁਰਸੇਵ ਸਿੰਘ ਜੀ, ਉਹਨਾਂ ਦਾ ਨਾਨਕਾ ਸਥਾਨ ਵੀ ਹੈਗਾ ਆ ਬਡਰੁੱਖਾਂ, ਬਹੁਤ ਵੱਡਾ ਪਿੰਡ ਹੈਗਾ ਬਡਰੁੱਖਾਂ, ਉਹਦੇ ਵਿੱਚ ਇਤਿਹਾਸਿਕ ਕਿਲਾ ਆ ਜਿੱਥੇ ਇਹਨਾਂ ਦਾ ਜਨਮ ਹੋਇਆ ਸੀਗਾ। ਵੈਸੇ ਇਹਦੇ ਬਾਰੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਿੰਡ ਵਾਸੀਆਂ ਵੱਲੋਂ ਵੀ ਇਹਨੂੰ ਇੱਕ ਲੁਹਾਰ ਦਿੱਤੀ ਜਾਵੇ, ਅਜੇ ਤੱਕ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਤਾਂ ਦੇ ਦਿੱਤਾ ਪਰ ਉਹਦੀ ਕੋਈ
ਯਾਦਗਾਰ ਜਿਹੜੀ ਆ ਨਹੀਂ ਬਣਾਈ ਗਈ, ਨਾ ਹੀ ਲੋਕਾਂ ਤੱਕ ਪਤਾ ਲੱਗਾ ਕਿ ਬਡਰੁੱਖਾਂ ਪਿੰਡ ਜਿਹੜਾ ਉਹਨਾਂ ਦਾ ਨਾਨਕਾ ਸਥਾਨ ਹੈ, ਜਨਮ ਸਥਾਨ ਆ ਮਹਾਰਾਜਾ ਰਣਜੀਤ ਸਿੰਘ ਦਾ, ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਇਸ ਗੱਲ ਦਾ। ਉੱਥੇ ਇੱਕ ਇਤਿਹਾਸਿਕ ਕਿਲ੍ਹਾ ਆ ਜੀ, ਉਹਦੇ ਵਿੱਚੋਂ 35 ਕਿਲੋ ਚਾਂਦੀ ਦੇ ਬਰਤਨ ਜਿਹੜੇ ਚੋਰੀ ਹੋ ਗਏ ਆ।
ਅੱਛਾ ਜੀ, ਠੀਕ।
ਹਾਂਜੀ, ਤੇ ਕਰੀਬ ਸਵਾ ਸਾਲ ਪਹਿਲਾਂ ਹੀ ਕਿਲ੍ਹੇ ਦੇ ਵਿੱਚੋਂ 7 ਲੱਖ ਰੁਪਏ ਦੀ ਕੀਮਤ ਦੇ ਇੱਕ ਚਾਂਦੀ ਦੇ ਬਰਤਨ ਵੀ ਚੋਰੀ ਹੋਏ ਸੀ, ਉਹਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇੱਕ ਹੁਣ 35 ਕਿਲੋ ਦੇ ਜਿਹੜੇ ਬਰਤਨ ਆ ਉਹ ਵੀ ਚੱਕੇ ਕੋਈ ਲੈ ਗਿਆ।
ਬਹੁਤ ਅਫਸੋਸਜਨਕ ਘਟਨਾ ਹੈ, ਕਿਉਂਕਿ ਵੈਸੇ ਤਾਂ ਕਿਹਾ ਜਾਂਦਾ ਕਿ ਜਦੋਂ ਆ ਫੜੇ ਜਾਂਦੇ ਨੇ, ਕਿ ਜਦੋਂ ਵਿਕਣ ਲਈ ਆਉਂਦੇ ਨੇ ਸਮਾਨ, ਤੇ ਫਿਰ ਆ ਤਾਂ ਆਪਣੇ ਪ੍ਰਸ਼ਾਸਨ ਦੀ ਨਰਾਇਕੀ ਕਹਿ ਸਕਦੇ ਪੁਲਿਸ ਦੀ, ਕਿ ਨਹੀਂ ਫੜ ਸਕੇ
ਜੀ। ਬਾਕੀ ਇਹ ਜੀ, ਹੁਣ ਇਹ ਆ ਕਿ ਇਹ ਤਾਂ ਮਿਲੀ ਭੁਗਤ ਨੇ ਸਾਰਾ ਕੁਛ ਹੁੰਦਾ ਹੈ ਨਾ। ਹੁਣ ਗੁਰਸੇਵਕ ਸਿੰਘ ਜਿਹਨਾਂ ਨੂੰ ਪਤਾ ਹੋਣਾ ਹੈ ਨਾ, ਹੁਣ ਜਿਹਨਾਂ ਲੋਕਾਂ ਨੂੰ ਇਹੀ ਨੀ ਪਤਾ ਬਈ ਬਾਹਰੋਂ ਦਾ, ਲੋਕਾਂ ਨੂੰ ਪਤਾ ਹੀ ਨੀ ਵੀ ਬਡਰੁੱਖਾਂ ਦੇ ਵਿੱਚ ਕਿਲ੍ਹਾ ਵੀ ਆ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਵੀ ਆ, ਉਹਨਾਂ ਦੇ ਨਾਨਕਾ ਪਿੰਡ ਵੀ ਆ, ਉਹਨਾਂ ਨੇ ਚੋਰੀ ਵੀ ਕਿੱਥੋਂ ਕਰਨ ਜਾਣੀ ਆ। ਇਹ ਤਾਂ ਜਿੱਦਾਂ ਗੁੱਝੇ ਭੇਤ ਹੁੰਦੇ ਆ, ਜਿਹਨਾਂ ਲੋਕੀ ਆ ਜਿਹੜੇ ਭੇਤੀ ਆ ਕਹਿੰਦੇ ਉਹੀ ਲੰਕਾ ਫਿਟਾਉਂਦਾ ਹਨਾ।
ਹਾਂਜੀ ਹਾਂ, ਬਿਲਕੁਲ ਸਹੀ ਹੈ ਜੀ।
ਹਾਂਜੀ, ਤੇ ਖੈਰ ਰੱਬੇ ਹੀ ਹੁਣ ਤਾਂ ਬਚਾਵੇ ਜੀ। ਅਮਨ ਕਾਨੂੰਨ ਦੀ ਸਥਿਤੀ ਬਾਰੇ ਸਰੋਤਿਓ ਸਾਨੂੰ ਜਿਹੜੀ ਆ ਜਾਣਕਾਰੀ ਆਪਾਂ ਦਿੱਤੀ ਆ ਕਿ ਕਿਹੋ ਜਿਹਾ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਆ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਆ ਚੱਲ ਰਹੀ ਆ। ਖੈਰ ਦੋਸਤੋ, ਆਪਣੇ ਨਾਲ ਸੁਖਜਿੰਦਰ ਸਿੰਘ ਜੀ ਜੁੜੇ ਆ। ਸੁਖਜਿੰਦਰ ਸਿੰਘ ਜੀ, ਆਪਾਂ ਤੁਹਾਡੀ ਜਿਹੜੀ ਗੱਲ ਆ ਉਹ ਸ਼ੇਅਰ ਵੈਸੇ ਕਰ ਦਿੱਤੀ ਸੀ ਲਾਸਟ ਸੰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਹਮਸਫ਼ਰ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਸੀ ਉਸ ਦਿਨ ਇਸ ਹਰਮਨ ਰੇਡੀਓ ਦੇ ਉੱਤੇ। ਨਾਲ ਦੀ ਨਾਲ ਆਪਣੇ ਨਾਲ ਜਿਹੜੇ ਨਵੀਂ ਕੰਬੋਜ ਸਾਹਿਬ, ਤੁਸੀਂ ਜਿਹੜਾ ਮੈਸੇਜ ਕੀਤਾ ਪਲੀਜ਼ ਉਹ info@harmanradio.com ਦੇ ਉੱਤੇ ਭੇਜ ਦੋ, ਉਹਨੂੰ ਬਾਅਦ ਵਿੱਚ ਆਪਾਂ ਜਦੋਂ ਵੀ ਟਾਈਮ ਮਿਲਿਆ ਆਪਾਂ ਪਲੇ ਜਿਹੜਾ ਆ ਜਰੂਰ ਕਰ ਦਵਾਂਗੇ। ਸਾਡੀ ਇੱਕ ਕਵਿਤਾ ਹੈਗੀ ਆ, ਆਪਾਂ ਇੱਕ ਗਾਣਾ ਸੁਣ ਲੈਂਦੇ ਆ। ਗਾਣਾ ਸੁਣ ਕੇ
ਸਾਡੀ ਗਾਣੇ ਗਾਣ ਤੇ ਜਾਣ ਤੋਂ ਪਹਿਲਾਂ ਥੋੜੀ ਜੀ ਹੋਰ ਜਾਣਕਾਰੀ ਅਸੀਂ ਸ਼ੇਅਰ ਕਰਦੇ ਜੀ, ਜਿਹੜੀ ਅਸੀਂ ਹਰੀ ਸਿੰਘ ਨਲਵੇ ਬਾਰੇ ਮਿਸ ਕਰ ਗਏ ਸੀ। ਜਾਣਕਾਰੀ ਏਦਾਂ ਆਈ ਆ ਕਿ ਇਹਨਾਂ ਨੇ ਇੱਕ ਸ਼ਹਿਰ ਵੀ ਵਸਾਇਆ ਜੋ ਕਿ ਪਾਕਿਸਤਾਨ ਦੇ ਵਿੱਚ ਆ, ਹਰੀਪੁਰ ਸਿਟੀ ਦੇ ਨਾਲ ਨਾਲ ਜੋ ਮਸ਼ਹੂਰ ਆ, ਹਰੀਪੁਰ ਸ਼ਹਿਰ ਦਾ ਨਾਮ ਆ ਤੇ ਆ ਖੈਬਰ ਪਾਸ ਦੇ ਲਾਗੇ ਕਰਕੇ ਆ। ਪੂਰਾ ਡਿਸਟ੍ਰਿਕਟ ਵਗੈਰਾ ਤਾਂ ਨਹੀਂ ਭੇਜੀ ਨੀ, ਪਰ ਅਸੀਂ ਚਲੋ ਅਗਲੇ ਪ੍ਰੋਗਰਾਮ ਚ ਪੂਰਾ ਦੱਸ ਦੇਵਾਂਗੇ ਕਿ ਹਰੀਪੁਰ ਸ਼ਹਿਰ ਕਿੱਥੇ ਕੁ ਕਰਕੇ ਆ ਪਾਕਿਸਤਾਨ ਦੇ ਵਿੱਚ।
ਹਾਂਜੀ,
ਤੇ ਆ ਆਪਣੇ ਸਰੋਤੇ ਜਾਣਕਾਰੀ ਪਤਾ ਕਰ ਲੈਣ ਆਪਣੇ ਚ
ਜੀ ਦੋਸਤੋ। ਤੇ ਇੱਕ ਆਪਾਂ ਕਵਿਤਾ ਜਿਹੜੀ ਆ ਨਵੀਂ ਕਮੋਲ ਸਾਹਿਬ ਦੀ ਪੜ੍ਹਨੀ ਆ, ਤੇ ਫਿਰ ਆਪਾਂ ਸਾਥੋਂ ਇਜਾਜ਼ਤ ਵੀ ਲੈਣੀ ਆ, ਤੇ ਗਾਣਾ ਸੁਣਦੇ ਆ, ਤੇ 10 ਮਿੰਟ ਹੈਗੇ ਆ, ਤੇ ਇੰਜੋਏ ਕਰੋ ਲੈਣਾ ਪ੍ਰੋਗਰਾਮ। ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ। Thank you.
ਹੱਥ ਵਿੱਚ ਬੂਹਾ ਟੋਇਆ ਕਦੇ ਖੋਲਿਆ ਟਿੱਕੜੀ ਚ ਫੋਕਿਆਂ ਨੇ ਟਪਲਿਆ ਢੋਲਿਆ ਤੇਰੀ ਚਾਕ ਵਿੱਚ ਬੂਹਾ ਟੋਇਆ ਕਦੇ ਖੋਲਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਗੁਰਸੇਵਕ ਸਿੰਘ ਜੀ ਹੁਣ ਆਪਣਾ ਲਾਸਟ ਹੀ ਮੂਵਮੈਂਟ ਚੱਲ ਰਹੇ ਆ ਪ੍ਰੋਗਰਾਮ ਦੇ
ਹਾਂਜੀ ਤੇ ਆਪਣੀ ਕਵਿਤਾ ਤੁਸੀਂ ਸ਼ੇਅਰ ਕਰਨੀ ਆ
ਜੀ ਕਵਿਤਾ ਨਵੀਂ ਕਬੋਲ ਸਾਹਿਬ ਦੀ ਸ਼ੁਰੂ ਦੇ ਵਿੱਚ ਪਹਿਲੇ ਮੈਸੇਜ ਆਇਆ ਸੀ ਚਲੋ ਆਪਾਂ ਥੋੜੀ ਜਿਹੀ ਦੇਰ ਲੱਗ ਗਈ ਆ ਕਹਿੰਦੇ ਬਈ ਕਹਿ ਕੇ ਜਿਹਦੀ ਇਹ ਬਣਾਉਂਦੇ ਅੱਤਵਾਦੀ ਬੜੀ ਦੁਨੀਆ ਇਹ ਡਾਢੀ ਬੇਈਮਾਨ ਸੱਜਣਾ ਕਾਫਰਾਂ ਨੂੰ ਮਾਰੋ ਤੁਹਾਨੂੰ ਜੰਨਤ ਮਿਲੇਗੀ ਦੱਸੋ ਕਿਹੜੀਆਂ ਕੁਰਾਨਾਂ ਇਹ ਪੜ੍ਹਾਈ ਜਾਂਦੇ ਨੇ ਹੂਰਾਂ ਤੇ ਪਰੀਆਂ ਦੇ ਸੁਪਨੇ ਦਿਖਾ ਕੇ ਸਾਡੀ ਮਾਪੇ ਉੱਤੇ ਪਰਦੇ ਚੜਾਈ ਜਾਂਦੇ ਨੇ ਘਰਾਂ ਦੀਆਂ ਔਰਤਾਂ ਨਕਾਬਾਂ ਵਿੱਚ ਬੰਦਕਾਂ ਤੋਂ ਪਰੀਆਂ ਤੇ ਡੋਲਦਾ ਈਮਾਨ ਸੱਜਣਾ ਕਹਿ ਕੇ ਜਿਹੜੀ ਇਹ ਬਣਾਉਂਦੇ ਅੱਤਵਾਦੀ ਬੜੀ ਦੁਨੀਆਂ ਏ ਡਾਢੀ ਬੇਈਮਾਨ ਸੱਜਣਾ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਚ ਬੰਦੂਕਾਂ ਚੜ੍ਹਦੀ ਜਵਾਨੀ ਕੈਂਪਾਂ ਵਿੱਚ ਰੋਲਤੀ ਕਿਤੇ ਹਾਈਜੈਕ ਕਿਤੇ ਭੀੜ ਚ ਧਮਾਕੇ ਕਿਹੜੇ ਧਰਮਾਂ ਦੇ ਵਾਲੀ ਇਹ ਕਿਤਾਬ ਖੋਲਤੀ ਮਾਰਨਾ ਵੇ ਦੋਸ਼ੀਆਂ ਨੂੰ ਕਿਸ ਨੇ ਸਿਖਾਇਆ ਏਦਾਂ ਤਾਂ ਸਿਖਾਉਂਦੀ ਨਹੀਂ ਕੁਰਾਨ ਸੱਜਣਾ ਕਹਿ ਕੇ ਜਿਹਦੀ ਇਹ ਬਣਾਉਂਦੇ ਅੱਤਵਾਦੀ ਬੜੀ ਦੁਨੀਆ ਏ ਡਾਢੀ ਬੇਈਮਾਨ ਸੱਜਣਾ ਗਰੀਬਾਂ ਮਜ਼ਦੂਰਾਂ ਦਾ ਇਹ ਚੁੱਕਦੇ ਨਜਾਇਜ਼ ਫਾਇਦਾ ਮਾਰੀ ਜਾਂਦੇ ਸਾਨੂੰ ਖੁਦ ਰਹਿੰਦੇ ਬਚ ਕੇ ਕਰਦੇ ਵਿਦੇਸ਼ਾਂ ਵਿੱਚ ਬੈਠ ਕੇ ਕਮਾਂਡਾਂ ਸਾਨੂੰ ਲੜਦਿਆਂ ਦੇਖ ਕੇ ਰਹਿੰਦੇ ਹੱਸਦੇ ਵੇਚੀ ਜਾਣ ਹਥਿਆਰ ਨਾਲੇ ਜਾਂਦੇ ਸਾਨੂੰ ਮਾਰ ਅਮਰੀਕਾ ਵਾਲੇ ਬੜੇ ਨੇ ਸ਼ੈਤਾਨ ਸੱਜਣਾ ਕਹਿ ਕੇ ਜਿਹਦੀ ਇਹ ਬਣਾਉਂਦੇ ਅੱਤਵਾਦੀ ਬੜੀ ਦੁਨੀਆ ਏ ਡਾਢੀ ਬੇਈਮਾਨ ਸੱਜਣਾ ਨਾਮ ਸੁਣ ਕੇ ਹੀ ਲੋਕ ਸਾਨੂੰ ਕਹਿਣ ਅੱਤਵਾਦੀ ਕੈਸੀ ਦੁਨੀਆਂ ਚ ਸਾਡੀ ਇਹ ਪਹਿਚਾਣ ਬਣ ਗਈ ਦੇਸ਼ ਗੋਰਿਆਂ ਦੇ ਗਏ ਸਦਾ ਸ਼ੱਕੀ ਬਣੇ ਰਹੇ ਸਾਡੀ ਰਹਿਮ ਦੀ ਅਪੀਲ ਜਿਹੀ ਜਾਨ ਬਣ ਗਈ ਕਹੇ ਨਵੀਂ ਫੱਤੂ ਵਾਲ ਲੋਕੋ ਬਣ ਜਾਓ ਸਿਆਣੇ ਚੰਗਾ ਸਾਡੇ ਲੈ ਵੀ ਕਹੇ ਕੋਈ ਜਵਾਨ ਸੱਜਣਾ ਕਹਿ ਕੇ ਜਿਹਦੀ ਇਹ ਬਣਾਉਂਦੇ ਅੱਤਵਾਦੀ ਬੜੀ ਦੁਨੀਆਂ ਏ ਡਾਢੀ ਤੇ ਈਮਾਨ ਸੱਜਣਾ
ਬਹੁਤ ਸੋਹਣੀ ਕਵਿਤਾ ਲਿਖੀ ਹੋਈ ਹੈ
ਜੀ ਬਹੁਤ ਵਧੀਆ ਜੀ ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਜੇ ਡੀ ਸਿੰਘ ਉਹ ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸਥਾਨ ਬਡਰੁੱਖਾਂ ਦੇ ਵਿੱਚ ਨਹੀਂ ਹੋਇਆ ਜੀ ਇਹ ਗੱਲ ਲਾਸਟ ਵੀਕ ਲਹਿਰਾ ਪ੍ਰੋਗਰਾਮ ਚ ਕਲੀਅਰ ਹੋਈ ਸੀ ਖੈਰ ਜਰੂਰ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਵੈਸੇ ਕਿਹਾ ਤਾਂ ਇਹੀ ਜਾਂਦਾ ਜਨਮ ਅੱਛਾ ਜੀ ਜਿਹਦਾ ਕਿ ਇਹ ਕਹਿ ਰਹੇ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਬਡਰੁੱਖਾਂ ਦੇ ਵਿੱਚ ਹੋਇਆ ਹੀ ਨੀ ਅੱਛਾ ਜੀ ਕਿਆ ਬਾਤ ਅੱਛਾ ਜੀ ਇਹਦੇ ਬਾਰੇ ਜਰੂਰ ਮੈਂ ਤਾਂ ਫੇਰ ਸਰਚ ਕਰਾਂਗਾ ਅਸੀਂ ਤਾਂ ਫੇਰ ਗਲਤ ਫਹਿਮੀ ਗੁਰਸੇਵ ਸਿੰਘ ਜੀ ਪਾਲੀ ਬੈਠੇ ਆ ਬਹੁਤ ਤਗੜੀ
ਫੇਰ ਮੈਂ ਗੁਜਰਾਂਵਾਲਾ ਤਾਂ ਕਿਹਾ ਜਾਂਦਾ ਜੀ ਮਹਾਰਾਜੀ ਸਿੰਘ ਦਾ ਸ਼ਾਇਦ
ਜੀ ਪਰ ਚਲੋ ਖੈਰ ਆਪਾਂ ਇਹਦੇ ਬਾਰੇ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਥੋੜੀ ਜੀ ਰਿਸਰਚ ਕਰਕੇ ਆਉਂਦਾ ਫਿਰ ਹਨਾ ਫੇਰ ਹੀ ਆਪਾਂ ਟੱਕਰਾਂਗੇ
ਬਿਲਕੁਲ ਜੀ ਬਿਲਕੁਲ ਧੰਨਵਾਦ ਜੀ
ਤੇ ਹੁਣ ਤੁਹਾਡਾ ਮੈਸੇਜ ਬੜਾ ਲੇਟ ਹੋਇਆ ਡਿਸਕਸ਼ਨ ਬਹੁਤੀ ਹੋਣੀ ਨੀ ਇਹਦੇ ਮਾਮਲੇ ਦੇ ਵਿੱਚ ਖੈਰ ਤੇ ਦੋਸਤੋ ਹੁਣ ਇਜਾਜ਼ਤ ਦਿਓ ਟਾਈਮ ਲਗਭਗ ਹੋ ਗਿਆ ਹਨਾ ਤੇ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਤੇ ਫੇਰ ਆਪਾਂ ਹੋਰ ਜਾਣਕਾਰੀਆਂ ਲੈ ਕੇ ਆਉਣੀਆਂ ਅਗਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਏਦਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਲਹਿਰਾ ਪ੍ਰੋਗਰਾਮ ਦੇ ਵਿੱਚ ਗੁਰਸੇਵਕ ਸਿੰਘ ਜੀ ਚੱਲੀਏ ਫੇਰ ਹੁਣ
ਹਾਂਜੀ ਤੇ ਨਾਲ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਗਲੇ ਵੀਕ ਮਿਲਦੇ ਹਾਂ ਜੀ ਸੇਮ ਟਾਈਮ ਤੇ
ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ
ਜੋੜੀ ਜਦੋਂ ਚਵਾਰੇ ਚੜਦੀ ਸਾਨੂੰ ਇੱਕ ਗਵਾਂਢਣ ਸੜਦੀ सारे पिंड विच गल्ला कर दी वे मेरे हौले पार दिया बच्चियां पौंदा रहिंदा नी मुंडा मुटियार दिया बच्चियां पौंदा रहिंदा नी मुंडा मुटियार दिया
नी मैं पुत बुड़ी दा कल्ला गोटी जो चांदी दा छल्ला मुंह तो ना सकावें पल्ला नी कोई होका पर जूगा दर्शन करके तेरे ओ सिर चढ़ के मर जूगा नी दर्शन करके तेरे ओ सिर चढ़ के मर जूगा
करदा चानन
तू चानन तो भी चिट्टी
दोना चो केड़ा सोना
गल तेरे उत्ते सिट्टी
ये सुन मखमल वर गया यारा तेनू चांद कवा के तारा सिफता करदा ए जग सारा
गाजर वर्गी नार दिया
बच्चियां पौंदा रहिंदा नी मुंडा मुटियार दिया
तू नैन शरबती तेरे
तू सारा शरबत लगे
तू सिगर दपहरे वर्गी
तू सूरज बन के ठगे
चुप गया चंद टैक दे तारे घर विच चुप वरतगी तारे तेरा जेठ कंगूरे मारे
ओदा भी सिर चढ़ जूगा
दर्शन करके तेरे ओ सिर चढ़ के मर जूगा हुन जावा ता जानी
अज का तो पी के आया
जे ता तू आप सियाणी
जे मैं होई शर्म नाल पानी कुड़िया दी कम जात टाणी होना चो एक खसमा खानी
गल्ला करे दीदार दिया
बच्चियां पौंदा रहिंदा नी मुंडा मुटियार दिया
तेरी हीरा ते सरदारी
तेरे रांझे वर्गे चेले
गोरख दा टिल्ला लगदा
तेनू कित्थो पैण च मेले
नी गोरख दा टिल्ला लगदा
तेनू कित्थो पैण च मेले
नी जद तुरदियां हिक तणके ओदो नाग इश्क दा बणके नी पासे करमाला दे मणके
हाय छाती ते लड़ जूगा
ओ दर्शन करके तेरे ओ सिर चढ़ के मर जूगा दर्शन करके तेरे ओ सिर चढ़ के मर जूगा
कोशिशां सदा रहियां ने कि कुछ अजिहा करिए कि साडे अपणियां नूं सदा माण रहे तुहाडे संग तुहाडे तों